ਸਤਿ ਸ੍ਰੀ ਅਕਾਲ ਦੋਸਤੋ, ਮੈਂ ਅਮਰੀਕ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋ ਗਿਆ ਜੀ ਨੱਚਦਾ ਪੰਜਾਬ ਪ੍ਰੋਗਰਾਮ ਲੈ ਕੇ। ਕੀ ਹਾਲ ਚਾਲ ਨੇ ਤੁਹਾਡੇ? ਲੱਗਦਾ ਕਿ ਸੂਰ ਠੀਕ ਠਾਕ ਹੋਣਗੇ। ਮੌਸਮ ਥੋੜਾ ਸਾਥ ਨਹੀਂ ਦੇ ਰਿਹਾ, ਲੇਕਿਨ ਫਿਰ ਵੀ ਇਸ ਠੰਡੇ ਮੌਸਮ ਦੇ ਵਿੱਚ ਨਿੱਘਾ ਸਵਾਗਤ ਕਰਦੇ ਹਾਂ ਹਾਣੀਆਂ ਦਾ, ਧੀਆਂ ਤਿਆਣੀਆਂ ਦਾ, ਬਜ਼ੁਰਗਾਂ ਦਾ ਤੇ ਖਾਸ ਕਰ ਬੱਚਿਆਂ ਦਾ ਵੀ ਸਵਾਗਤ ਹੈ ਨੱਚਦਾ ਪੰਜਾਬ ਪ੍ਰੋਗਰਾਮ ਤੇ। ਦੇਸ਼ ਵਿਦੇਸ਼ ਦੀਆਂ ਖਾਸ ਖਬਰਾਂ ਵੀ ਪੇਸ਼ ਕਰਾਂਗੇ ਤੇ ਨਾਲ ਨਾਲ ਸਥਾਨਕ ਖਬਰਾਂ, ਕਮਿਊਨਿਟੀ ਦੀਆਂ ਜਾਣਕਾਰੀਆਂ। ਕੁਝ ਹੋਰ ਮਹਿਮਾਨ ਅੱਜ ਲੱਗਦਾ ਕਿ ਸਟੂਡੀਓ ਦੇ ਵਿੱਚ ਪਹੁੰਚਣਗੇ, ਉਹਨਾਂ ਦੇ ਨਾਲ ਵੀ ਗੱਲਬਾਤ ਜਿਹੜੀ ਹੈ ਉਹ ਕਰਨ ਦੀ ਕੋਸ਼ਿਸ਼ ਕਰਾਂਗੇ, ਗੁਫ਼ਤਗੂ ਕਰਾਂਗੇ, ਉਹਨਾਂ ਤੋਂ ਵੀ ਜਾਣਾਂਗੇ, ਤੁਹਾਡੇ ਦਿਲ ਦੀਆਂ ਗੱਲਾਂ ਵੀ ਕਰਾਂਗੇ, ਤੁਹਾਡੇ ਪਿੰਡ ਦੀ, ਤੁਹਾਡੇ ਸ਼ਹਿਰ ਦੀ ਗੱਲ ਵੀ ਕਰਾਂਗੇ। ਲੇਕਿਨ ਫਿਲਹਾਲ ਲੱਗਦਾ ਕਿ ਪਾਲੀ ਰਾਏਪੁਰ ਜੀ ਦੀਆਂ ਵੀ ਖਬਰਾਂ ਮੇਰੇ ਕੋਲ ਪਹੁੰਚੀਆਂ। ਮੈਂ ਜ਼ਰੂਰ ਕੋਸ਼ਿਸ਼ ਕਰਦਾ ਕਿ ਉਹ ਤੁਹਾਡੇ ਤੱਕ ਪਹੁੰਚਾ ਦਈਏ ਕਿ ਪੰਜਾਬ ਦੇ ਹਾਲਾਤ ਔਰ ਪੰਜਾਬ ਦੇ ਵਿੱਚ ਇਸ ਵੇਲੇ ਕੀ ਹੋ ਰਿਹਾ। ਕੋਸ਼ਿਸ਼ ਕਰਦੇ ਹਾਂ ਕਿ ਇਹ ਜ਼ਰੂਰ ਇਸ ਚੱਲਣਗੀਆਂ। ਤਾਂ ਲਓ ਦੋਸਤੋ, ਸੁਣਦੇ ਹਾਂ ਸਭ ਤੋਂ ਪਹਿਲਾਂ ਪੰਜਾਬ ਤੋਂ ਪਾਲੀ ਰਾਏਪੁਰ।
ਸਤਿ ਸ੍ਰੀ ਅਕਾਲ ਜੀ, ਨੱਚਦਾ ਪੰਜਾਬ ਰੇਡੀਓ ਦੇ ਸਰੋਤਿਆਂ ਨੂੰ ਤੇ ਮੈਂ ਹਾਂ ਪੰਜਾਬ ਤੋਂ ਪਾਲੀ ਰਾਏਪੁਰ। 21 ਅਗਸਤ ਦਿਨ ਮੰਗਲਵਾਰ ਪੇਸ਼ ਨੇ ਅੱਜ ਦੀਆਂ ਚੋਣਵੀਆਂ ਖਬਰਾਂ। ਨਵਜੋਤ ਸਿੰਘ ਸਿੱਧੂ ਦੇ ਵੱਲੋਂ ਪਾਕਿਸਤਾਨ ਦੇ ਸੈਨਾ ਮੁਖੀ ਨੂੰ ਜੱਫੀ ਪਾਉਣੀ ਪਈ ਮਹਿੰਗੀ। ਮੁਜ਼ੱਫਰਪੁਰ ਵਿਖੇ ਹੋਇਆ ਦੇਸ਼ ਧਰੋਹ ਦਾ ਮੁਕੱਦਮਾ ਦਰਜ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਆਇਆ ਨਵਾਂ ਮੋੜ। ਬਾਦਲਾਂ ਦੇ ਖਿਲਾਫ਼ ਗਵਾਹੀ ਦੇਣ ਵਾਲਾ ਹਿੰਮਤ ਸਿੰਘ ਆਪਣੇ ਬਿਆਨਾਂ ਤੋਂ ਪਲਟਿਆ। ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕਾਂ ਨੇ ਬਣਾਇਆ ਸੁਖਪਾਲ ਸਿੰਘ ਖਹਿਰਾ ਨੂੰ ਪੰਜਾਬ ਦਾ ਨਵਾਂ ਪ੍ਰਧਾਨ। ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੇ ਬੇਟੇ ਜੋਗਿੰਦਰ ਸਿੰਘ ਦਾ ਲੁਧਿਆਣਾ ਵਿਖੇ ਦੇਹਾਂਤ। ਫਰੀਦਕੋਟ ਦੇ ਵਿੱਚ ਹੋਵੇਗਾ ਅੱਜ ਸ਼ਾਮੀ 4 ਵਜੇ ਸੰਸਕਾਰ। ਨਸ਼ਿਆਂ ਦੇ ਖਿਲਾਫ਼ ਉੱਤਰੀ ਭਾਰਤ ਦੇ ਰਾਜ ਹੋਏ ਇਕਜੁੱਟ। 3 ਜਥੇਦਾਰਾਂ ਦੇ ਵੱਲੋਂ ਬਲਵੰਤ ਸਿੰਘ ਰਾਜੋਆਣੀ ਦੇ ਨਾਲ ਜੇਲ੍ਹ ਦੇ ਵਿੱਚ ਵਿਸ਼ੇਸ਼ ਮੁਲਾਕਾਤ। ਏਸ਼ੀਅਨ ਖੇਡਾਂ ਦੇ ਵਿੱਚ ਸੋਨ ਤਗਮਾ ਜਿੱਤ ਕੇ ਵਿਨੇਸ਼ ਫੋਗਟ ਬਣੀ ਪਹਿਲੀ ਏਸ਼ੀਆਡ ਤਗਮਾ ਜੇਤੂ ਮਹਿਲਾ ਪਹਿਲਵਾਨ। ਤੇ ਹੁਣ ਖਬਰਾਂ ਦਾ ਵਿਸਥਾਰ। ਸਾਬਕਾ ਭਾਰਤੀ ਕ੍ਰਿਕਟਰ ਤੇ ਕਾਂਗਰਸ ਦੇ ਪੰਜਾਬ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਖਿਲਾਫ਼ ਸੋਮਵਾਰ ਨੂੰ ਦੇਸ਼ ਧਰੋਹ ਦੇ ਦੋਸ਼ ਦੇ ਤਹਿਤ ਬਿਹਾਰ ਦੀ ਅਦਾਲਤ ਦੇ ਵਿੱਚ ਕੇਸ ਦਾਖਲ ਕੀਤਾ ਗਿਆ ਹੈ। ਇਸਲਾਮਾਬਾਦ ਵਿਖੇ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਦੇ ਵਿੱਚ ਸ਼ਾਮਲ ਹੋਣ ਗਏ ਸਿੱਧੂ ਦੇ ਪਾਕਿਸਤਾਨ ਦੇ ਫੌਜ ਮੁਖੀ ਕਮਰ ਜਾਵੇਦ ਬਾਜਵਾ ਨੂੰ ਗਲੇ ਮਿਲਣ ਤੇ ਮਕਬੂਜਾ ਕਸ਼ਮੀਰ ਦੇ ਰਾਸ਼ਟਰਪਤੀ ਮਹਿਮੂਦ ਖਾਨ ਨਾਲ ਬੈਠਣ ਤੇ ਇਹ ਕੇਸ ਵਕੀਲ ਸੁਧੀਰ ਕੁਮਾਰ ਓਝਾ ਵੱਲੋਂ ਦਾਖਲ ਕੀਤਾ ਗਿਆ ਹੈ। ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ ਹੁਣ 24 ਅਗਸਤ 2018 ਨੂੰ ਤੈਅ ਕਰ ਦਿੱਤੀ ਹੈ। ਕੇਸ ਦੇ ਵਿਚ ਸੁਧੀਰ ਕੁਮਾਰ ਓਝਾ ਵੱਲੋਂ ਕਿਹਾ ਗਿਆ ਹੈ ਕਿ ਜਿੱਥੇ 18 ਅਗਸਤ ਨੂੰ ਪੂਰਾ ਭਾਰਤ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਦੇਹਾਂਤ ਕਾਰਨ ਸੋਗ ਦੇ ਵਿਚ ਡੁੱਬਿਆ ਹੋਇਆ ਸੀ, ਉੱਥੇ ਨਵਜੋਤ ਸਿੰਘ ਸਿੱਧੂ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਦੇ ਵਿਚ ਜਸ਼ਨ ਮਨਾ ਰਹੇ ਸਨ, ਜਦੋਂ ਕਿ ਪਾਕਿਸਤਾਨੀ ਫੌਜ ਰੋਜ਼ਾਨਾ ਗੋਲਾਬਾਰੀ ਕਰਕੇ ਜਵਾਨਾਂ ਤੇ ਨਿਰਦੋਸ਼ ਲੋਕਾਂ ਨੂੰ ਲਗਾਤਾਰ ਮਾਰਦੀ ਆ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਬੇਅਦਬੀ ਦੀਆਂ ਘਟਨਾਵਾਂ ਅਤੇ ਕੋਟਕਪੂਰਾ ਗੋਲੀਕਾਂਡ ਲਈ ਬਣਾਏ ਗਏ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਲੀਕ ਹੋਈ ਜਾਂਚ ਰਿਪੋਰਟ ਵਿਧਾਨ ਸਭਾ ਵਿਚ ਪੇਸ਼ ਹੋਣ ਤੋਂ ਪਹਿਲਾਂ ਹੀ ਹੁਣ ਵਿਵਾਦਾਂ ਦੇ ਵਿਚ ਘਿਰ ਗਈ ਹੈ। ਦਰਅਸਲ ਬਾਦਲਾਂ ਦੇ ਖਿਲਾਫ਼ ਗਵਾਹੀ ਦੇਣ ਵਾਲੇ ਮੁੱਖ ਗ੍ਰੰਥੀ ਗਿਆਨੀ ਗੁਰਮੁਖ ਸਿੰਘ ਦੇ ਭਰਾ ਹਿੰਮਤ ਸਿੰਘ ਨੇ ਆਪਣੀ ਗਵਾਹੀ ਤੋਂ ਮੁੱਕਰਦਿਆਂ ਦੋਸ਼ ਲਾਇਆ ਹੈ ਕਿ ਉਸ ਨੂੰ ਝੂਠੀ ਗਵਾਹੀ ਦੇਣ ਦੇ ਲਈ ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦਬਾਅ ਬਣਾਇਆ ਸੀ। ਕੱਲ੍ਹ ਚੰਡੀਗੜ੍ਹ ਦੇ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਿੰਮਤ ਸਿੰਘ ਨੇ ਖੁਲਾਸਾ ਕੀਤਾ ਹੈ ਕਿ ਪੰਜਾਬ ਦੇ ਜੇਲ੍ਹ ਮੰਤਰੀ ਨੇ ਉਨ੍ਹਾਂ ਦੇ ਜਸਟਿਸ ਰਣਜੀਤ ਸਿੰਘ ਦੇ ਦਫ਼ਤਰ ਵਿਚ ਜਮ੍ਹਾਂ ਕਰਵਾਏ ਗਏ ਸਾਰੇ ਦਸਤਾਵੇਜ਼ਾਂ ਦੇ ਉਪਰ ਦਸਤਖਤ ਕਰਨ ਲਈ ਦਬਾਅ ਬਣਾਇਆ ਸੀ। ਉਨ੍ਹਾਂ ਕਿਹਾ ਕਿ 12 ਅਕਤੂਬਰ 2017 ਨੂੰ ਕਮਿਸ਼ਨ ਦੇ ਦਫ਼ਤਰ ਵਿਖੇ ਉਨ੍ਹਾਂ ਤੋਂ ਰਿਪੋਰਟ ਪੜ੍ਹੇ ਬਿਨਾਂ ਹੀ ਹਸਤਾਖਰ ਕਰਵਾ ਲਏ ਗਏ ਅਤੇ ਹੁਣ ਰਿਪੋਰਟ ਲੀਕ ਹੋਣ ਤੇ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਾ ਕਿ ਉਸ ਤੋਂ ਝੂਠੀ ਗਵਾਹੀ ਲਈ ਗਈ ਹੈ। ਹਿੰਮਤ ਸਿੰਘ ਨੇ ਆਖਿਆ ਕਿ ਸ਼ੁਰੂ ਵਿਚ ਉਸ ਨੂੰ ਲੱਗਦਾ ਸੀ ਕਿ ਕਮਿਸ਼ਨ ਸਿੱਖਾਂ ਨੂੰ ਇਨਸਾਫ਼ ਦਵਾਏਗਾ, ਪਰ ਹੁਣ ਰਿਪੋਰਟ ਲੀਕ ਹੋ ਜਾਣ ਤੇ ਪਤਾ ਲੱਗਾ ਕਿ ਇਸ ਰਿਪੋਰਟ ਦਾ ਅਸਲੀ ਮੰਤਵ ਸਿਆਸੀ ਸੀ। ਇਸੇ ਕਰਕੇ ਉਨ੍ਹਾਂ ਕਮਿਸ਼ਨ ਦੇ ਵਿਰੁੱਧ ਬੋਲਣ ਦਾ ਫੈਸਲਾ ਕੀਤਾ ਹੈ। ਕੁਝ ਵੀ ਹੋਵੇ, ਹਿੰਮਤ ਸਿੰਘ ਦੇ ਇਸ ਤਾਜ਼ਾ ਬਿਆਨ ਦੇ ਨਾਲ ਪੰਜਾਬ ਦੀ ਸਿਆਸਤ ਦੇ ਵਿਚ ਭੁਚਾਲ ਆਉਣ ਦੀ ਪੂਰੀ ਸੰਭਾਵਨਾ ਹੈ। ਦੂਜੇ ਪਾਸੇ ਸੁਖਜਿੰਦਰ ਸਿੰਘ ਰੰਧਾਵਾ ਨੇ ਆਖਿਆ ਕਿ ਹਿੰਮਤ ਸਿੰਘ ਦੇ ਦੋਸ਼ ਬਿਲਕੁਲ ਝੂਠੇ ਨੇ, ਕਿਉਂਕਿ ਉਨ੍ਹਾਂ ਬਾਦਲਾਂ ਦੇ ਇਸ਼ਾਰੇ ਦੇ ਉੱਤੇ ਆਪਣੇ ਬਿਆਨ ਬਦਲ ਲਏ ਨੇ। ਆਮ ਆਦਮੀ ਪਾਰਟੀ ਦਾ ਕਾਟੋ ਕਲੇਸ਼ ਮੁੱਕਣ ਦਾ ਨਾਮ ਨਹੀਂ ਲੈ ਰਿਹਾ। ਇਸ ਕਲੇਸ਼ ਦੇ ਵਿਚ ਹੁਣ ਇਕ ਨਵਾਂ ਮੋੜ ਆ ਗਿਆ ਹੈ। ਦਰਅਸਲ ਸੁਖਪਾਲ ਸਿੰਘ ਖਹਿਰਾ ਧੜੇ ਨੇ ਇਕ ਵੱਡਾ ਫੈਸਲਾ ਲੈ ਕੇ ਦਿੱਲੀ ਹਾਈਕਮਾਨ ਨੂੰ ਸਿੱਧੀ ਚੁਣੌਤੀ ਦੇ ਦਿੱਤੀ ਹੈ। ਹੁਣ ਬਾਗੀ ਧੜੇ ਦੇ 7 ਵਿਧਾਇਕਾਂ ਦੇ ਵੱਲੋਂ ਵਿਰੋਧੀ ਧਿਰ ਦੇ ਸਾਬਕਾ ਆਗੂ ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਪਾਰਟੀ ਦੀ ਪੰਜਾਬ ਇਕਾਈ ਦਾ ਪ੍ਰਧਾਨ ਥਾਪ ਦਿੱਤਾ ਗਿਆ ਹੈ। ਬਾਗੀ ਧੜੇ ਵੱਲੋਂ ਬਣਾਈ ਗਈ ਰਾਜਨੀਤਿਕ ਮਾਮਲਿਆਂ ਬਾਰੇ ਕਮੇਟੀ ਨੇ ਇਹ ਫੈਸਲਾ ਕੀਤਾ ਹੈ। ਵਿਧਾਨ ਸਭਾ ਇਜਲਾਸ ਤੋਂ ਬਿਲਕੁਲ ਪਹਿਲਾਂ ਇਸ ਫੈਸਲੇ ਨਾਲ ਵੱਡਾ ਵਿਵਾਦ ਖੜਾ ਹੋ ਗਿਆ ਹੈ ਤੇ ਆਮ ਆਦਮੀ ਪਾਰਟੀ ਦੇ ਉਪ ਪ੍ਰਧਾਨ ਡਾ ਬਲਬੀਰ ਸਿੰਘ ਤੇ ਵਿਰੋਧੀ ਧਿਰ ਦੇ ਨਵੇਂ ਥਾਪੇ ਗਏ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਪਾਰਟੀ ਵੱਲੋਂ ਹਾਲੇ ਤਾਈਂ ਕਿਸੇ ਨੂੰ ਵੀ ਅਧਿਕਾਰਤ ਤੌਰ ਤੇ ਪ੍ਰਧਾਨ ਨਹੀਂ ਐਲਾਨਿਆ ਗਿਆ ਅਤੇ ਅਜਿਹਾ ਕਰਨਾ ਬਿਲਕੁਲ ਗਲਤ ਹੈ। ਜ਼ਿਕਰਯੋਗ ਹੈ ਕਿ ਦਿੱਲੀ ਹਾਈ ਕਮਾਨ ਵੱਲੋਂ ਪਿਛਲੇ ਦਿਨੀ ਖਹਿਰਾ ਨੂੰ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਹਟਾ ਕੇ ਹਰਪਾਲ ਸਿੰਘ ਚੀਮਾ ਨੂੰ ਇਹ ਅਹੁਦਾ ਸੌਂਪ ਦਿੱਤਾ ਗਿਆ ਸੀ ਜਿਸ ਕਾਰਨ ਕਈ ਵਿਧਾਇਕ ਖਹਿਰਾ ਦੇ ਹੱਕ ਵਿਚ ਖੜ ਗਏ ਸਨ। ਇਸ ਦੌਰਾਨ ਖਹਿਰਾ ਵੱਲੋਂ ਪ੍ਰਧਾਨ ਦੇ ਅਹੁਦੇ ਤੋਂ ਹਾਲ ਦੀ ਘੜੀ ਨਾ ਨੁੱਕਰ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਕਿਹਾ ਕਿ ਉਹ ਆਉਣ ਵਾਲੀ ਕਨਵੈਨਸ਼ਨ ਦੌਰਾਨ ਲੋਕਾਂ ਦੀ ਪ੍ਰਵਾਨਗੀ ਲੈਣ ਉਪਰੰਤ ਹੀ ਅਹੁਦਾ ਮਨਜ਼ੂਰ ਕਰਨਗੇ। ਭਾਰਤ ਦੇ ਸਾਬਕਾ ਰਾਸ਼ਟਰਪਤੀ ਗਿਆਨੀ ਦਿਆਲ ਸਿੰਘ ਦੇ ਬੇਟੇ ਜੋਗਿੰਦਰ ਸਿੰਘ ਦਾ ਲੰਮੀ ਬਿਮਾਰੀ ਦੇ ਉਪਰੰਤ ਕੱਲ੍ਹ ਲੁਧਿਆਣਾ ਵਿਖੇ 82 ਸਾਲਾਂ ਦੀ ਉਮਰ ਵਿਚ ਦੇਹਾਂਤ ਹੋ ਗਿਆ ਹੈ। ਉਹ ਲੁਧਿਆਣਾ ਵਿਖੇ ਆਪਣੇ ਬੇਟੇ ਰੁਪਿੰਦਰ ਸਿੰਘ SSP ਵਿਜੀਲੈਂਸ ਬਿਊਰੋ ਦੇ ਕੋਲ ਰਹਿ ਰਹੇ ਸਨ। ਉਨ੍ਹਾਂ ਦਾ ਸੰਸਕਾਰ ਅੱਜ ਸ਼ਾਮੀ 4 ਵਜੇ ਫਰੀਦਕੋਟ ਜ਼ਿਲ੍ਹੇ ਦੇ ਜੱਦੀ ਪਿੰਡ ਸੰਧਵਾਂ ਵਿਖੇ ਕੀਤਾ ਜਾਵੇਗਾ। ਉੱਤਰੀ ਭਾਰਤ ਦੇ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਨਸ਼ੀਲੇ ਪਦਾਰਥਾਂ ਨੂੰ ਖਤਮ ਕਰਨ ਦੇ ਲਈ ਇੱਕ ਵਿਆਪਕ ਪੱਧਰ ਤੇ ਮੁਹਿੰਮ ਚਲਾਉਣ ਦਾ ਵੱਡਾ ਫੈਸਲਾ ਕੀਤਾ ਹੈ। ਇਸ ਕੰਮ ਵਾਸਤੇ ਆਪਸੀ ਤਾਲਮੇਲ ਦੇ ਲਈ ਪੰਚਕੂਲਾ ਦੇ ਵਿਚ ਇਕ ਸਾਂਝਾ ਸਕੱਤਰੇਤ ਵੀ ਕਾਇਮ ਕੀਤਾ ਜਾਵੇਗਾ ਤਾਂ ਜੋ ਕਿ ਸੂਚਨਾਵਾਂ ਦਾ ਆਦਾਨ ਪ੍ਰਦਾਨ ਹੋ ਸਕੇ। ਨਸ਼ਿਆਂ ਦੇ ਵਿਰੁੱਧ ਲੜਾਈ ਦੇ ਲਈ ਨਸ਼ੇ ਚੁਣੌਤੀਆਂ ਤੇ ਰਣਨੀਤੀ ਬਾਰੇ ਕੱਲ ਚੰਡੀਗੜ੍ਹ ਵਿਖੇ ਇਕ ਵਿਸ਼ੇਸ਼ ਖੇਤਰੀ ਕਾਨਫਰੰਸ ਕਰਵਾਈ ਗਈ ਜਿਸ ਦੇ ਵਿਚ ਪੰਜਾਬ ਹਰਿਆਣਾ ਉੱਤਰਾਖੰਡ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀਆਂ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕਰਦਿਆਂ ਹਰੇਕ ਸੂਬੇ ਵੱਲੋਂ ਨੋਡਲ ਅਫਸਰ ਤੈਨਾਤ ਕਰਨ ਦਾ ਫੈਸਲਾ ਕੀਤਾ ਹੈ। ਇਸ ਕੰਮ ਦੀ ਪ੍ਰਗਤੀ ਰਿਪੋਰਟ ਲਈ ਹਰ 6 ਮਹੀਨੇ ਬਾਅਦ ਮੀਟਿੰਗ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ। ਇਸ ਤਹਿਤ ਜੰਮੂ ਕਸ਼ਮੀਰ ਨੂੰ ਵੀ ਇਹਦੇ ਵਿਚ ਸ਼ਾਮਲ ਕੀਤਾ ਜਾਵੇਗਾ। ਇਸ ਸਬੰਧੀ ਹਰ ਤਿਮਾਹੀ ਉੱਚ ਪੱਧਰੀ ਮੀਟਿੰਗ ਵੀ ਹੋਇਆ ਕਰੇਗੀ। ਸੂਬੇ ਚੋਂ ਨਸ਼ਿਆਂ ਨੂੰ ਖਤਮ ਕਰਨ ਲਈ ਹਰ ਪਿੰਡ ਸਕੂਲ ਪੱਧਰ ਤੇ ਜਾਗਰੂਕਤਾ ਕੈਂਪਾਂ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਕਿ ਨਸ਼ਿਆਂ ਦੇ ਗੋੜ ਨੂੰ ਹਰ ਹਾਲ ਚ ਸੂਬਿਆਂ ਵਿਚੋਂ ਖਤਮ ਕੀਤਾ ਜਾ ਸਕੇ। ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਸਮੇਤ ਤਖ਼ਤ ਦਮਦਮਾ ਸਾਹਿਬ ਤੇ ਸ੍ਰੀ ਕੇਸਗੜ੍ਹ ਸਾਹਿਬ ਦੇ 3 ਜਥੇਦਾਰਾਂ ਦੇ ਵੱਲੋਂ ਕੱਲ੍ਹ ਪਟਿਆਲਾ ਜੇਲ੍ਹ ਦੇ ਵਿਚ ਕੈਦ ਭਾਈ ਬਲਵੰਤ ਸਿੰਘ ਰਾਜੋਆਣ ਦੇ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਉਨ੍ਹਾਂ ਨੇ ਭਾਈ ਰਾਜੋਆਣਾ ਦੀ ਫਾਂਸੀ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਦਾਇਰ ਰਹਿਮ ਦੀ ਅਪੀਲ ਆਧਾਰਿਤ ਕੇਸ ਦੇ ਛੇਤੀ ਨਿਪਟਾਰੇ ਦੇ ਯਤਨ ਦਾ ਭਾਈ ਰਾਜੋਆਣਾ ਨੂੰ ਭਰੋਸਾ ਦਵਾਇਆ ਹੈ। ਜਥੇਦਾਰਾਂ ਦਾ ਕਹਿਣਾ ਸੀ ਕਿ ਪਿਛਲੇ ਦਿਨੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਕਮੇਟੀ ਪ੍ਰਧਾਨ ਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ ਸੀ। ਮੁਲਾਕਾਤ ਦੌਰਾਨ ਗ੍ਰਹਿ ਮੰਤਰੀ ਵੱਲੋਂ ਰਾਜੋਆਣਾ ਕੇਸ ਦੀ ਫਾਈਲ ਜਲਦੀ ਹੀ ਰਾਸ਼ਟਰਪਤੀ ਦਫ਼ਤਰ ਭੇਜਣ ਦਾ ਭਰੋਸਾ ਦਿੱਤਾ ਗਿਆ ਹੈ। ਇੱਥੇ ਦੱਸ ਦਈਏ ਕਿ ਭਾਈ ਰਾਜੋਆਣਾ ਦੇ ਵੱਲੋਂ ਮਾਮਲੇ ਦੇ ਛੇਤੀ ਨਿਪਟਾਰੇ ਲਈ 16 ਜੁਲਾਈ ਨੂੰ ਭੁੱਖ ਹੜਤਾਲ ਰੱਖੀ ਸੀ ਜਿਸ ਉਪਰੰਤ ਇਕ ਵਿਸ਼ੇਸ਼ ਵਫਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿਚ ਗ੍ਰਹਿ ਮੰਤਰੀ ਨੂੰ ਮਿਲਿਆ ਸੀ ਜਿਨ੍ਹਾਂ ਵੱਲੋਂ ਮਾਮਲੇ ਦੇ ਜਲਦੀ ਨਿਪਟਾਰੇ ਦਾ ਉਦੋਂ ਭਰੋਸਾ ਦਿੱਤਾ ਗਿਆ ਸੀ। ਪੰਜਾਬ ਸਰਕਾਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਦੇਣ ਲਈ ਅੱਜ ਪੰਜਾਬ ਮੰਤਰੀ ਮੰਡਲ ਦੀ ਹੋਣ ਵਾਲੀ ਬੈਠਕ ਦੇ ਵਿਚ ਸੋਧ ਬਿੱਲ ਲੈ ਕੇ ਆ ਰਹੀ ਹੈ। ਬਿੱਲ ਦੇ ਖਰੜੇ ਨੂੰ ਵਜ਼ਾਰਤੀ ਪ੍ਰਵਾਨਗੀ ਮਿਲਣ ਪਿੱਛੋਂ ਪੰਜਾਬ ਵਿਧਾਨ ਸਭਾ ਦੇ 24 ਅਗਸਤ ਤੋਂ ਸ਼ੁਰੂ ਹੋ ਰਹੇ ਮੌਨਸੂਨ ਸੈਸ਼ਨ ਦੇ ਵਿਚ ਪੇਸ਼ ਕੀਤਾ ਜਾਵੇਗਾ। ਅੱਜ ਦੀ ਹੋਣ ਵਾਲੀ ਮੀਟਿੰਗ ਦੇ ਵਿਚ ਵਿਧਾਇਕਾਂ ਨੂੰ ਵਿਧਾਨਕ ਸਕੱਤਰ ਲਾਉਣ, ਪੁਲਿਸ ਐਕਟ ਵਿਚ ਸੋਧ ਬਿੱਲ, ਉਚੇਰੀ ਸਿੱਖਿਆ ਕੌਂਸਲ ਕਾਇਮ ਕਰਨ ਲਈ ਵੀ ਬਿੱਲ ਲਿਆਂਦੇ ਜਾਣਗੇ। ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨ ਫੇਰੀ ਨੇ ਸੋਸ਼ਲ ਮੀਡੀਆ ਉਤੇ ਖੂਬ ਵਾਹ ਵਾਹ ਖੱਟੀ ਹੈ। ਬੇਸ਼ੱਕ ਵਿਰੋਧੀ ਪਾਰਟੀਆਂ ਅਤੇ ਕੁਝ ਕਾਂਗਰਸੀਆਂ ਵੱਲੋਂ ਇਸ ਦਾ ਵਿਰੋਧ ਵੀ ਜਤਾਇਆ ਗਿਆ ਹੈ, ਪਰ ਸੋਸ਼ਲ ਮੀਡੀਆ ਦੇ ਉਤੇ ਆਮ ਲੋਕਾਂ ਵੱਲੋਂ ਨਵਜੋਤ ਸਿੰਘ ਸਿੱਧੂ ਦੇ ਹੱਕ ਦੇ ਵਿਚ ਖੁੱਲ੍ਹ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ। ਸੀਨੀਅਰ ਪੱਤਰਕਾਰਾਂ, ਚਿੰਤਕਾਂ ਅਤੇ ਬੁੱਧੀਜੀਵੀਆਂ ਦੇ ਵੱਲੋਂ ਵੀ ਸਿੱਧੂ ਦੇ ਇਸ ਕਦਮ ਦਾ ਸਮਰਥਨ ਕੀਤਾ ਜਾ ਰਿਹਾ ਹੈ। ਸਿੱਧੂ ਨੂੰ ਸਮਰਥਨ ਦੇਣ ਵਾਲਿਆਂ ਦੇ ਵਿਚ ਸਾਬਕਾ ਕੇਂਦਰੀ ਮੰਤਰੀ ਮਨੋਹਰ ਸਿੰਘ ਗਿੱਲ, ਸ਼ਤਰੂਘਨ ਸਿਨਹਾ, ਸਾਬਕਾ ਸਪੀਕਰ ਬੀਰ ਦਵਿੰਦਰ ਸਿੰਘ, ਬਲਵੰਤ ਸਿੰਘ ਰਾਮੂਵਾਲੀਆ ਤੇ ਆਮ ਆਦਮੀ ਪਾਰਟੀ ਦੇ MP ਭਗਵੰਤ ਮਾਨ ਅਤੇ ਅਰਥ ਸ਼ਾਸਤਰੀ ਸਰਦਾਰਾ ਸਿੰਘ ਜੌਲ ਦਾ ਨਾਮ ਵਿਸ਼ੇਸ਼ ਤੌਰ ਤੇ ਸ਼ਾਮਲ ਹੈ। ਇੱਥੇ ਦੱਸਦੀ ਹੈ ਕਿ ਪਾਕਿਸਤਾਨੀ ਸੈਨਾ ਮੁਖੀ ਨੂੰ ਜੱਫੀ ਪਾਉਣ ਦੇ ਮਾਮਲੇ ਵਿਚ ਸਿੱਧੂ ਦਾ ਵਿਰੋਧ ਵੀ ਹੋ ਰਿਹਾ ਹੈ। ਇਸ ਦੇ ਚਲਦਿਆਂ ਹੀ ਬਿਹਾਰ ਦੇ ਵਿਚ ਇਕ ਵਕੀਲ ਵੱਲੋਂ ਦੇਸ਼ ਧਰੋਹ ਦਾ ਮੁਕੱਦਮਾ ਸਿੱਧੂ ਦੇ ਖਿਲਾਫ਼ ਦਰਜ ਕਰਾਇਆ ਗਿਆ ਹੈ, ਜਿਸ ਦੀ ਸੁਣਵਾਈ 24 ਅਗਸਤ ਨੂੰ ਹੋ ਰਹੀ ਹੈ। ਤੇ ਹੁਣ ਖਬਰਾਂ ਖੇਡ ਸੰਸਾਰ ਤੋਂ। ਰਾਸ਼ਟਰਮੰਡਲ ਖੇਡਾਂ ਦੇ ਵਿਚ ਸੋਨ ਤਗਮਾ ਜੇਤੂ ਮਹਿਲਾ ਪਹਿਲਵਾਨ ਵਿਨੇਸ਼ ਫੋਗਟ ਨੇ ਜ਼ਬਰਦਸਤ ਪ੍ਰਦਰਸ਼ਨ ਕਰਦਿਆਂ 18ਵੀਆਂ ਏਸ਼ੀਅਨ ਖੇਡਾਂ ਦੇ ਕੁਸ਼ਤੀ ਮੁਕਾਬਲਿਆਂ ਦੇ ਵਿਚ 50 ਕਿਲੋ ਵਰਗ ਦੇ ਵਿਚ ਕੱਲ ਸੋਨੇ ਦਾ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਵਿਨੇਸ਼ ਫੋਗਟ ਨੇ ਜਪਾਨੀ ਮਹਿਲਾ ਯੂਕੀ ਇਰੀ ਨੂੰ 6-2 ਦੇ ਫਰਕ ਨਾਲ ਹਰਾ ਕੇ ਇਹ ਇਤਿਹਾਸ ਸਿਰਜਿਆ ਹੈ। ਹਰਿਆਣਾ ਦੀ 23 ਸਾਲਾ ਇਸ ਖਿਡਾਰਨ ਨੇ 2 ਸਾਲ ਪਹਿਲਾਂ ਓਲੰਪਿਕ ਦੇ ਵਿਚ ਦਿਲ ਤੋੜਨ ਵਾਲੀ ਹਾਰ ਨੂੰ ਪਿੱਛੇ ਛੱਡ ਦਿੱਤਾ, ਜਿੱਥੇ ਉਸ ਨੂੰ ਕੁਆਟਰ ਫਾਈਨਲ ਦੇ ਵਿਚ ਜ਼ਖਮੀ ਹੋਣ ਕਾਰਨ ਬਾਹਰ ਹੋਣਾ ਪਿਆ ਸੀ। ਇਸ ਦੌਰਾਨ ਭਾਰਤੀ ਨਿਸ਼ਾਨੇਬਾਜ਼ ਦੀਪਕ ਕੁਮਾਰ ਤੇ ਲਕਸ਼ੇ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੇ ਆਪਣੇ ਮੁਕਾਬਲੇ ਦੇ ਵਿਚ ਸਿਲਵਰ ਮੈਡਲ ਵੀ ਜਿੱਤਿਆ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਲੈ ਕੇ ਰਾਸ਼ਟਰਪਤੀ ਤੱਕ ਦੇ ਵੱਲੋਂ ਵਿਨੇਸ਼ ਫੋਗਟ ਦੀ ਪ੍ਰਾਪਤੀ ਤੇ ਵਧਾਈਆਂ ਦੇ ਸੰਦੇਸ਼ ਲਗਾਤਾਰ ਮਿਲ ਰਹੇ ਨੇ। ਇਹ ਸਨ ਜੀ ਅੱਜ ਦੀਆਂ ਕੁਝ ਖਾਸ ਖਬਰਾਂ ਤੇ ਹੁਣ ਗੱਲ ਕਰਦੇ ਹਾਂ ਮੌਸਮ ਔਰ ਗੀਤ ਸੰਗੀਤ ਔਰ ਫਿਲਮਾਂ ਦੀ। ਜੇ ਗੀਤ ਸੰਗੀਤ ਦੀ ਗੱਲ ਕਰੀਏ ਤਾਂ ਹਰਦੀਪ ਗਰੇਵਾਲ ਦਾ 2-ਸੀਟਰ ਔਰ ਜਸ ਬਾਜਵਾ ਦਾ ਬਟਰਫਲਾਈ ਰਿਲੀਜ਼ ਹੋਏ ਨੇ। ਤੇ ਗੱਲ ਕਰਦੇ ਹਾਂ ਫਿਲਮਾਂ ਦੀ। ਫਿਲਮਾਂ ਦੇ ਵਿਚ ਐਨੀਮੇਸ਼ਨ ਫਿਲਮ 24 ਅਗਸਤ ਨੂੰ ਰਿਲੀਜ਼ ਹੋ ਰਹੀ ਹੈ। ਫਿਲਮ ਦਾ ਨਾਮ ਹੈ ਗੁਰੂ ਦਾ ਬੰਦਾ। ਜੀ ਹਾਂ, ਗੁਰੂ ਦਾ ਬੰਦਾ ਫਿਲਮ ਜਿਹੜੀ ਹੈ ਉਹ ਐਨੀਮੇਸ਼ਨ ਫਿਲਮ ਹੈ ਜਿਹੜੀ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਦੇ ਉੱਤੇ ਬਣੀ ਹੋਈ ਹੈ, ਜਿਹੜੀ ਕਿ 24 ਅਗਸਤ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਇੱਕ ਇਤਿਹਾਸਕ ਫਿਲਮ ਹੈ ਜਿਸ ਨੂੰ ਕਿ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਉਣਾ ਚਾਹੀਦਾ ਹੈ। ਤੇ ਗੱਲ ਕਰਦੇ ਹਾਂ ਮੌਸਮ ਦੀ। ਮੌਸਮ ਦੇ ਵਿੱਚ ਤਾਪਮਾਨ ਪਿਛਲੇ ਇੱਕ ਹਫ਼ਤੇ ਦਾ ਘੱਟ ਤੋਂ ਘੱਟ 25 ਡਿਗਰੀ ਤੋਂ ਲੈ ਕੇ 27 ਡਿਗਰੀ ਤੱਕ ਸਵੇਰ ਦਾ ਔਰ ਦੁਪਹਿਰ ਦਾ 31 ਡਿਗਰੀ ਤੋਂ ਲੈ ਕੇ 36 ਡਿਗਰੀ ਤੱਕ ਨੋਟ ਕੀਤਾ ਗਿਆ ਹੈ। ਇਹ ਸਨ ਜੀ ਅੱਜ ਦੀਆਂ ਕੁਝ ਖਾਸ ਖਬਰਾਂ, ਗੀਤ ਸੰਗੀਤ, ਫਿਲਮਾਂ ਔਰ ਮੌਸਮ ਦੀ ਜਾਣਕਾਰੀ। ਅਗਲੇ ਹਫ਼ਤੇ ਫਿਰ ਮਿਲਾਂਗਾ ਨਵੀਆਂ ਖਬਰਾਂ ਦੇ ਨਾਲ। ਉਦੋਂ ਤੱਕ ਇਜਾਜ਼ਤ ਦਿਓ ਜੀ। ਤੁਹਾਡਾ ਆਪਣਾ ਪਾਲੀ ਰਾਜਪੁਰ ਪੰਜਾਬ ਤੋਂ ਜੀ, ਸਤਿ ਸ੍ਰੀ ਅਕਾਲ
ਜੀ। ਬਿਲਕੁਲ ਪਾਲੀ ਜੀ, ਬਹੁਤ ਮਿਹਰਬਾਨੀ ਹੈ, ਸਵੇਰੇ ਸਵੇਰੇ ਤਾਜ਼ਾ ਖਬਰ ਜਿਹੜੀ ਮਿਲ ਜਾਂਦੀ ਹੈ ਜੀ ਪੰਜਾਬ ਤੋਂ। ਔਰ ਤੁਸੀਂ ਵੀ ਨੱਚਦਾ ਪੰਜਾਬ ਪ੍ਰੋਗਰਾਮ ਦੇ ਨਾਲ ਜੁੜ ਗਏ ਹੋ ਤੇ ਤੁਹਾਡਾ ਵੀ ਅਸੀਂ ਸਵਾਗਤ ਕਰਦੇ ਹਾਂ। ਕੋਈ ਵੀ ਜਾਣਕਾਰੀ ਹੋਵੇ ਤਾਂ ਫਿਰ 815-8100 ਸਾਡੇ ਸਟੂਡੀਓ ਦਾ ਫੋਨ ਨੰਬਰ ਹੈ ਜੀ। ਦੋਸਤੋ, ਇਸੇ ਹੀ ਐਤਵਾਰ ਨੂੰ ਜਿਵੇਂ ਕਿ ਤਿਉਹਾਰ ਆ ਰਿਹਾ ਜੀ ਰੱਖੜੀ ਦਾ, ਭੈਣ ਭਰਾ ਦਾ ਇਹ ਪਵਿੱਤਰ ਤਿਉਹਾਰ, ਉਸ ਦੇ ਉੱਤੇ ਇੱਕ ਗੀਤ ਮੈਂ ਜ਼ਰੂਰ ਪੇਸ਼ ਕਰਨਾ ਚਾਹਾਂਗਾ। ਸੋ ਇੰਜਨ ਇੰਡੀਅਨ ਫਲੇਮ 166 ਗ੍ਰੇਟ ਸਾਊਥ ਰੋਡ ਮੈਨੂ ਰਿਵਰ ਦੇ ਵਿੱਚ ਹਨ, ਜਿੱਥੇ ਕਿ ਤੁਸੀਂ ਆਪਣੀ ਮਿਠਾਈਆਂ ਆਦਿ ਰੱਖੜੀਆਂ ਆਦਿ ਉੱਥੋਂ ਲੈ ਸਕਦੇ ਹੋ। ਵੀਰਾਂ ਭੈਣਾਂ ਦੇ ਲਈ ਆਦਿ ਮਿਠਾਈਆਂ ਦੇ ਜਿਹੜੇ ਪੈਕਟ ਹੋਏ ਉਹ ਤੁਸੀਂ ਲੈ ਸਕਦੇ ਹੋ। ਲੇਕਿਨ ਗੀਤ ਮੈਂ ਜ਼ਰੂਰ, ਸਾਡੀਆਂ ਕੁਝ ਭੈਣਾਂ ਦੀ ਫਰਮਾਇਸ਼ ਹੈ, ਉਹ ਮੈਂ ਪੇਸ਼ ਕਰਦਿਆਂ ਫਿਰ ਉਸ ਤੋਂ ਬਾਅਦ ਆਣ ਜੁੜਦੇ ਹਾਂ ਜੀ। ਮਹਿਮਾਨ ਨੇ ਸਟੂਡੀਓ ਦੇ ਵਿੱਚ ਜਿਵੇਂ ਪਹਿਲਾਂ ਮੈਂ ਜ਼ਿਕਰ ਕੀਤਾ ਸੀ, ਉਹਨਾਂ ਦੇ ਨਾਲ ਵੀ ਰੂਪ ਤੋਂ ਗੁਫ਼ਤਗੂ ਜਿਹੜੀ ਉਹ ਕਰਦੇ ਚੱਲਾਂਗੇ ਨੱਚਦਾ ਪੰਜਾਬ ਪ੍ਰੋਗਰਾਮ ਤੇ 815-8100।
ਜੁਗ ਜੁਗ ਜੀਵੇ ਰੱਬਾ ਮੇਰਾ ਸੋਹਣਾ ਵੀਰ ਪਿਆਰਾ, ਜੁਗ ਜੁਗ ਜੀਵੇ ਰੱਬਾ ਮੇਰਾ ਸੋਹਣਾ ਵੀਰ ਪਿਆਰਾ।
ਬਾਲੀ ਤੇ ਜਾਣਾ ਅੱਜ ਤੇ ਤੋਂ ਪੈਡਲ ਹੀ ਨਹੀਂ ਵੱਜਦੇ
ਰੈਮ ਨਾ ਕਰਿਆ ਕਰ
ਹਰ ਭੈਣ ਨੂੰ ਦੇਵੀ ਰੱਬਾ ਵੀਰ ਮੇਰੇ ਜਿਹਾ ਵੀਰਾ ਦੁੱਖ ਸੁੱਖ ਲਾਣ ਵਿੰਡਾਵੇ ਮੇਰਾ
ਫਿਰ ਆਣ ਜੁੜੇ ਆ ਜੀ ਸੋ ਇਹ ਪਿਆਰਾ ਗੀਤ ਭੈਣ ਭਰਾ ਦੇ ਰਿਸ਼ਤੇ ਦਾ ਅਸੀਂ ਪੇਸ਼ ਕਰ ਰਹੇ ਸਨ ਅੱਛਾ ਪੰਜਾਬ ਪ੍ਰੋਗਰਾਮ ਤੋਂ ਸੋ ਸਟੂਡੀਓ ਦੇ ਵਿੱਚ ਚਹਿਲ ਪਹਿਲ ਹੈ ਜੀ ਸਰਦਾਰ ਪਰਮਿੰਦਰ ਸਿੰਘ ਜੀ ਵੀ ਹਾਜ਼ਰ ਨੇ ਸਟੂਡੀਓ ਦੇ ਵਿੱਚ ਉਹਨਾਂ ਨੂੰ ਵੀ ਜੀਆਂ ਆਖੀਏ ਪਰਮਿੰਦਰ ਜੀ ਸਵਾਗਤ ਹੈ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਵੱਡੇ ਵੀਰ ਸਰਦਾਰ ਅਮਰੀਕ ਸਿੰਘ ਜੀ ਤੇ ਸਵਾਦ ਸ਼ਹਿਦ ਖੰਡ ਦਾ ਤੇ ਮਹਿਮਾ ਗੁਲਾਬ ਦੀ ਦੋਵੇਂ ਵਿਖੇ ਜਿਹਦੇ ਉੱਤੋਂ ਬੋਲੀ ਉਹ ਪੰਜਾਬ ਦੀ ਪੰਜਾਬੀ ਮਾਂ ਬੋਲੀ ਦੇ ਸਬੱਬ ਦੇ ਨਾਲ ਮੰਗਲਵਾਰ ਬਾਅਦ ਦੁਪਹਿਰ ਇਹਨਾਂ ਮਹਿਫਲਾਂ ਦੇ ਵਿੱਚ ਜੁੜੇ ਹੋਏ ਸਾਰੇ ਹੀ ਦੇਖੇ ਅਣਦੇਖੇ ਮਿੱਤਰ ਪਿਆਰਿਆਂ ਨੂੰ ਜਿੱਥੇ ਅਸੀਂ ਖੁਸ਼ਾਮਦੀਦ ਆਖਦੇ ਹਾਂ ਉੱਥੇ ਯਾਦ ਕਰਾਉਣਾ ਚਾਹਾਂਗੇ 5:50 ਤੱਕ ਇਹਨਾਂ ਮਹਿਫਲਾਂ ਦੇ ਵਿੱਚ ਅਸੀਂ ਤੁਹਾਡੇ ਨਾਲ ਹਾਜ਼ਰ ਰਹਾਂਗੇ ਧਰਮੇਸ਼ ਪਾਰਕ ਹੋਣਾ ਨੇ ਕਾਫੀ ਵਧੀਆ ਉੱਦਮ ਕਰਕੇ ਬੀਤੇ 15 ਸਾਲਾਂ ਤੋਂ ਇਸ ਈਵੈਂਟ ਨੂੰ ਜਾਰੀ ਰੱਖਿਆ ਸੋ 16ਵੇਂ ਜਿਹੜੇ ਮਿਸ ਇੰਡੀਆ NZ ਮੁਕਾਬਲੇ ਨੇ ਉਹਨਾਂ ਦੇ ਵਿੱਚ ਹਿੱਸਾ ਲੈਣ ਦੇ ਲਈ ਜਿਹੜੀਆਂ ਮੁਟਿਆਰਾਂ ਨੇ ਉਹਨਾਂ ਦੀ ਤਿਆਰੀ ਪੂਰੀ ਚੱਲ ਰਹੀ ਹੈ ਲੇਕਿਨ ਕਿਹੋ ਜਿਹੀ ਤਿਆਰੀ ਚੱਲ ਰਹੀ ਹੈ ਉਹਨੂੰ ਲੈ ਕੇ ਅਸੀਂ ਬਹੁਤ ਜਲਦ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ ਬਹਰਹਾਲ ਇੱਕ ਗੀਤ ਜਿਹੜਾ ਹੋਰ ਪੇਸ਼ ਕਰ ਦਈਏ ਉਦੋਂ ਤੱਕ ਤਬਲੇ ਢੋਲਕੀਆਂ ਕੱਸ ਲਈਆਂ ਮੜੀ ਨੇ
ਬਿਲਕੁਲ ਜੀ ਬਿਲਕੁਲ
ਤੇ ਫਿਰ ਸਭ ਤੋਂ ਪਹਿਲਾਂ ਗੱਲਾਂ ਹੋਣਗੀਆਂ ਹਰਨੂਰ ਕੌਰ ਦਿਓਲ ਦੇ ਨਾਲ ਫਿਰ ਗੱਲਾਂ ਹੋਣਗੀਆਂ ਸ਼ਿਵਾਨੀ ਕਟਾਰੀਆ ਦੇ ਨਾਲ ਪੰਜ ਪੰਜਾਬੀ ਮੂਲ ਦੀਆਂ ਮੁਟਿਆਰਾਂ ਨੇ ਜਿਹੜੀਆਂ ਇਸ ਕੰਟੈਸਟ ਦੇ ਵਿੱਚ ਹਿੱਸਾ ਲੈ ਰਹੀਆਂ ਨੇ ਜਿਨ੍ਹਾਂ ਦੇ ਵਿੱਚੋਂ ਅਸੀਂ ਪਹਿਲਾਂ ਜਿਹੜੀ ਇੰਟਰਵਿਊ ਇਸ ਕੜੀ ਦੇ ਵਿੱਚ ਪਹਿਲੀ ਇੰਟਰਵਿਊ ਕੱਲ੍ਹ ਰਾਤ ਕਰਨਪ੍ਰੀਤ ਧੰਜਲ ਦੀ ਕੀਤੀ ਸੀ ਔਰ ਬਹੁਤ ਵਧੀਆ ਇੰਟਰਵਿਊ ਰਹੀ ਸਭ ਤੋਂ ਯੰਗ ਕੁੜੀ ਹੈ ਜੀ ਸਿਰਫ 17 ਸਾਲ ਉਮਰ
ਜੀ
ਸੋ ਅੱਜ ਇਹਨਾਂ ਮੁਟਿਆਰਾਂ ਦੇ ਨਾਲ ਵੀ ਗੱਲਾਂ ਬਾਤਾਂ ਕਰਦੇ ਚੱਲਾਂਗੇ ਸੋ ਬਹੁਤ ਜਲਦ ਇਹ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਲਈ 104.6 FM ਦੇ ਉੱਤੋਂ ਜੇਕਰ ਸਾਡੇ ਨਾਲ ਗੱਲਾਂ ਬਾਤਾਂ ਤੁਸੀਂ ਵੀ ਸ਼ੇਅਰ ਕਰਨੀਆਂ ਹੋਣ ਤੇ 8158100009 ਕੋਡ ਲਗਾਉਣਾ ਨਾ ਭੁੱਲਣਾ 8151800 ਸਾਡਾ ਫੋਨ ਨੰਬਰ ਹੈ ਸੋ ਗੱਲਾਂ ਬਾਤਾਂ ਇਹਨਾਂ ਦੇ ਸੱਭਿਆਚਾਰ ਦੇ ਬਾਰੇ ਗੱਲਾਂ ਬਾਤਾਂ ਇਹਨਾਂ ਦੀ ਤਿਆਰੀਆਂ ਦੇ ਬਾਰੇ ਤੇ ਸਤੰਬਰ ਦੇ ਤੀਜੇ ਵੀਕ ਦੇ ਵਿੱਚ ਜਾ ਕੇ ਫਿਰ ਇਹਨਾਂ ਦਾ ਇਮਤਿਹਾਨ ਹੋਣਾ ਹੈ ਜੀ ਉਹਦੀਆਂ ਗੱਲਾਂ ਬਾਤਾਂ ਪੂਰੀ ਤਰ੍ਹਾਂ ਇੱਥੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਸੋ ਆਪਣਾ ਸਾਥ ਬਣਾਈ ਰੱਖਣਾ
ਬਿਲਕੁਲ ਜੀ ਸੋ ਜਿਵੇਂ ਜ਼ਿਕਰ ਹੁੰਦਾ ਕਿ ਪੰਜਾਬੀ ਜਿਹੜੇ ਨੇ ਬਾਲੀਵੁੱਡ ਦੇ ਵਿੱਚ ਵੀ ਛਾਏ ਹੋਏ ਨੇ ਸੋ ਉੱਥੇ ਜਿਹੜੀਆਂ ਮੁਟਿਆਰਾਂ ਨੇ ਉਹ ਖਾਸ ਕਰਕੇ ਪੰਜਾਬੀ ਪਹਿਰਾਵਾ ਪੰਜਾਬੀ ਭੰਗੜਾ ਪੰਜਾਬੀ ਡਾਂਸ ਕਰਨਾ ਪਸੰਦ ਕਰਦੀਆਂ ਨੇ ਸੋ ਉਸ ਤਰ੍ਹਾਂ ਦਾ ਇੱਕ ਗੀਤ ਪਹਿਲਾਂ ਪੇਸ਼ ਕਰੀਏ ਤੁਹਾਡੇ ਮਤਲਬ ਦਾ ਗੀਤ
मजनू थे जितने उन्हें धोखा हो गया है देखो पर तो आज बेवफा सेल लगी है
ਇਹ ਹੰਗਾਮਾ ਬਾਅਦ ਚ ਸੁਣਾਂਗੇ ਜੀ ਕਿਉਂਕਿ ਜਿੱਦਾਂ ਪਹਿਲਾਂ ਮੈਂ ਜ਼ਿਕਰ ਕੀਤਾ ਕਿ ਚਹਿਲ ਪਹਿਲ ਹੈ ਅੱਜ ਸਟੂਡੀਓ ਦੇ ਵਿੱਚ ਔਰ ਗੱਲਾਂਬਾਤਾਂ ਕਰਾਂਗੇ ਪੰਜਾਬ ਦੀਆਂ ਪੰਜਾਬੀਅਤ ਦੀਆਂ ਔਰ ਇੱਥੋਂ ਨਿਊਜ਼ੀਲੈਂਡ ਵਸਦੇ ਜਿਹੜੇ ਸਟੂਡੈਂਟਸ ਨੇ ਉਹਨਾਂ ਦੀਆਂ
ਸਾਡੇ ਵਿਹੜੇ ਦੇ ਵਿੱਚ ਅੱਜ ਇੱਕ ਨਹੀਂ ਦੋ ਨਹੀਂ ਬਲਕਿ ਤਿੰਨ ਮੁਟਿਆਰਾਂ ਪਹੁੰਚ ਗਈਆਂ ਸ਼ਾਨੂ ਦੇਵਗਨ ਵੀ ਆ ਗਈ ਜੀ
ਜੀ
ਜਿਹੜੀ ਪੰਜਵੀਂ ਪੰਜਾਬਣ ਮੂਲ ਦੀ ਲੜਕੀ ਹੈ ਸਾਡੀ ਪੰਜਾਬਣ ਮੁਟਿਆਰ ਉਹ ਸ਼ਾਇਦ ਵੈਲਿੰਗਟਨ ਦੇ ਵਿੱਚ ਬੇਸ ਹੈ ਤੇ ਉਸਨੇ ਸ਼ਨੀਵਾਰ ਨੂੰ ਆਉਣਾ ਜਿਸ ਕਰਕੇ ਸਾਡੀ ਕੋਸ਼ਿਸ਼ ਇਹੀ ਹੈ ਕਿ ਅਸੀਂ ਘੱਟੋ ਘੱਟ ਜਿਹੜੀਆਂ ਸਾਡੀਆਂ ਪੰਜਾਬੀ ਪਿਛੋਕੜ ਵਾਲੀਆਂ ਜਿਹੜੀਆਂ ਮੁਟਿਆਰਾਂ ਮਿਸ ਇੰਡੀਆ ਐਨਜ਼ੈਡ 2018 ਜਿਹੜਾ ਕੰਟੈਸਟ ਹੋਣ ਜਾ ਰਿਹਾ ਉਹਦੇ ਵਿੱਚ ਹਿੱਸਾ ਲੈਣ ਦੇ ਲਈ ਇਹ ਸਾਰੀਆਂ ਮੁਟਿਆਰਾਂ ਦੀ ਤਿਆਰੀ ਕਿਵੇਂ ਚੱਲ ਰਹੀ ਹੈ ਔਰ ਸਭ ਤੋਂ ਪਹਿਲਾਂ ਗੱਲਾਂ ਕਰਦੇ ਹਾਂ ਹਰਨੂਰ ਕੌਰ ਦਿਓਲ ਦੇ ਨਾਲ ਦਿਓਲ ਬਹੁਤ ਚੰਗਾ ਲੱਗਾ ਮਿਲ ਕੇ ਤੇ ਧੰਨਵਾਦ ਤੁਹਾਡਾ ਆਉਣ ਦੇ ਲਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ
ਜੀ ਮਾਫੀ ਚਾਹੁੰਦਾ
ਤੁਹਾਨੂੰ ਹਰਨੂਰ ਕੌਰ ਦਿਓਲ ਦੇ ਨਾਲ ਪਹਿਲਾਂ ਗੱਲਾਂ ਬਾਤਾਂ ਹੋਣ ਲੱਗੀਆਂ ਜੀ ਹਰਨੂਰ ਪੰਜਾਬ ਤੋਂ ਕਿਹੜੀ ਜਗ੍ਹਾ ਤੋਂ ਪਿਛੋਕੜ ਤੁਹਾਡਾ
ਮੈਂ ਸਰ ਕਪੂਰਥਲੇ ਤੋਂ ਹਾਂ
ਠੀਕ ਹੈ
ਹਾਂਜੀ ਕਪੂਰਥਲਾ ਸਿਟੀ ਤੋਂ
ਅੱਛਾ ਖਾਸ ਕਪੂਰਥਲੇ ਸ਼ਹਿਰ ਤੋਂ
ਹਾਂਜੀ ਠੀਕ
ਹੈ ਮਹਾਰਾਜਾ ਜਗਜੀਤ ਸਿੰਘ ਦਾ ਸ਼ਹਿਰ ਹਾਂਜੀ
ਕਿਆ ਬਾਤ ਜੀ ਸਿਟੀ ਆਫ ਪੈਲੇਸਸ
ਬਿਲਕੁਲ ਬਿਲਕੁਲ ਇਹ ਚ ਕੋਈ ਸ਼ੱਕ
ਨਹੀਂ ਨਿਊਜ਼ੀਲੈਂਡ ਆਉਣ ਦਾ ਸਮਾਂ ਕਿੰਨਾ ਹੋ ਗਿਆ ਨਿਊਜ਼ੀਲੈਂਡ ਆਇਆ
ਮੈਨੂੰ 2 ਸਾਲ ਹੋ ਚੁੱਕੇ ਨੇ ਨਿਊਜ਼ੀਲੈਂਡ ਆਏ ਹੋਏ ਹਾਂਜੀ
ਫਿਰ ਮਿਸ ਇੰਡੀਆ ਨਿਊਜ਼ੀਲੈਂਡ ਜਿਹੜੀ ਹੈ ਉਹ ਚੁਣਨ ਦਾ ਕਿਵੇਂ ਸਬਬ ਬਣਿਆ
ਮੈਨੂੰ ਪਿਜੈਂਟਰੀ ਦਾ ਸ਼ੌਂਕ ਬਹੁਤ ਟਾਈਮ ਤੋਂ ਸੀ ਤੇ ਇੱਕ ਮੈਨੂੰ ਬਹੁਤ ਵਧੀਆ ਪਲੇਟਫਾਰਮ ਲੱਗਾ ਜਿੱਥੋਂ ਮੈਂ ਸ਼ੁਰੂਆਤ ਕਰ ਸਕਦੀ ਆਪਣੇ ਪਿਜੈਂਟਰੀ ਦੇ ਡ੍ਰੀਮ ਦੀ
ਤੇ
ਕਿਉਂਕਿ ਇੱਥੇ ਬਹੁਤ ਜ਼ਿਆਦਾ ਓਪਰਚੁਨਿਟੀਜ਼ ਮਿਲਦੀਆਂ ਨੇ ਟ੍ਰੇਨਿੰਗ ਮਿਲਦੀ ਹੈ ਤੇ ਬਾਕੀ ਪੇਜੈਂਟਸ ਵਾਂਗੂ ਇੱਥੇ ਕੋਈ ਖਾਸ ਰਿਕੁਆਇਰਮੈਂਟਸ ਨਹੀਂ ਹੈ ਤਾਂ ਇੱਕ ਬਹੁਤ ਵੱਡਾ ਪਲੇਟਫਾਰਮ ਹੈ ਕੁਛ ਸਟਾਰਟ ਕਰਨ ਵਾਸਤੇ
ਅੱਛਾ ਕਿਹੜਾ ਖਾਸ ਟੈਲੈਂਟ ਆ ਕੱਲ ਰਾਤ ਅਸੀਂ ਕਰਨਪ੍ਰੀਤ ਧੰਜਲ ਦੇ ਨਾਲ ਗੱਲਾਂ ਬਾਤਾਂ ਕਰ ਰਹੇ ਸੀ ਤੁਸੀਂ ਸਾਰੀਆਂ ਇੱਕ ਦੂਜੇ ਨਾਲ ਕਾਫੀ ਫਰੈਂਡਲੀ ਹੋ ਉਹਨਾਂ ਨੇ ਦੱਸਿਆ ਵੀ ਤੁਹਾਡਾ ਆਪਸ ਭੈਣਾਂ ਵਾਂਗੂ ਪਿਆਰ ਆ ਕਰਨਪ੍ਰੀਤ ਦੇ ਵਿੱਚ ਮੈਂ ਦੇਖ ਰਿਹਾ ਸੀ ਡਾਂਸ ਦਾ ਬਹੁਤ ਜ਼ਬਰਦਸਤ ਟੈਲੈਂਟ ਆ ਇਸੇ ਤਰ੍ਹਾਂ ਹਰਨੂਰ ਕੌਰ ਦਿਓਲ ਦੇ ਵਿੱਚ ਕਿਹੜਾ ਟੈਲੈਂਟ ਆ ਜਿਹਨੂੰ ਲੈ ਕੇ ਉਹਨੂੰ ਲੱਗਦਾ ਵੀ ਮੈਂ ਹੀ ਜਿੱਤੂ
ਬਾਜੀ ਮਾਰ ਜਾਣੀ ਹੈ ਜੀ?
ਹਰਨੂਰ ਕੌਰ ਦਿਓਲ ਨੂੰ ਭੰਗੜਾ ਬਹੁਤ ਪਸੰਦ ਹੈ।
ਅੱਛਾ,
ਹਾਂਜੀ, ਤੇ ਡਾਂਸ ਤੇ ਦੂਜਾ ਪਬਲਿਕ ਸਪੀਕਿੰਗ ਵਿੱਚ ਮੈਨੂੰ ਪਬਲਿਕ ਸਪੀਕਿੰਗ ਦਾ ਵੀ ਬਹੁਤ ਸ਼ੌਂਕ ਹੈ ਤਾਂ ਮੈਨੂੰ ਲੱਗਦਾ ਉਸ ਵਿੱਚ ਮੈਂ ਬਹੁਤ ਅੱਗੇ ਜਾਊਂਗੀ।
ਪਬਲਿਕ ਸਪੀਕਿੰਗ ਕਿਹੜੇ ਵਿਸ਼ਿਆਂ ਉੱਤੇ ਜ਼ਿਆਦਾ?
ਜਿੱਦਾਂ ਡਿਬੇਟ ਹੋ ਗਈ, ਮੋਸਟਲੀ ਸੋਸ਼ਲ ਜਿਹੜੇ ਹੁੰਦੇ ਆ ਵਿਸ਼ੇ ਉਹਨਾਂ ਉੱਤੇ, ਤੇ ਮੈਂ ਸਕੂਲ ਵਿੱਚ ਵੀ ਕਾਫੀ ਪਾਰਟਿਸਪੇਟ ਕੀਤਾ ਇਹਨਾਂ ਚੀਜ਼ਾਂ ਵਿੱਚ, ਡਿਬੇਟ, ਡੈਕਲਾਮੇਸ਼ਨ ਤੇ ਔਨ ਦਾ ਸਪੋਟ ਸਪੀਕਿੰਗ ਇਹਨਾਂ ਸਾਰਿਆਂ ਉੱਤੇ।
ਸੋ ਨਿਊਜ਼ੀਲੈਂਡ ਦੇ ਵਿੱਚ ਫਿਰ ਇਸ ਸਮੇਂ ਇਹ ਇੱਕ ਵੱਖ ਵਿਸ਼ਾ ਹੈ, ਤੇ ਕਿਹੜੀ ਪੜ੍ਹਾਈ ਐਸੀ ਕਿਹੜੀ ਤੁਸੀਂ ਕਰ ਰਹੇ ਹੋ ਨਿਊਜ਼ੀਲੈਂਡ ਦੇ ਵਿੱਚ?
ਨਿਊਜ਼ੀਲੈਂਡ ਵਿੱਚ ਸਰ ਮੈਂ ਕਲੀਨਿਕਲ ਇੰਜੀਨੀਅਰਿੰਗ ਦੀ ਸਟੱਡੀ ਹੁਣੇ ਕੰਪਲੀਟ ਕੀਤੀ ਆ, ਇਹਨੂੰ ਬਾਇਓਮੈਡੀਕਲ ਇੰਜੀਨੀਅਰਿੰਗ ਵੀ ਕਹਿੰਦੇ ਆ। ਇਹ ਮੈਂ ਸਟੱਡੀ MIT ਤੋਂ ਕੀਤੀ ਹੈ। ਹਾਂਜੀ, ਤੇ ਉਹਦੀ ਮੈਂ ਇੰਟਰਨਸ਼ਿਪ ਕਰ ਰਹੀ ਹਾਂ ਇਸ ਵਕਤ ਮਿਡਲਮੋਰ ਹਸਪੀਟਲ ਤੋਂ।
ਜੀ,
ਜ਼ਿੰਦਗੀ ਦੇ ਵਿੱਚ ਇਕੱਲਾ ਆਪਣੇ ਕਾਰਜ ਖੇਤਰ ਦੇ ਵਿੱਚ ਹੀ ਨਹੀਂ, ਜਿਹੜੇ ਬਾਕੀ ਕਾਰਜ ਖੇਤਰ ਆ ਉਹਨਾਂ ਦੇ ਵਿੱਚ ਵੀ ਆਪਣੀ ਸ਼ਖਸੀਅਤ ਨੂੰ ਤੁਸੀਂ ਹੋਰ ਪੋਲਿਸ਼ ਕਰਕੇ ਹੋਰ ਵਧੀਆ ਢੰਗ ਦੇ ਨਾਲ। ਅੱਛਾ, ਮਿਸ ਇੰਡੀਆ NZ ਤੁਸੀਂ ਜੇ ਬਣ ਜਾਂਦੇ ਹੋ, ਚਲੋ ਉਹ ਤਾਂ ਤੁਹਾਨੂੰ, ਤੁਹਾਡੇ ਮਾਂ ਬਾਪ ਨੂੰ, ਤੁਹਾਡੇ ਰਿਸ਼ਤੇਦਾਰਾਂ ਨੂੰ, ਤੁਹਾਡੇ ਭੈਣਾਂ ਭਰਾਵਾਂ ਨੂੰ ਬਹੁਤ ਖੁਸ਼ੀ ਹੋਣੀ ਆ, ਪੰਜਾਬੀਆਂ ਨੂੰ ਵੀ ਓਵਰਆਲ ਬਹੁਤ ਖੁਸ਼ੀ ਹੋਣੀ, ਸਾਰੇ ਭਾਰਤੀਆਂ ਨੂੰ ਵੀ ਖੁਸ਼ੀ ਹੋਣੀ ਆ। ਲੋਕਾਂ ਦੇ ਲਈ ਕੀ ਕਰੋਗੇ ਇਦਾਂ ਦਾ?
ਸਭ ਤੋਂ ਪਹਿਲਾਂ ਤਾਂ ਇੱਕ ਇਹਦਾ ਨਾਮ ਹੀ ਮਿਸ ਇੰਡੀਆ NZ ਹੈ, ਤੇ ਸਭ ਤੋਂ ਵੱਡੀ ਇਹਦੀ ਚੀਜ਼ ਇਹ ਕਿ ਕੀਵੀ ਤੇ ਇੰਡੀਅਨ ਐਲੀਗੈਂਸ ਨੂੰ ਅੱਗੇ ਵਧਾਉਂਦਾ ਹੈ। ਤਾਂ ਇਸ ਚੀਜ਼ ਨੂੰ ਮੈਂ ਸਭ ਤੋਂ ਮੂਹਰੇ ਰੱਖੂੰਗੀ ਕਿ ਹਾਂਜੀ, ਆਪਾਂ ਨਿਊਜ਼ੀਲੈਂਡ ਵਿੱਚ ਪੰਜਾਬੀਆਂ ਨੂੰ ਮੂਹਰੇ ਲੈ ਕੇ ਆਈਏ, ਇੰਡੀਅਨਸ ਨੂੰ ਮੂਹਰੇ ਲੈ ਕੇ ਆਈਏ। ਦੂਜਾ, ਇੱਥੇ ਇੱਕ ਚਾਈਲਡ ਪਾਵਰਟੀ ਦੀ ਬਹੁਤ ਪ੍ਰੋਬਲਮ ਹੈ, ਆਪਾਂ ਉਸ ਚੀਜ਼ ਨੂੰ ਮੱਦੇ ਨਜ਼ਰ ਰੱਖ ਕੇ ਉਹਦੇ ਉੱਤੇ ਕੁਛ ਕਰੀਏ।
ਸੈਲਵੇਸ਼ਨ ਆਰਮੀ ਦੇ ਅੰਕੜੇ ਦੇਖੇ ਤੁਸੀਂ?
ਹਾਂਜੀ ਸਰ,
ਸੈਲਵੇਸ਼ਨ ਆਰਮੀ ਦੇ ਅੰਕੜੇ ਦੇਖੇ, ਵਾਕਈ ਚਾਈਲਡ ਪਾਵਰਟੀ ਦੀ ਬਹੁਤ ਬਹੁਤ ਵੱਡਾ ਇਸ਼ੂ ਹੈ ਇੱਥੇ। ਸੋ ਮੈਂ ਉਮੀਦ ਕਰਦਾ ਕਿ ਤੁਸੀਂ ਆਪਣੇ ਇਹਨਾਂ ਰੁਤਬਿਆਂ ਨੂੰ ਜ਼ਰੂਰ ਆਪਣੇ ਲੋਕਾਂ ਦੇ ਲਈ, ਆਪਣੀ ਸੋਸਾਇਟੀ ਦੇ ਲਈ, ਜਿਹੜੀ ਸੋਸਾਇਟੀ ਦੇ ਵਿੱਚ ਤੁਸੀਂ ਰਹਿੰਦੇ ਹੋ ਖਾਸ ਤੌਰ 'ਤੇ, ਉੱਥੋਂ ਜਿਹੜੀਆਂ ਸਮੱਸਿਆਵਾਂ ਉਹਨਾਂ ਨੂੰ ਜ਼ਰੂਰ ਐਡਰੈਸ ਕਰੋ, ਬਿਕੋਜ਼ ਲਾਈਫ ਇਜ਼ ਨੋਟ ਅ ਬੀਚ। ਠੀਕ ਆ, ਜ਼ਿੰਦਗੀ ਦੇ ਵਿੱਚ ਹਰੇਕ ਮੁਕਾਮ ਦੇ ਉੱਤੇ ਬੰਦੇ ਨੂੰ ਸੰਘਰਸ਼ ਕਰਨਾ ਪੈਂਦਾ, ਲੇਕਿਨ ਉਹਨਾਂ ਸੰਘਰਸ਼ ਕਰ ਰਹੇ ਲੋਕਾਂ ਦੀ ਬਾਂਹ ਫੜਨੀ ਇੱਕ ਖਾਸ ਰੁਤਬੇ 'ਤੇ ਪਹੁੰਚ ਕੇ, ਉਹ ਵੀ ਬਹੁਤ ਜ਼ਰੂਰੀ ਹੈ। ਸੋ ਬਹੁਤ ਚੰਗਾ ਲੱਗ ਰਿਹਾ ਹਰਨੂਰ, ਅਸੀਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਦੁਬਾਰਾ ਗੱਲਾਂ ਬਾਤਾਂ ਕਰਾਂਗੇ, ਲੇਕਿਨ ਸ਼ਿਵਾਨੀ ਕਟਾਰੀਆ ਵੀ ਮੰਦ ਮੰਦ ਮੁਸਕਰਾ ਰਹੇ ਆ, ਛੋਟੀਆਂ ਛੋਟੀਆਂ ਅੱਖਾਂ ਦੇ ਨਾਲ, ਵੱਡੇ ਵੱਡੇ ਕੰਨਾਂ 'ਚ ਵਾਲੇ ਪਾ ਕੇ, ਉਹਨਾਂ ਦੇ ਨਾਲ ਵੀ ਗੱਲਾਂ ਬਾਤਾਂ ਕਰਾਂਗੇ, ਸ਼ਾਨੂ ਦੇਵਗਨ ਉਹਨਾਂ ਦੇ ਨਾਲ ਵੀ ਗੱਲਾਂ ਬਾਤਾਂ ਕਰਾਂਗੇ। ਐਨ ਠੇਠ ਪੰਜਾਬਣ ਬਣ ਕੇ ਕੁੜੀ ਆਈ ਆ, ਤੇ ਵੈਸੇ ਰੇਡੀਓ ਤੇ ਫੋਟੋ ਆਉਂਦੀ ਨਹੀਂ, ਲੇਕਿਨ ਅਸੀਂ ਰੇਡੀਓ ਸਪਾਈਸ ਦਾ ਜਿਹੜਾ ਫੇਸਬੁੱਕ ਪੇਜ ਹੈ ਉੱਤੋਂ ਲਾਈਵ ਹੋਏ ਆ
ਜੀ, ਉੱਥੇ ਦੇਖ ਸਕਦੇ ਨੇ,
ਦੇਖ ਵੀ ਸਕਦੇ ਆ। ਬਹੁਤ ਹੁਨਰਮੰਦ ਮੁਟਿਆਰਾਂ, ਸਾਡੀ ਅਗਲੀ ਪੀੜ੍ਹੀ, ਸਾਡਾ ਭਵਿੱਖ ਜਿਹੜਾ ਇਸ ਮੁਲਕ ਦੇ ਵਿੱਚ, ਉਹਨਾਂ ਨੂੰ ਅਸੀਂ ਰੂਬਰੂ ਕਰ ਰਹੇ ਹਾਂ ਤੁਹਾਡੇ ਲਈ 104.6 FM ਦੇ ਤਰੰਗਾਂ ਤੋਂ। ਵੀਰ ਅਮਰੀਕ ਸਿੰਘ ਤੇ ਨਾਲ ਨਾਲ ਪਰਮਿੰਦਰ ਪਾਪੜਵੇ ਦਾ ਸਾਥ ਹੈ ਅੱਜ ਮੰਗਲਵਾਰ ਬਾਅਦ ਦੁਪਹਿਰੀ ਮਹਿਫਲਾਂ ਦੇ ਵਿੱਚ। ਵਿਸ਼ੇਸ਼ ਧੰਨਵਾਦ ਵੀਰ ਧਰਮੇਸ਼ ਪਾਰਕ ਹੋਣਾ ਦਾ, ਤੇ ਨਾਲ ਨਾਲ ਪੰਜਾਬੀ ਮੀਡੀਆ ਤੋਂ ਵੀਰ ਹਰਜਿੰਦਰ ਸਿੰਘ ਬਸਿਆਲਾ ਹੋਣਾ ਦਾ, ਜਿਨ੍ਹਾਂ ਨੇ ਹਾਈਲਾਈਟ ਕਰਕੇ ਇਹਨਾਂ ਦੇ ਟੈਲੈਂਟ ਨੂੰ ਖ਼ਬਰਾਂ ਦੇ ਵਿੱਚ ਲਿਆਂਦਾ, ਔਰ ਉੱਥੋਂ ਅਸੀਂ ਇਸ ਚੀਜ਼ ਨੂੰ ਪਿੱਕ ਕਰਕੇ ਇਸ ਨੂੰ ਰੇਡੀਓ ਦੇ ਉੱਤੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਬਹੁਤ ਸ਼ੁਕਰੀਆ, ਇਸੇ ਤਰ੍ਹਾਂ ਆਪਣਾ ਸਾਥ ਬਣਾਈ ਰੱਖਣਾ, ਤੇ ਲਓ ਫਿਰ ਇੱਕ ਗੀਤ ਤੋਂ ਬਾਅਦ ਦੁਬਾਰਾ ਹਾਜ਼ਰ ਹੋਣੇ ਆ।
ਚੁੰਨੀ ਇੱਕ ਸ਼ਿੰਗਾਰ ਹੈ ਜੀ ਧੀਆਂ ਧਿਆਣੀਆਂ ਦਾ, ਸੋ ਇੱਕ ਚੁੰਨੀ ਨਾਲ ਰਿਲੇਟਡ ਗੀਤ ਤੁਹਾਡੇ ਲਈ ਪੇਸ਼ ਕਰਦੇ ਹਾਂ, ਫਿਰ ਉਸ ਤੋਂ ਬਾਅਦ ਆਣ ਜੁੜਦੇ ਹਾਂ।
ਕਿੰਨੇ ਵਾਰੀ ਦੱਸੀ ਗੱਲ ਪਹਿਲਾਂ ਵੀ ਦਿਮਾਗ ਵਿੱਚ ਪੈਣੀ ਚਾਹੀਦੀ, ਅੱਖਾਂ ਸਾਵੇਂ ਹੋਵਾ ਚਾਹੇ ਨਾ, ਨੀ ਸਰਤੋਣੀ ਚੁੰਨੀ ਲੈਣੀ ਚਾਹੀਦੀ, ਭਾਵੇਂ ਅੱਖਾਂ ਸਾਵੇਂ ਹੋਵਾ ਚਾਹੇ ਨਾ, ਨੀ ਸਰਤੋਣੀ ਚੁੰਨੀ ਲੈਣੀ ਚਾਹੀਦੀ।
ਸੱਤ ਪੋਨੀਆਂ ਨੂੰ ਹੱਥ ਪਿੱਛੇ ਆਖਦੀ ਲੰਮੀ ਗੱਤ ਪੋਨੀਆਂ ਨੂੰ ਹੱਥ ਪਿੱਛੇ ਆਖਦੀ ਯੰਗਣਾ ਚ ਵੈ ਜੀ ਸੱਦ ਕੇ ਸੈਲੂਨ ਚ ਨੀ ਪੈਣੀ ਚਾਹੀਦੀ
ਪੰਥ ਪ੍ਰਸਿੱਧ ਕਥਾਵਾਚਕ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਤੋਂ ਦਾ ਇਨੀ ਦੇਰੀ ਨਿਊਜ਼ੀਲੈਂਡ ਫੇਰੀ ਤੇ ਨੇ ਗੁਰਦੁਆਰਾ ਦਸ਼ਮੇਸ਼ ਦਰਬਾਰ ਕੋਲਮਾ ਰੋਡ ਆਕਲੈਂਡ ਵਿਖੇ 20 ਅਗਸਤ ਤੋਂ 25 ਅਗਸਤ ਤੱਕ ਸ਼ਾਮ ਦੇ ਦੀਵਾਨਾਂ ਵਿੱਚ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਆਕਲੈਂਡ ਵਿਖੇ 26 ਅਗਸਤ ਸਵੇਰੇ 11 ਵਜੇ ਤੋਂ ਲੈ ਕੇ 11:45 ਤੱਕ ਤੇ ਫੇਰ ਕੋਲਮਾ ਰੋਡ ਗੁਰਦੁਆਰਾ ਵਿਖੇ 26 ਅਗਸਤ ਦੁਪਹਿਰ ਦੇ ਦੀਵਾਨ ਹੋਣਗੇ ਉਪਰੰਤ 26 ਅਗਸਤ ਸ਼ਾਮ 7 ਵਜੇ ਗੁਰਦੁਆਰਾ ਸਾਹਿਬ ਫਾਂਗਾਰੇ ਵਿਖੇ ਤੇ ਉਪਰੰਤ ਗੁਰੂ ਤੇਗ ਬਹਾਦਰ ਗੁਰਦੁਆਰਾ ਆਕਲੈਂਡ ਵਿਖੇ 27 ਤੋਂ 31 ਅਗਸਤ ਸ਼ਾਮ ਦੇ ਦੀਵਾਨਾਂ ਵਿਚ 7 ਵਜੇ ਗੁਰਦੁਆਰਾ ਗੁਰੂ ਤੇਗ ਬਹਾਦਰ ਵਿਖੇ 2 ਸਤੰਬਰ ਦੁਪਹਿਰ ਦੇ ਦੀਵਾਨ ਵਿਚ 12 ਵਜੇ ਤੋਂ ਲੈ ਕੇ 1 ਵਜੇ ਤੱਕ ਤੇ ਫੇਰ ਟੋਰਾਂਗਾ ਗੁਰਦੁਆਰਾ ਸਿੱਖ ਸੰਗਤ ਵਿਖੇ 2 ਸਤੰਬਰ ਰਾਤ 7:30 ਵਜੇ ਤੋਂ ਲੈ ਕੇ 8:30 ਵਜੇ ਤੱਕ ਪਾਪਾ ਗੁਰਾ ਗੁਰਦੁਆਰਾ ਗੁਰੂ ਦੁੱਖ ਨਿਵਾਰਨ ਸਾਹਿਬ ਵਿਖੇ 3 ਸਤੰਬਰ ਤੋਂ 6 ਸਤੰਬਰ ਤੱਕ ਸ਼ਾਮ ਦੇ ਦੀਵਾਨਾਂ ਵਿਚ ਅਤੇ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਹੈਮਿਲਟਨ ਵਿਖੇ 7 ਅਤੇ 8 ਸਤੰਬਰ ਨੂੰ ਰਾਤ 7:30 ਵਜੇ ਤੋਂ ਦੀਵਾਨਾਂ ਵਿਚ ਹਾਜ਼ਰੀ ਲਵਾਉਣਗੇ 9 ਸਤੰਬਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਪਾ ਕੋਰਾ ਵਿਖੇ ਦੁਪਹਿਰ 11:45 ਤੋਂ ਅਤੇ ਆਖਰੀ ਦੀਵਾਨ ਗੁਰਦੁਆਰਾ ਗੁਰੂ ਸਿੱਖ ਸੰਗਤ ਟੋਰਾਂਗਾ ਵਿਖੇ 9 ਸਤੰਬਰ ਰਾਤ 7:30 ਵਜੇ ਤੋਂ ਹੋਣਗੇ ਜ਼ਿਆਦਾ ਜਾਣਕਾਰੀ ਲਈ ਤੁਸੀਂ ਸਰਦਾਰ ਚਰਨੀ ਸਿੰਘ ਢਿੱਲੋਂ ਹੋਣਾ ਨੂੰ 2727162928 ਦੇ ਉੱਤੇ ਸੰਪਰਕ ਕਰ ਸਕਦੇ ਹੋ ਗੁਰਦੁਆਰਾ ਸ੍ਰੀ ਦਸ਼ਮੇਸ਼ ਦਰਬਾਰ ਪਾਪਾ ਟੋਇਟੇ ਵਿਖੇ ਢਾਡੀ ਜਥਾ ਭਾਈ ਨਰਿੰਦਰ ਸਿੰਘ ਜੀ ਫਗਵਾੜਾ ਵਾਲੇ ਪਹੁੰਚ ਚੁੱਕੇ ਨੇ ਜਿਹੜੇ ਕਿ ਕੀਰਤਨ ਢਾਡੀ ਦੀਵਾਨਾਂ ਦੇ ਵਿੱਚ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਸ਼ਾਮ 6:30 ਵਜੇ ਤੋਂ 7:15 ਵਜੇ ਤੱਕ ਅਤੇ ਐਤਵਾਰ ਬਾਅਦ ਦੁਪਹਿਰ ਦੇ ਦੀਵਾਨਾਂ ਵਿੱਚ 12:15 ਤੋਂ ਲੈ ਕੇ 1 ਵਜੇ ਤੱਕ ਸੰਗਤਾਂ ਦੇ ਸਨਮੁਖ ਹੋਇਆ ਕਰਨਗੇ
ਨਿਊਜ਼ੀਲੈਂਡ ਵਿਚ ਤਣਾਅਗ੍ਰਸਤ ਮਾਹੌਲ ਦੇ ਚਲਦਿਆਂ ਜੇਕਰ ਤੁਸੀਂ ਡਿਪਰੈਸ਼ਨ ਦਾ ਸ਼ਿਕਾਰ ਹੋ ਤੇ ਫ੍ਰੀ ਫੋਨ ਰਾਹੀਂ ਸਲਾਹ ਲੈ ਸਕਦੇ ਹੋ 0800-111-757 0800-111-757 ਜਾਂ ਫਿਰ ਟੈਕਸਟ ਮੈਸੇਜ ਭੇਜ ਸਕਦੇ ਹੋ 1737 ਯਾਨੀ 1737 ਨੰਬਰ ਤੇ
ਨਾਰਥ ਸ਼ੋਰ ਸਿੱਖ ਸੁਸਾਇਟੀ ਵਾਲੇ ਉਦਮੀ ਭੈਣਾਂ ਭਰਾ ਇਹ ਸੁਨੇਹਾ ਦਿੰਦੇ ਨੇ ਕਿ ਗਲੈਨਫੀਲਡ ਕਮਿਊਨਿਟੀ ਸੈਂਟਰ ਵਿਖੇ ਹਰੇਕ ਸ਼ਨੀਵਾਰ ਦੀ ਸ਼ਾਮ 6 ਵਜੇ ਕੀਰਤਨ ਦੀਵਾਨ ਸੱਜਦੇ ਨੇ ਡੇਢ ਘੰਟਾ ਕੀਰਤਨ ਉਪਰੰਤ ਗੁਰੂ ਕੇ ਅਤੁੱਟ ਲੰਗਰ ਵਰਤਾਏ ਜਾਂਦੇ ਨੇ ਇਸ ਦੌਰਾਨ ਬੱਚਿਆਂ ਨੂੰ ਪੰਜਾਬੀ ਜ਼ਬਾਨ ਦੀ ਸਿੱਖਿਆ ਵੀ ਦਿੱਤੀ ਜਾਂਦੀ ਹੈ ਜ਼ਿਆਦਾ ਜਾਣਕਾਰੀ ਲਈ ਤੁਸੀਂ 4412473 ਜਾਂ ਫਿਰ ਮੋਬਾਈਲ ਫੋਨ ਨੰਬਰ 0217814114 ਤੇ ਰਾਬਤਾ ਕਰ ਸਕਦੇ ਹੋ
ਰੇਡੀਓ ਸਪਾਈਸ ਤੇ ਕਮਿਊਨਿਟੀ ਜਾਣਕਾਰੀਆਂ ਬਿਲਕੁਲ ਫ੍ਰੀ ਦੇ ਵਿੱਚ ਪੇਸ਼ ਕੀਤੀਆਂ ਜਾਂਦੀਆਂ ਨੇ ਜੇ ਤੁਹਾਡੇ ਕੋਲ ਵੀ ਭਾਈਚਾਰੇ ਦੇ ਨਾਲ ਕੋਈ ਸੰਬੰਧਿਤ ਜਾਣਕਾਰੀ ਹੈ ਤਾਂ ਤੁਸੀਂ ਰੇਡੀਓ ਸਪਾਈਸ ਦੀ ਈਮੇਲ info@radiospice.co.nz ਤੇ ਈਮੇਲ ਕਰ ਸਕਦੇ ਹੋ ਜਾਂ ਫਿਰ 0214096622 ਤੇ ਟੈਕਸਟ ਵੀ ਕਰ ਸਕਦੇ ਹੋ ਰੇਡੀਓ ਸਪਾਈਸ ਦੀ ਮੈਨੇਜਮੈਂਟ ਦੇ ਨਾਲ ਸੰਪਰਕ ਕਰਨ ਦੇ ਲਈ ਤੁਸੀਂ 0210813634 ਜਾਂ ਫਿਰ 0214096622 ਤੇ ਸੰਪਰਕ ਕਰ ਸਕਦੇ ਹੋ
ਮੈਂ ਕਿਹਾ ਜੀ ਮੁੰਡੇ ਦਾ ਵਿਆਹ ਧਰਿਆ ਤੇ ਤੁਸੀਂ ਸੋਚਾਂ ਵਿੱਚ ਘੁੰਮੀ ਜਾਂਦੇ ਹੋ।
ਬਈ ਮੈਂ ਸੋਚ ਰਿਹਾ ਸੀ ਕਿ ਵਿਆਹ ਤੇ ਡੈਕੋਰੇਸ਼ਨ ਤੇ ਐਂਟਰਟੇਨਮੈਂਟ ਦਾ ਪ੍ਰਬੰਧ ਕਿਵੇਂ ਕਰੀਏ।
ਇਸ ਦੀ ਜ਼ਿੰਮੇਵਾਰੀ ਅਸੀਂ ਦੇਵਾਂਗੇ ਸਟਾਈਲ ਐਂਡ ਜ਼ੈਡ ਇਵੈਂਟਸ ਨੂੰ, ਜੋ ਕਿ ਇਵੈਂਟ ਮੈਨੇਜਮੈਂਟ ਦੇ ਮਾਹਿਰ ਨੇ। ਇਹ ਬਹੁਤ ਹੀ ਪ੍ਰੋਫੈਸ਼ਨਲ ਨੇ ਤੇ ਸਾਰੀਆਂ ਹੀ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ, ਜਿਵੇਂ ਕਿ ਘਰ ਜਾਂ ਹਾਲ ਦੀ ਡੈਕੋਰੇਸ਼ਨ, ਭੰਗੜੇ ਦੀ ਟੀਮ, ਡੀਜੇ, ਲਾਈਵ ਢੋਲ, ਜਾਗੋ, ਡੈਕੋਰੇਸ਼ਨ ਹਾਇਰ, ਮਹਿੰਦੀ ਨਾਈਟਸ ਅਤੇ ਮਚ ਮੋਰ। ਮੈਂ ਤਾਂ ਲੱਕੀ ਦਾ ਫੋਨ ਨੰਬਰ ਵੀ ਨੋਟ ਕੀਤਾ ਹੋਇਆ, 021-99-4458 ਜਾਂ ਫਿਰ 09-212-9563।
ਸਟਾਈਲ ਐਂਡ ਜ਼ੈਡ ਇਵੈਂਟਸ, ਫੰਕਸ਼ਨ ਕੋਈ ਵੀ ਹੋਵੇ ਉਸ ਨੂੰ ਯਾਦਗਾਰੀ ਬਣਾਉਣ ਦੀ ਜ਼ਿੰਮੇਵਾਰੀ ਸਾਡੀ।
ਜਾਂ ਫਿਰ ਲੌਗਇਨ ਕਰੋ www.bollywoodbhangra.nz.com।
ਕਿਸੇ ਵੀ ਤਰ੍ਹਾਂ ਦੀ ਨੌਨ ਵੈਜੀਟੇਰੀਅਨ ਜਾਂ ਵੈਜੀਟੇਰੀਅਨ ਕੇਟਰਿੰਗ ਦੇ ਲਈ ਹਮੇਸ਼ਾ ਉਹਨਾਂ ਦਾ ਨਾਮ ਯਾਦ ਰੱਖੋ। ਇੰਨਾ ਹੀ ਨਹੀਂ, ਸਵੀਟਸ ਅਤੇ ਸਨੈਕਸ ਦੇ ਵਿੱਚ ਸੱਤੋ ਦਿਨ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਨੰਬਰ 166 ਗ੍ਰੇਟ ਸਾਊਥ ਰੋਡ, ਮੈਨਰੇਵਾ ਦੇ ਵਿਖੇ, ਐਨਜ਼ੈਡ ਇੰਡੀਅਨ ਫਲੇਮ। ਜਾਂ ਫਿਰ ਫੋਨ ਕਰੋ 266-9127। ਇਸ ਤਿਉਹਾਰਾਂ ਦੀ ਰੁੱਤੇ ਇੱਕੋ ਨਾਮ,
ਸੱਭਿਆਚਾਰ, ਜ਼ਿੰਦਗੀ ਦੇ ਹਰ ਪੱਖ ਤੇ ਭਾਈਚਾਰਕ ਸਾਂਝ ਬਾਰੇ ਆਨਲਾਈਨ ਪੜ੍ਹੋ
punjabiherald.co.nz। ਨਿਊਜ਼ੀਲੈਂਡ ਵਿੱਚ ਵਸਦੇ ਪੰਜਾਬ ਦੀ ਤਾਜ਼ਾ ਖਬਰ, ਜ਼ਿਆਦਾ ਜਾਣਕਾਰੀ ਦੇ ਲਈ ਸੰਪਰਕ ਕਰੋ ਸਰਦਾਰ ਹਰਜਿੰਦਰ ਸਿੰਘ ਬਸਿਆਲਾ ਜੀ ਨੂੰ, ਫੋਨ 021-025-3983।
ਅਮੀਰ ਵਿਰਸੇ ਦੇ ਨਾਲ ਜੋੜੀ ਰੱਖਦੀ ਹੈ ਵਿਰਸਾ ਅਕੈਡਮੀ, ਓਲਡ ਪਪਟੋ ਵਿੱਚ ਸੇਂਟ ਜੋਰਜ ਸਟਰੀਟ ਤੇ ਸਥਿਤ ਪਪਟੋ ਟਾਊਨ ਹਾਲ ਦੇ ਵਿੱਚ, ਹਰੇਕ ਵੀਰਵਾਰ ਸ਼ਾਮੀ 6:30। ਜ਼ਿਆਦਾ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਨਵਤੇਜ ਰੰਧਾਵਾ ਜੀ ਨੂੰ, ਫੋਨ 021-0813634 ਤੇ, ਜਾਂ ਫਿਰ ਲੱਕੀ ਸੈਣੀ ਹੋਣਾ ਦੇ ਨਾਲ ਗੱਲਬਾਤ ਕਰੋ ਫੋਨ 021-99-4458 ਤੇ। ਵਿਰਸਾ ਅਕੈਡਮੀ।
ਲਖਵਿੰਦਰ ਵਡਾਲੀ 206ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਛੋਹ ਪ੍ਰਾਪਤ ਗੁਰੂ ਕੀ ਵਡਾਲੀ ਤੋਂ, ਜਿੱਥੇ ਪੂਰਨ ਚੰਦ ਵਡਾਲੀ ਹੋਣਾ ਨੇ ਰਾਸ਼ਟਰਪਤੀ ਅਵਾਰਡ ਤੱਕ ਜਿੱਤਿਆ, ਔਰ ਉਹਨਾਂ ਦਾ ਫਰਜ਼ੰਦ ਲਖਵਿੰਦਰ ਵਡਾਲੀ ਉਸ ਅਮੀਰ ਪਰੰਪਰਾ ਨੂੰ ਉਹਨਾਂ ਰਵਾਇਤਾਂ ਨੂੰ ਅੱਗੇ ਤੋਰ ਰਿਹਾ ਗਾਇਕੀ ਦੇ ਰਾਹੀਂ ਸੋ ਵਾਪਸ ਇੱਕ ਵਾਰ ਫਿਰ ਵੈਲਕਮ ਬੈਕ ਜੀ ਆਇਆਂ ਨੂੰ ਜਦੋਂ ਕਿ ਪਲੈਨਟ ਆਡੀਓ .org.nz/ ਨੱਚ ਦਾ ਪੰਜਾਬ ਤੇ ਇਸ ਪ੍ਰੋਗਰਾਮ ਨੂੰ ਦੁਬਾਰਾ ਵੀ ਤੁਸੀਂ ਸੁਣ ਸਕਦੇ ਹੋ ਤੇ ਯਾਦ ਰਹੇ ਇਸ ਵਕਤ 3:50 ਤੋਂ ਲੈ ਕੇ 5:50 ਤੱਕ ਲਾਈਵ ਮੰਗਲਵਾਰ ਬਾਅਦ ਦੁਪਹਿਰ ਦੀਆਂ ਮਹਿਫਲਾਂ ਦੇ ਵਿੱਚ ਪ੍ਰੋਗਰਾਮ ਨੱਚ ਦਾ ਪੰਜਾਬ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਤੁਹਾਡੇ ਨਾਲ ਸਾਥ ਹੈ ਵੀਰ ਅਮਰੀਕ ਸਿੰਘ ਹੋਣਾ ਦਾ ਤੇ ਨਾਲ ਨਾਲ ਪਰਮਿੰਦਰ ਸਿੰਘ ਪਾਪਾ ਟੋਇਟੋ ਹੋਣਾ ਦਾ ਤੇ ਦੋਸਤੋ ਅੱਜ ਪ੍ਰੋਗਰਾਮ ਦੇ ਵਿੱਚ ਜਿਵੇਂ ਪਹਿਲਾਂ ਆਪਾਂ ਕਪੂਰਥਲੇ ਦੀ ਮੁਟਿਆਰ ਹਰਨੂਰ ਕੌਰ ਦਿਓਲ ਦੇ ਨਾਲ ਗੱਲਾਂ ਕੀਤੀਆਂ ਉੱਥੇ ਅਸੀਂ ਫਰੀਦਾਬਾਦ ਦੀ ਇੱਕ ਬਹੁਤ ਟੈਲੈਂਟਡ ਕੁੜੀ ਜਿਹੜੀ ਕਿ ਹਿੰਦੀ ਪੰਜਾਬੀ ਇੰਗਲਿਸ਼ ਤਿੰਨਾਂ ਭਾਸ਼ਾਵਾਂ ਦੇ ਵਿੱਚ ਪੂਰਾ ਦਲੀਆ ਬਣਾ ਦੋਗੀ ਸ਼ਿਵਾਨੀ ਕਟਾਰੀਆ ਸਾਡੇ ਲਈ ਹਾਜ਼ਰ ਹੈ ਸ਼ਿਵਾਨੀ ਵੈਲਕਮ ਟੂ
ਥੈਂਕ ਯੂ ਸੋ ਮਚ ਥੈਂਕ ਯੂ
ਜੀ ਸ਼ਿਵਾਨੀ ਪੰਜਾਬੀ ਸਮਝ ਲੱਗਦੀ ਹੈ
ਜੀ
ਕੈਸੇ ਆਨਾ ਹੁਆ
तो मैं एक्चुअली न्यूजीलैंड फैशन वीक करती हूँ तो मैं वहाँ पे वॉलंटियरिंग करती हूँ तो फिर मुझे इसका सब शौक है और मैं फैशन स्टाइलिस्ट भी हूँ तो फैशन में बहुत इंटरेस्ट है और ये सब करने का बहुत शौक है तो ढूंढा मैंने कोशिश की और पैजेंट्स का भी बहुत शौक है पर इंडिया में जैसे होता है कि एक आपको रिक्वायरमेंट्स चाहिए होती हैं कि ये होना चाहिए इतनी हाइट होनी चाहिए पर जब मैंने ये देखा आई वाज लाइक अरे वाह दिस इज द ड्रीम गोइंग टू बिकम ट्रू तो इसीलिए न्यूजीलैंड फैशन एनजेड मिस इंडिया एनजेड में मैंने पार्टिसिपेट करने का सोचा
ऐसे कौन से ऐसे फ्रेंड हैं ऐसे दोस्त हैं ऐसे पेरेंट्स या जिन्होंने आपको कहा कि हाँ ठीक होना चाहिए जी आप जाओ
नहीं
किसने सहयोग किसने दिया
नहीं तो मैं आई भी इंडिपेंडेंटली ही हूँ और ये सब भी मैं खुद ही ढूंढ रही हूँ खुद ही करती हूँ सब कुछ खुद किया है
ਧਰਮੇਸ਼ ਪਾਰਕ ਨੋ ਡਾਊਟ ਪਿਛਲੇ 15 ਤੋਂ ਲਗਾਤਾਰ ਇਹਨੂੰ ਕਰਵਾਉਂਦੇ ਆ ਰਹੇ ਆ ਬਹੁਤ ਸਪੋਰਟ ਆ ਉਹਨਾਂ ਦੀ ਕਮਿਊਨਿਟੀ ਦੇ ਵਿੱਚ ਕੰਟੈਸਟੈਂਟਸ ਵੀ ਆਪਣੀ ਪੂਰੀ ਤਿਆਰੀ ਕਰ ਰਹੀ ਹੈ ਕਿਹੜੀ ਇੱਕ ਵਿਸ਼ੇਸ਼ ਤਿਆਰੀ ਆ ਜਿਹੜੀ ਸ਼ਿਵਾਨੀ ਕਟਾਰੀਆ ਕਰ ਰਹੀ ਹੈ ਜਿਹਨੂੰ ਲੈ ਕੇ ਉਹਨੂੰ ਲੱਗਦਾ ਕਿ ਆਮ ਗੋਇੰਗ ਟੂ ਬੀ ਵਿਨ ਦਿਸ ਕੰਟੈਸਟ
ਮੈਨੂੰ ਲੱਗਦਾ ਹੈ ਕਿ ਤਿਆਰੀ ਕਰਨਾ ਇਜ਼ ਗੁੱਡ ਲੇਕਿਨ ਓਵਰ ਤਿਆਰੀ ਕਰਨਾ ਇਜ਼ ਨੋਟ ਗੁੱਡ ਤੋ ਮੈਂ ਜੋ ਕਰ ਰਹੀ ਹੂੰ ਇਟਸ ਲਾਈਕ ਮੇਰੇ ਕੱਪੜੇ ਅੱਛੇ ਹੋਣੇ ਚਾਹੀਏ ਔਰ ਮੇਰਾ ਵਰਕ ਅੱਛਾ ਹੋਣਾ ਚਾਹੀਏ ਰਿਪ੍ਰੈਜੈਂਟੇਬਲ ਹੋਣਾ ਚਾਹੀਏ ਐਂਡ ਬਿਕੋਜ਼ ਮੈਂ ਇਨਫਲੂਐਂਸਰ ਮਾਰਕੀਟਰ ਵੀ ਹੂੰ ਤੋ ਪਬਲਿਕ ਸਪੀਕਿੰਗ ਅੱਛੀ ਹੋਣੀ ਚਾਹੀਏ ਐਂਡ ਸਭ ਤੋਂ ਬੜੀ ਚੀਜ਼ ਹੈ ਕੋਨਫੀਡੈਂਸ ਅਗਰ ਵੋ ਹੈ ਤੋ ਆਈ ਥਿੰਕ ਆਪ ਕੁਛ ਵੀ ਅਚੀਵ ਕਰ ਸਕਦੇ ਹੋ ਲਾਈਫ ਮੈਂ
ਕੋਨਫੀਡੈਂਸ ਤੁਹਾਡੇ ਸਾਰੇ ਗੁਣਾਂ ਦਾ ਇੱਕ ਵਧੀਆ ਗੁਣ ਆ
ਅੱਛਾ ਸ਼ਿਵਾਨੀ ਤੁਸੀਂ ਪਹਿਲਾਂ ਆਫ ਏਅਰ ਗੱਲ ਕਰ ਰਹੇ ਸੀ ਤੁਹਾਡੇ ਦਾਦਾ ਜੀ ਘਰ ਚ ਪੰਜਾਬੀ ਬੋਲਦੇ ਆ ਮੰਮੀ ਡੈਡੀ ਪੰਜਾਬੀ ਬੋਲਦੇ ਆ ਫੈਮਿਲੀ ਵੈਲਿਊਜ਼ ਬੜੀਆਂ ਸਟਰੋਂਗ ਹੁੰਦੀਆਂ ਸਾਡਾ ਜਿਹੜਾ ਇੰਡੀਅਨ ਸੋਸ਼ਲ ਫੈਬਰਿਕ ਆ ਉਹਦੇ ਵਿੱਚ ਕਿਹੜੀਆਂ ਚੀਜ਼ਾਂ ਸੀ ਜਿਹੜੀਆਂ ਤੁਸੀਂ ਫਰੀਦਾਬਾਦ ਤੋਂ ਆਪਣੇ ਨਾਲ ਲੈ ਕੇ ਜਹਾਜ਼ 'ਚ ਨਿਊਜ਼ੀਲੈਂਡ ਆਏ ਜਿਹਨਾਂ ਨੂੰ ਲੈ ਕੇ ਦਿਲ 'ਚ ਇੱਕ ਸੁਪਨਾ ਸੀਗਾ ਕਿ ਹਾਂ ਯਾਰ ਕਿਸੇ ਦਿਨ ਨੂੰ ਆਪਣਾ ਹੋਰ ਕਿਹੜੀ ਕਿਹੜੀ ਐਂਬੀਸ਼ਨਸ ਆ ਮਨ ਦੇ ਵਿੱਚ
ਤੋ ਇੱਕ ਤੋਂ ਓਨੈਸਟੀ ਸੱਚਾਈ ਤੋ ਮੈਂ ਮੁਝੇ ਝੂਠ ਬੋਲਣ ਵਾਲੇ ਔਰ ਝੂਠ ਪਸੰਦ ਨਹੀਂ ਹੈ ਤੋ ਵੋ ਮੈਂ ਆਪਣੇ ਵੈਲਿਊਜ਼ ਜ਼ਰੂਰ ਲੈ ਕੇ ਆਈ ਹੂੰ ਸਾਥ ਮੈਂ ਔਰ ਐਂਬੀਸ਼ਨਸ ਹੈ ਕਿ ਮੇਰੇ ਕੋ ਫੈਸ਼ਨ ਇੰਡਸਟਰੀ ਮੈਂ ਆਪਣਾ ਨਾਮ ਕਮਾਉਣਾ ਹੈ ਔਰ ਸਪੈਸ਼ਲੀ ਨਿਊਜ਼ੀਲੈਂਡ ਔਰ ਇੰਡੀਆ ਮੈਂ ਸਪੈਸ਼ਲੀ ਕਿਉਂਕਿ ਹਮ ਰਿਪ੍ਰੈਜੈਂਟ ਕਰ ਰਹੇ ਇੰਡੀਆ ਕੋ ਤੋ ਐਂਡ ਦਿਸ ਇਜ਼ ਕੀਵੀ ਇੰਡੀਅਨ ਕਲਚਰ ਤੋ ਮੈਂ ਚਾਹਤੀ ਹੂੰ ਕਿ ਲੋਕੋ ਕੋ ਪਤਾ ਹੋ ਕਿ ਹਮਾਰੇ ਭਾਰਤੀ ਜੋ ਸਭਿਅਤਾ ਹੈ ਵੋ ਕਿਤਨੀ ਅੱਛੀ ਹੈ ਔਰ ਕਿਤਨਾ ਅੱਛਾ ਕਲਚਰ ਹੈ ਹਮਾਰਾ ਔਰ ਕਿਤਨਾ ਫਰੈਂਡਲੀ ਹੈ
ਔਰ ਕੀਵੀ
कीवी ऑफ कोर्स हम इंग्लिश बोलते हैं तो हम ऑटोमेटिकली हम कीवी और है ही तो वो जो है जैसे कि हमारा जो पहनावा है वो कितना अच्छा है और अभी हम जब वॉक करेंगे तो साड़ी लहंगा तो सब होगा उसमें ज्वेलरी तो वो जो है वो मेरे को प्रमोट करना है और वो मेरा एम्बिशन है यहाँ पर
ओके कोई एक टैलेंट जिसके बल के ऊपर आप सोच रहे हैं कि आप कंपटीशन में बाकियों से थोड़ा ऊपर होंगे कोई ऐसी चीज आपके जहन में आए तो जरूर
मेरी सोच और अगर टैलेंट की बात करें तो मुझे एक्सपीरियंस भी है वॉक करने का और जिस तरीके की स्टाइलिंग में करती हूँ, जिस तरीके का सिलेक्शन होता है मेरा, तो आई थिंक वो एक बहुत बड़ी चीज है कि ओके दिस इज मी, तो उस हिसाब से।
और फिर वही सवाल के जीत जाए आप कल को, तो 15 को किस दिन है,
15
को जीत गए तो फिर क्या मिशन है, क्या करोगी दुनिया के लिए?
तो यहाँ मैं सबसे बड़ी जो चीज है करना चाहती हूँ वो है, एक यहाँ पर ब्रेस्ट कैंसर फाउंडेशन है और मेरी जो मॉम है उनको ब्रेस्ट कैंसर हुआ था 4 साल पहले, तो मुझे लगता है कि इंडिया में स्पेशली अवेयरनेस नहीं है उसके बारे में, तो मुझे उसके हिसाब से लोगों में अवेयरनेस बतानी है कि इट्स ओके अगर आपको नहीं भी है पर अपना मेडिकल चेकअप जरूर कराएं, एटलीस्ट 6 मंथ्स में एक बार या फिर साल में एक बार जरूर करवाएं और अपने आप को तो यहाँ पर भी लोगों में इतना नहीं है जितना होना चाहिए। इनफैक्ट दुनिया में सिर्फ यूके ही एक ऐसी कंट्री है जहाँ पर इसको ओपनली एक्सेप्ट किया जाता है और लोगों में अवेयरनेस करी जाती है कि ओके ये है, आप लोगों को सपोर्ट करती है गवर्नमेंट, बट जहाँ की बात है कि इंडिया में तो बहुत ही कम है, क्योंकि मैंने खुद एक्सपीरियंस किया हुआ है, क्योंकि मैं रही हूँ मम्मा के साथ इतना टाइम 1.5 साल तक और कीमोथेरेपीज जो होती हैं, तो मेरे पर्सनल एक्सपीरियंस से भी मुझे पता है कि कैसा होता है, तो इसके थ्रू ही मैं ये सब प्रमोट करना चाहती हूँ और चाहती हूँ कि इंडिया में सब लोग हेल्दी रहें और अपना जो, क्योंकि हेल्थ इज वेल्थ, तो अगर आप ही ठीक नहीं हो तो फिर कुछ नहीं हो सकता।
अच्छा, इंडिया ते न्यूजीलैंड दा क्रिकेट मैच लगाया होवे जनवरी दे विच, इंडिया दी टीम ने विजिट करना न्यूजीलैंड,
अरे वाह,
तुसी किनूं सपोर्ट करोगे?
इंडिया
जीतोगी न्यूजीलैंड में, सपोर्ट इंडिया की करोगी, कोई बात नहीं,
क्योंकि उसका नाम ही मिस इंडिया एनजेड है,
ऑलराइट,
तो जब आ ही रहा है उसमें, अगर मैं इंडियन ही ना होती तो शायद मैं पार्टिसिपेट ही ना कर पाती इसमें,
ऑलराइट,
तो अगर रूट्स है तो फिर
शानू देवगन, आवाज ओदी बहुत सोहनी है, अजय देवगन दी रिश्तेदार नहीं है
जी,
लेकिन ओदी आवाज बहुत खूबसूरत है, ते ओ भी तुहानू सुणावांगे गल्लां बातां ओदियां भी जरूर आपां करांगे। बहरहाल 104.6 FM तों इक वार फिर जिन्हां जिन्हां ने हुणे हुणे रेडियो ऑन कीता उहनां नूं दस्सदे जाइए कि साडे कोल मिस एनजेड, मिस इंडिया एनजेड इनफैक्ट 2018 दीआं जिहड़ियां प्रतियोगियां ने पहुंची हुई ने, और 3 लड़कियां नूं अज असीं इंटरव्यू कर रहे हैं। एक जिहड़ी मुटियार है बीती रात करनप्रीत तंजल, उन्होंने रेडियो स्पाइस के उत्ते काफ़ी खुल के गल्लां बातां कीतियां, फिरोजपुर तो पिछोकड़ है जी उन्हों का, और इन्हां मुटियारां का पिछोकड़ जिवें पहला जिक्र चलिया हरनूर कौर दियोल कपूरथला तो, शिवानी कटारिया फरीदाबाद तो, तीसरी मुटियार तो आप थोड़े समय बाद पुछांगे कि पंजाब तो कि पिछोकड़ है, तो कि शौक ने और कि हुनर के बलबूते वो इस मुकाबले च हिस्सा लैन जा रहे हैं।
तो लो फिर सुनंदा शर्मा ने सुनते जी नचता पंजाब प्रोग्राम। ਇਹ ਤਾਂ ਸੀ ਜੀ ਸ਼ਨੰਦਾ ਸ਼ਰਮਾ ਦਾ ਗੀਤ ਆ
ਜੀ,
ਲੇਕਿਨ ਜਿਹੜੀ ਮੁਟਿਆਰ ਨੂੰ ਅਸੀਂ ਤੁਹਾਡੇ ਰੂਬਰੂ ਕਰਾਉਣ ਜਾ ਰਹੇ ਹਾਂ, ਜਿਹਦੀ ਆਵਾਜ਼ ਸੁਣਾਂਗੇ
ਨਾ, ਉਹਦਾ ਵੀ ਇਸ ਤੋਂ ਹੀ ਸ਼ੁਰੂ ਹੁੰਦਾ,
ਇਸ ਤੋਂ ਸ਼ੁਰੂ ਹੁੰਦਾ, ਉਹ ਇਹਨਾਂ ਦੇ ਕਲਾਸਮੇਟ ਵੀ ਰਹੇ, ਸੋ ਜ਼ਰੂਰ ਜਾਣਾਂਗੇ ਕਿ ਕਿਹੜੇ ਕਿਹੜੇ ਟੈਲੈਂਟ ਲੈ ਕੇ ਇਹ ਮੁਟਿਆਰ ਅੱਜ ਸਟੂਡੀਓ ਦੇ ਵਿੱਚ ਹਾਜ਼ਰ ਹੋਈ ਹੈ। ਸਵਾਗਤ ਹੈ ਤੁਹਾਡਾ, ਸਤਿ ਸ਼੍ਰੀ ਅਕਾਲ
ਸਾਰਿਆਂ ਨੂੰ
ਜੀ, ਸ਼ਾਨੂੰ ਸ਼ਾਨੂੰ ਦੇਵਗਨ ਜੀ, ਪੰਜਾਬ ਤੋਂ ਕਿਹੜੀ ਜਗ੍ਹਾ ਤੋਂ ਪਿਛੋਕੜ ਹੈ ਤੁਹਾਡਾ, ਔਰ ਬੜੀ ਜਾਣੀ ਪਛਾਣੀ ਆਵਾਜ਼ ਹੈ ਵੈਸੇ ਤੁਹਾਡੀ।
ਹਾਂਜੀ, ਮੈਂ ਪੰਜਾਂ ਦਰਿਆਵਾਂ ਦੀ ਧਰਤੀ ਪੰਜਾਬ ਤੇ ਗੁਰੂਆਂ ਦੀ ਨਗਰੀ ਅੰਮ੍ਰਿਤਸਰ ਤੋਂ। ਐਂਡ ਸਭ ਤੋਂ ਪਹਿਲਾਂ ਤੇ ਮੈਂ ਸਾਰਿਆਂ ਦਾ ਸ਼ੁਕਰਗੁਜ਼ਾਰ ਅਦਾ ਕਰਦੀ ਹਾਂ, ਪੰਜਾਬੀ ਕਮਿਊਨਿਟੀ, ਰੇਡੀਓ ਸਪਾਈਸ, ਹਰਜਿੰਦਰ ਸਿੰਘ ਬਸਿਆਲਾ ਜੀ, ਪਰਮਿੰਦਰ ਸਿੰਘ ਪਾਪਾ ਟੋਏ, ਐਂਡ ਥੈਂਕ ਯੂ ਸੋ ਮਚ ਸਰ ਤੁਹਾਡਾ ਵੀ, ਜੋ ਪੰਜਾਬੀ ਕਮਿਊਨਿਟੀ ਨੂੰ, ਪੰਜਾਬੀ ਗਰਲਸ ਨੂੰ ਇੰਨਾ ਜ਼ਿਆਦਾ ਪਿਆਰ, ਇੰਨਾ ਜ਼ਿਆਦਾ ਸਪੋਰਟ ਦੇ ਰਹੇ, ਐਂਡ ਬਹੁਤ ਬਹੁਤ ਜ਼ਿਆਦਾ ਥੈਂਕ ਯੂ ਸੋ ਮਚ।
ਸਾਡਾ ਫਰਜ਼ ਬਣਦਾ ਜੀ, ਨਹੀਂ ਤਾਂ ਗੱਲ ਇਹ ਆ ਵੀ ਬੜੇ ਲੰਮੇ ਸਮੇਂ ਤੋਂ ਪੰਜਾਬੀਆਂ ਦੇ ਨਾਂ ਦੇ ਉੱਤੇ ਕਲੰਕ ਲੱਗਾ ਹੋਇਆ ਵੀ ਪੰਜਾਬੀ ਜਿਹੜੇ ਆ ਉਹ ਬੇਟੀਆਂ ਨੂੰ ਬੇਟਿਆਂ ਦੇ ਬਰਾਬਰ ਨਹੀਂ ਰੱਖਦੇ, ਲੇਕਿਨ ਮੈਂ ਤਾਂ ਆਪ ਤੁਹਾਨੂੰ ਆਫ ਏਅਰ ਜਦੋਂ ਆਪਾਂ ਸੀਗੇ ਮੈਂ ਤੁਹਾਨੂੰ ਸ਼ੇਰਨੀਆਂ ਕਹਿ ਕੇ ਸੰਬੋਧਨ ਕੀਤਾ, ਬੜੀ ਦਿਲ 'ਚ ਰੀਝ ਆ ਵੀ ਜੇ ਆਪਾਂ ਕਲਪਨਾ ਚਾਵਲਾ ਦਾ ਨਾਂ ਲੈਂਦੇ ਹਾਂ ਤਾਂ ਸਾਡੀਆਂ ਬਾਕੀ ਧੀਆਂ ਵੀ ਜਿਹੜੀਆਂ ਉਹ ਤੋਂ ਘੱਟ ਨਹੀਂ ਹੈਗੀਆਂ, ਉਹ ਵੀ ਉਹਦੇ ਜਿੰਨੀ ਉਚਾਈ ਹਾਸਲ ਕਰਨ, ਔਰ ਇਹ 'ਚ ਕੋਈ ਸ਼ੱਕ ਨਹੀਂ ਕੁਦਰਤ ਨੇ ਤੁਹਾਨੂੰ ਬਹੁਤ ਸਮਰੱਥਾ ਦਿੱਤੀ ਆ, ਆਪੋ ਆਪਣੇ ਕਾਰਜ ਖੇਤਰ ਦੇ ਵਿੱਚ ਤੁਸੀਂ ਬਹੁਤ ਤਰੱਕੀ ਕਰੋ, ਜਿਹੜੇ ਇੱਦਾਂ ਦੇ ਬਹੁਤ ਸਾਰੇ ਜਿਹੜੇ ਮੁਕਾਬਲੇ ਆ ਉਹ ਰਾਹਾਂ ਦੇ ਵਿੱਚ ਪੜਾਅ ਦੇ ਤੌਰ 'ਤੇ ਆਉਂਦੇ ਰਹਿਣਗੇ, ਲੇਕਿਨ ਤੁਹਾਡੀਆਂ ਮੰਜ਼ਲਾਂ ਜਿਹੜੀਆਂ ਉਹ ਬਹੁਤ ਖੂਬਸੂਰਤ, ਬਹੁਤ ਵਧੀਆ ਮੰਜ਼ਲਾਂ, ਉਹ ਤੁਹਾਡੇ ਪੈਰਾਂ ਦੀ ਪੈਡ ਨੂੰ ਉਡੀਕ ਰਹੀਆਂ, ਅਤੇ ਉਹ ਦਿਨ ਦੂਰ ਨਹੀਂ ਜਦੋਂ ਤੁਸੀਂ ਆਪਣੀ ਮੰਜ਼ਲ ਛੋਹਣੀ ਆ, ਅਤੇ ਇਕੱਲਾ ਆਪਣਾ ਜਾਂ ਆਪਣੇ ਪਰਿਵਾਰ ਦਾ ਹੀ ਨਹੀਂ ਬਲਕਿ ਪੂਰੀ ਇਨਸਾਨੀਅਤ ਦਾ, ਪੂਰੀ ਮਨੁੱਖਤਾ ਦੇ ਲਈ ਜੋ ਕੁਛ ਵੀ ਹੋ ਸਕਦਾ ਤੁਹਾਡੀ ਸਮਰੱਥਾ ਦੇ ਵਿੱਚ ਉਹਨੂੰ ਤੁਸੀਂ ਜ਼ਰੂਰ ਪ੍ਰਵਾਨ ਚੜ੍ਹਾਉਣਾ।
ਹਾਂਜੀ ਜ਼ਰੂਰ, ਰਹੀ ਗੱਲ, ਮੈਂ ਇਹੀ ਆਪਣੇ ਆਪ ਨੂੰ ਮਤਲਬ ਦੇਖ ਰਹੀ ਹਾਂ ਔਰ ਸੋਚ ਰਹੀ ਹਾਂ ਲਾਈਕ ਕਿ ਮੈਂ ਕਿਵੇਂ ਆਪਣਾ ਹੌਸਲਾ ਔਰ ਕਿਵੇਂ ਆਪਣਾ ਟੈਲੈਂਟ ਨੂੰ ਅੱਗੇ ਲੈ ਕੇ ਜਾਵਾਂ, ਬਟ ਮੈਂ ਬਹੁਤ ਫੋਰਚੁਨੇਟ ਸਮਝਦੀ ਹਾਂ ਲਾਈਕ ਜਿੱਥੇ ਜਿੱਥੇ ਪੰਜਾਬੀ ਹੋਣਗੇ ਦੁਨੀਆਂ ਦੇ ਕਿਸੇ ਵੀ ਕੋਨੇ ਦੇ ਵਿੱਚ, ਜਿੱਥੇ ਪੰਜਾਬੀ ਹੋਣਗੇ ਉੱਥੇ ਪੰਜਾਬੀ ਕੁੜੀਆਂ ਕਿਤੇ ਵੀ ਪਿੱਛੇ ਨਹੀਂ ਰਹਿ ਸਕਦੀਆਂ। ਆਈ ਥਿੰਕ ਇਹ ਸਭ ਤੋਂ ਵੱਡੀ ਸਪੋਰਟ ਆ ਔਰ ਸਭ ਤੋਂ ਵੱਡੀ ਇਹੀ ਹਿੰਮਤ ਆ।
ਸੋ ਕਿੰਨਾ ਸਮਾਂ ਹੋਇਆ ਸ਼ਾਨੂੰ ਤੁਹਾਨੂੰ ਨਿਊਜ਼ੀਲੈਂਡ ਚ ਆਇਆ ਹੋਇਆ?
ਹਾਂਜੀ, ਮੈਨੂੰ ਪ੍ਰੋਪਰ 2.5 ਇਅਰਸ ਹੋਣ ਵਾਲੇ ਨੇ ਇੱਥੇ ਨਿਊਜ਼ੀਲੈਂਡ ਦੇ ਵਿੱਚ।
ਸੋ ਪੜ੍ਹਾਈ ਕਰ ਰਹੇ ਹੋ?
ਹਾਂਜੀ ਨਹੀਂ, ਮੇਰੀ ਸਟੱਡੀ ਕੰਪਲੀਟ ਹੋ ਚੁੱਕੀ ਆ, ਮੈਂ ਇਸ ਟਾਈਮ ਜੋਬ ਕਰ ਰਹੀ ਹਾਂ
ਜੀ।
ਹਾਂਜੀ, ਐਂਡ ਮੈਂ ਯੂਨੀਟੈਕ ਤੋਂ ਹੀ ਆਪਣੀ ਸਟੱਡੀ ਕੰਪਲੀਟ ਕੀਤੀ ਹੈ, ਗ੍ਰੈਜੂਏਟ ਡਿਪਲੋਮਾ ਇਨ ਕੰਪਿਊਟਿੰਗ ਸੋਫਟਵੇਅਰ ਸਪੈਸ਼ਲਾਈਜੇਸ਼ਨ ਦੇ ਵਿੱਚ, ਐਂਡ
ਜੀ
ਬਹੁਤ ਗੁੱਡ ਐਕਸਪੀਰੀਅੰਸ ਰਿਹਾ, ਮੈਂ ਪ੍ਰੋਪਰ ਇੰਜੋਏ ਕਰ ਰਹੀ ਹਾਂ ਨਿਊਜ਼ੀਲੈਂਡ ਦਾ ਬਿਊਟੀਫੁਲ ਵੈਦਰ, ਬਿਊਟੀ ਨੂੰ, ਐਂਡ ਬਹੁਤ ਫੋਰਚੁਨੇਟ ਆ ਮੈਨੂੰ ਇੱਥੇ ਆਉਣ ਦਾ ਮੌਕਾ ਮਿਲਿਆ, ਐਂਡ ਥੈਂਕ ਯੂ ਸੋ ਮਚ।
ਚੰਗੀ ਗੱਲ ਆ ਜੀ, ਨਹੀਂ ਤਾਂ ਆਪਾਂ ਜਿਹੜੇ ਮੇਰੇ ਵਰਗੇ ਲੋਕ ਆ ਇਹ ਸ਼ੁਕਰ ਗੁਜ਼ਾਰ ਨਹੀਂ ਹੁੰਦੇ ਛੇਤੀ ਕੀਤੇ ਕਿਸੇ ਦੇ, ਕਿਉਂਕਿ ਉਹਨਾਂ ਦੇ ਧੌਣ ਚ ਕੀਲਾ ਡਿਆ ਰਹਿੰਦਾ ਵੀ ਮੈਂ ਜੋ ਕਿਹਾ ਉਹ ਅੰਤਮ ਸੱਚ ਆ, ਮੈਂ ਜੋ ਕਰ ਰਿਹਾ ਬਸ ਉਹ ਮੇਰੇ ਕਰਕੇ ਹੋ ਰਿਹਾ। ਸੋ ਸ਼ੁਕਰ ਗੁਜ਼ਾਰੀ ਬਹੁਤ ਚੰਗੀ ਹੁੰਦੀ ਆ ਸ਼ਾਨੂੰ ਜੀ, ਬਹੁਤ ਵਧੀਆ ਲੱਗਾ ਤੁਹਾਡੀਆਂ ਗੱਲਾਂ ਸੁਣ ਕੇ। ਅੱਛਾ, ਕਿਹੜੀ ਚੀਜ਼ ਆ ਜਿਹੜੀ ਤੁਹਾਨੂੰ ਬੈਸਟ ਇੰਡੀਆ ਐਨਜ਼ੈਡ 2018 ਵੱਲ ਖਿੱਚ ਕੇ ਲੈ ਕੇ ਆਈ ਆ? ਮੈਨੂੰ ਪਤਾ ਲੱਗਿਆ ਤੁਸੀਂ ਪਹਿਲਾਂ ਵੀ ਇੱਦਾਂ ਦੇ ਜਿਹੜੇ ਹੁੰਦੇ ਆ ਮੁਕਾਬਲੇ ਉਹਨਾਂ ਚ ਹਿੱਸਾ ਲੈਂਦੇ ਰਹੇ ਹੋ, ਸੋ ਜਿਹੜੀ ਤੁਹਾਡੇ ਅੰਦਰ ਇੱਕ ਜਿਹੜਾ ਸੈਲਫ ਕੌਨਫੀਡੈਂਸ ਆ ਉਹ ਖਾਸ ਤੌਰ ਤੇ ਝਲਕਦਾ ਹੈ, ਕੋਈ ਸ਼ੱਕ ਨਹੀਂ। ਇਸ ਤੋਂ ਪਹਿਲਾਂ ਕਿਹੜੇ ਕਿਹੜੇ ਮੁਕਾਬਲੇ ਵੈਸੇ ਜੇ ਆਪਾਂ ਬਰੀਫ ਚ ਜਾਣੀਏ ਤਾਂ ਕਿੱਥੇ ਕਿੱਥੇ ਹਿੱਸਾ ਲਿਆ ਤੁਸੀਂ?
ਇਸ ਤੋਂ ਪਹਿਲਾਂ ਮੈਂ ਇੰਡੀਆ ਚ ਕਾਲਜ ਦੇ ਵਿੱਚ ਯੂਥ ਫੈਸਟੀਵਲ ਚ ਗਾ ਚੁੱਕੀ ਹਾਂ, ਬਟ ਨਿਊਜ਼ੀਲੈਂਡ ਦੇ ਵਿੱਚ ਮੈਂ ਖਿਤਾਬੀ ਆਵਾਜ਼ ਦੇ ਵਿੱਚ ਪਾਰਟਿਸਿਪੇਟ ਕੀਤਾ ਸੀਗਾ ਲਾਸਟ ਈਅਰ, ਐਂਡ ਮੈਂ ਸੈਮੀਫਾਈਨਲਿਸਟ ਰਹਿ ਚੁੱਕੀ ਹਾਂ ਉਹਦੇ ਚ, ਐਂਡ ਉਹ ਵੀ ਬਹੁਤ ਬਿਊਟੀਫੁਲ ਐਕਸਪੀਰੀਅੰਸ ਸੀ ਮੇਰਾ, ਕਿਉਂਕਿ ਇੱਥੇ ਆ ਕੇ ਆਪਣੇ ਟੈਲੈਂਟ ਨੂੰ ਉਸ ਲੈਵਲ ਤੋਂ ਸ਼ੁਰੂ ਕਰਨਾ ਇੱਕ ਇਨੀਸ਼ੀਅਲ ਸਟੈਪ ਸੀ ਮੇਰਾ, ਤੇ ਮੇਰਾ ਕੌਨਫੀਡੈਂਸ ਬਹੁਤ ਇੰਪਰੂਵ ਹੋਇਆ ਉਹਦੇ ਨਾਲ, ਐਂਡ ਸਪੈਸ਼ਲੀ ਮਿਸ ਇੰਡੀਆ ਐਨਜ਼ੈਡ ਮੈਂ ਹਮੇਸ਼ਾ ਤੋਂ ਕੁਛ ਇੱਦਾਂ ਦਾ ਲੱਭ ਰਹੀ ਸੀ ਜੋ ਮੇਰੇ ਖਾਬਾਂ ਦੇ ਨਾਲ ਜਾਵੇ ਔਰ ਪ੍ਰੋਪਰ ਮੈਨੂੰ ਇੱਕ ਇੱਕ ਐਟਮੋਸਫੇਅਰ ਦੇਵੇ ਜਿੱਥੇ ਮੈਂ ਆਪਣੀ ਸਿੰਗਿੰਗ ਨੂੰ, ਆਪਣੀ ਡਾਂਸਿੰਗ ਨੂੰ ਔਰ ਆਪਣੇ ਕੌਨਫੀਡੈਂਸ ਨੂੰ ਇੱਕ ਪ੍ਰੋਪਰ ਇੱਕ ਕੋਲੈਬੋਰੇਟ ਤਰੀਕੇ ਨਾਲ ਰਿਪ੍ਰੈਜੈਂਟ ਕਰ ਸਕਾਂ, ਐਂਡ ਇਹ ਉਹ ਸਟੇਜ ਆ।
ਸੋ ਇਸ ਵਾਰ ਜੀ, ਇਸ ਵਾਰ ਫਿਰ ਰਿਹਰਸਲਸ ਵਗੈਰਾ ਬਹੁਤ ਚੱਲਦੀਆਂ ਹੋਣਗੀਆਂ ਕੌਨਫੀਡੈਂਸ ਹੋਰ ਵਧਾਉਣ ਲਈ, ਮੈਂ ਜਿੱਤਣਾ ਹੀ ਜਿੱਤਣਾ।
ਹਾਂਜੀ ਜ਼ਰੂਰ, ਸਿੰਗਿੰਗ ਦੇ ਵਿੱਚ ਮੈਂ ਜ਼ਰੂਰ ਕੁਛ ਵਧੀਆ ਕਰਨ ਦੀ ਕੋਸ਼ਿਸ਼ ਕਰਾਂਗੀ, ਐਂਡ ਹੋਪਫੁਲੀ ਟੈਲੈਂਟ ਵਧੀਆ ਤਰੀਕੇ ਨਾਲ ਆਪਣਾ ਐਕਸਪ੍ਰੈਸ ਕਰ ਪਾਵਾਂ।
ਸੋ ਅੱਜ ਵੀ ਕੁਛ ਸੁਣਨਾ ਚਾਹਾਂਗੇ ਤੁਹਾਡੇ ਕੋਲ ਥੋੜੇ ਸਮੇਂ ਤੋਂ ਬਾਅਦ, ਜਾਂ ਫਿਰ
ਆਪਾਂ ਆਪਣੇ ਸਰੋਤਿਆਂ ਨੂੰ ਯਾਦ ਕਰਾਉਣਾ ਚਾਹਾਂਗੇ ਕਿ ਤਿੰਨਾਂ ਕੁੜੀਆਂ ਦੇ ਅੰਦਰ ਜਿਹੜਾ ਜਿਹੜਾ ਵੀ ਹੁਨਰ ਹੈ ਉਸ ਨੂੰ ਅਸੀਂ 5 ਵਜੇ ਤੋਂ ਬਾਅਦ, ਖਬਰਾਂ ਤੋਂ ਬਾਅਦ ਜਿਹੜੀ ਬ੍ਰੇਕ ਖਤਮ ਹੁੰਦੇ ਸਾਰੇ ਅਸੀਂ ਇਹਨਾਂ ਤਿੰਨਾਂ ਨੂੰ ਇਕੱਠੀਆਂ ਬਿਠਾਲ ਕੇ ਫਿਰ ਜਿਹੜਾ ਇਹਨਾਂ ਦਾ ਹੁਨਰ ਹੈ ਉਸ ਨੂੰ ਜ਼ਰੂਰ ਤੁਹਾਡੇ ਰੂਬਰੂ ਕਰਾਂਗੇ। ਅੱਛਾ, ਲਿਟਰੇਚਰ ਕਿੰਨਾ ਕੁ ਪੜ੍ਹਦੇ ਹੋ, ਕਿਉਂਕਿ ਇਹ ਤਾਂ ਕੁੜੀਆਂ ਹਾਲੇ ਖੁਦ ਸਟੂਡੈਂਟਸ ਨੇ, ਤੁਸੀਂ ਪੜ੍ਹ ਚੁੱਕੇ ਹੋ, ਜੋਬ ਕਰ ਰਹੇ ਹੋ, ਕਿੰਨਾ ਕੁ ਮੌਕਾ ਮਿਲਦਾ ਪੜ੍ਹਨ ਦਾ ਗੁੜਨ ਦਾ?
ਪੜ੍ਹਨ ਦਾ ਬਹੁਤ ਸ਼ੌਕ ਰਿਹਾ ਹੈ। ਲਿਟਰੇਚਰ, ਹਾਂਜੀ, ਲਿਟਰੇਚਰ ਵੀ ਉਹਦਾ ਇੱਕ ਹਿੱਸਾ ਸੀ। ਇੰਡੀਆ ਦੇ ਵਿੱਚ ਪੜ੍ਹ ਚੁੱਕੇ ਹਾਂ ਲਿਟਰੇਚਰ, ਔਰ ਸ਼ੁਰੂ ਤੋਂ ਹੀ ਆਪਣੀ ਮਿਹਨਤ ਦੇ ਉੱਤੇ ਸਭ ਕੁਛ ਕਰਨ ਦੀ ਕੋਸ਼ਿਸ਼ ਕੀਤੀ ਹੈ, ਕਦੀ ਟਿਊਸ਼ਨਸ, ਕਦੀ ਕੁਛ ਨਹੀਂ। ਮੇਰੇ ਪਾਪਾ ਚਾਹੁੰਦੇ ਸੀ ਮੈਂ IPS ਆਫਿਸਰ ਬਣਾ।
ਅੱਛਾ,
ਹਾਂਜੀ, ਐਂਡ ਲੇਕਿਨ ਇੱਕ ਸੁਪਨਾ ਸੀ ਬਾਹਰ ਜਾਣ ਦਾ, ਸੋ ਮੈਂ ਇਸ ਸੁਪਨੇ ਵੱਲ ਆਈ। ਲੇਕਿਨ ਉਹ ਹਮੇਸ਼ਾ ਤੋਂ ਮੈਨੂੰ ਚਾਹੁੰਦੇ ਸੀ ਲਾਈਕ ਮੈਂ ਪੁਲਿਸ ਲਾਈਨ 'ਚ ਜਾਵਾਂ ਔਰ IPS ਆਫਿਸਰ ਬਣਾ। ਬਟ ਮੈਂ ਇੱਥੇ ਐਡ ਕਰਨਾ ਚਾਹੁੰਦੀ ਹਾਂ ਕਿ ਅੱਜ ਮੈਂ ਜੋ ਵੀ ਹਾਂ, ਮੈਂ ਸਿੰਗਿੰਗ ਕਰਦੀ ਹਾਂ ਜਾਂ ਆਪਣੇ ਟੈਲੈਂਟ ਨੂੰ ਅੱਗੇ ਲੈ ਕੇ ਜਾ ਰਹੀ ਹਾਂ, ਇਹਦੇ ਪਿੱਛੇ ਮੇਰੇ ਪਾਪਾ ਦਾ ਬਹੁਤ ਵੱਡਾ ਹੱਥ ਆ। ਉਹ ਜਲੰਧਰ ਦੂਰਦਰਸ਼ਨ ਤੇ ਐਜ਼ ਅ ਫੋਕ ਸਿੰਗਰ ਕਾਫੀ ਟਾਈਮ ਗਾ ਚੁੱਕੇ ਨੇ।
ਅੱਛਾ ਜੀ, ਹਾਂਜੀ, ਨਾਮ ਜੀ ਉਹਨਾਂ ਦਾ?
ਜਗਵਿੰਦਰ ਪਾਲ।
ਅੱਛਾ ਜੀ,
ਹਾਂਜੀ, ਅੰਮ੍ਰਿਤਸਰ ਦੇ ਵਿੱਚ ਕਾਫੀ ਨਾਂ ਹੈ ਉਹਨਾਂ ਦਾ, ਐਂਡ ਇਹ ਸਭ ਕੁਛ ਮੈਂ ਉਹਨਾਂ ਤੋਂ ਹੀ ਸਿੱਖਿਆ। ਅੱਜ ਮੈਂ ਜੋ ਹਾਂ।
ਬੇਬੇ ਦਾ ਕੋਈ ਸ਼ੁਕਰੀਆ ਜਿਹੜੀ ਪਰੌਂਠੇ ਬੰਨ ਕੇ ਡੱਬੀ ਚ ਸਕੂਲ ਨੂੰ ਭੇਜਦੀ ਰਹੀ।
ਨਹੀਂ, ਉਹਨਾਂ ਦਾ ਵੀ ਹੱਥ ਆ, ਸਾਰੇ ਪਰਿਵਾਰ ਦਾ ਹੱਥ ਆ, ਸਾਰਿਆਂ ਦਾ ਜੋ ਜੋ ਮੈਨੂੰ ਸਪੋਰਟ ਕਰ ਰਹੇ ਨੇ। ਈਵਨ ਮੈਂ ਇੱਥੇ ਐਡ ਕਰਨਾ ਚਾਹੂੰਗੀ ਹਰਜਿੰਦਰ ਸਿੰਘ ਬਸਿਆਲਾ ਸਰ ਜੀ ਨੇ, ਬਹੁਤ ਵਧੀਆ ਉਹਨਾਂ ਨੇ,
ਸਾਡੇ ਸੀਨੀਅਰ ਜੀ ਹਾਂ, ਬਿਲਕੁਲ,
ਮੋਰ ਦੈਨ 50 ਕੰਟਰੀਜ਼ ਦੇ ਵਿੱਚ ਨਿਊਜ਼ ਪੇਪਰ 'ਚ ਪਬਲਿਸ਼ ਹੋਇਆ, ਐਂਡ ਮੈਸੇਜਿਸ ਆ ਰਹੇ ਨੇ ਕੈਨੇਡਾ ਤੋਂ, ਆਸਟ੍ਰੇਲੀਆ ਤੋਂ, ਅੰਮ੍ਰਿਤਸਰ ਤੋਂ, ਜਲੰਧਰ ਤੋਂ, ਐਂਡ ਰੀਅਲੀ ਥੈਂਕਫੁਲ ਹਾਂ ਮੈਂ।
ਬੜੀ ਮਿਹਨਤ ਕਰਦੇ ਹੋ, ਦੇਰ ਰਾਤ ਤੱਕ ਮਿਹਨਤ ਕਰਕੇ ਖਬਰਾਂ ਜਿਹੜੀਆਂ ਪੂਰੀ ਡੂੰਘਾਈ ਚ ਜਾ ਕੇ ਫਿਰ ਉਹ ਪਬਲਿਸ਼ ਕਰਦੇ। ਮੈਂ ਦੇਖ ਰਿਹਾ ਸੀ ਤੁਹਾਡਾ ਪੰਜਾਂ ਕੁੜੀਆਂ ਦਾ, ਜਿਹੜੀਆਂ ਪੰਜਾਬਣ ਮੂਲ ਦੀਆਂ ਨੇ, ਉਹਨਾਂ ਪੰਜਾਂ ਦੇ ਬਾਰੇ ਉਹਨਾਂ ਨੇ ਬਹੁਤ ਵਧੀਆ ਢੰਗ ਦੇ ਨਾਲ ਰਾਈਟ ਅਪ ਲਿਖਿਆ,
ਜਿਹ
ਚ ਕੋਈ ਸ਼ੱਕ ਨੀ। ਮੈਂ ਦੇਖ ਰਿਹਾ ਸੀ ਓਵਰਸੀਜ਼ ਵੀ ਕਵਰੇਜ, ਪੰਜਾਬੀ ਜਾਗਰਣ ਵਗੈਰਾ ਸਾਰੀ ਜਗ੍ਹਾ ਉਹ ਚ ਹੋਈ ਆ। ਔਰ ਵੱਡੀ ਗੱਲ ਇਹ ਆ ਵੀ ਦੇਖੋ, ਸਾਨੂੰ ਸਾਰਿਆਂ ਨੂੰ ਇਸ ਗੱਲ ਦੀ ਨਿੱਜੀ ਤੌਰ ਦੇ ਉੱਤੇ ਸਮੁੱਚਤਾ ਦੇ ਸੰਕਲਪ ਵਿੱਚ ਇੱਕ ਖੁਸ਼ੀ ਆ ਕਿ ਚਲੋ ਸਾਡੀਆਂ ਕੁੜੀਆਂ ਜਿਹੜੀਆਂ ਅੱਗੇ ਵੱਧ ਰਹੀਆਂ, ਜਿਨ੍ਹਾਂ ਦੇ ਬਾਰੇ ਸਾਨੂੰ ਵਾਰ ਵਾਰ ਇਹ ਸੁਣਨਾ ਪੈਂਦਾ ਸੀ ਵੀ ਨਹੀਂ ਜੀ ਨਹੀਂ, ਕੁੜੀ ਨੇ ਚਿੱਠੀ ਪੱਤਰ ਲਿਖਣ ਜੋਗਾ ਪੜ੍ਹ ਲਿਆ, ਹੁਣ ਇਹਦਾ ਵਿਆਹ ਕਰ ਦਿਓ, ਹਨਾ। ਹੁਣ ਦੇਖੋ ਇਹ ਸੁਪਨੇ ਜਿਹੜੇ ਵੱਡੇ ਹੋ ਗਏ, ਹੁਣ ਮਾਂ ਬਾਪ ਜਿਹੜੇ ਆ ਉਹਨਾਂ ਨੇ ਵੀ ਆਜ਼ਾਦੀ ਦੇਣੀ ਸ਼ੁਰੂ ਕੀਤੀ ਆ, ਔਰ ਕੁੜੀਆਂ ਆਪਣੀ ਖੁਦਾਰੀ ਦੇ ਨਾਲ ਆਪਣੇ ਰਾਹ ਜਿਹੜੇ ਆ ਉਹ ਆਪ ਤਲਾਸ਼ ਲਈਆਂ। ਸੋ ਇਹ ਆਪਣੇ ਆਪ ਦੇ ਵਿੱਚ ਬਹੁਤ ਖੁਸ਼ੀ ਵਾਲੀ ਗੱਲ ਹੈ। ਗੱਲਾਂ ਬਾਤਾਂ ਆਪਾਂ ਹੋਰ ਵੀ ਕਰਾਂਗੇ, ਕੋਈ ਕੋਈ ਆਪਣੇ ਭਾਈਚਾਰੇ ਨੂੰ, ਆਪਣੇ ਨਾਲ ਦੀਆਂ ਮੁਟਿਆਰਾਂ ਨੂੰ, ਬਹੁਤ ਸਾਰੇ ਤੁਹਾਡੇ ਮਿੱਤਰ ਹੋਣਗੇ, ਸਹਿਕਰਮੀ ਹੋਣਗੇ, ਜਮਾਤੀ ਹੋਣਗੇ, ਜਿਹੜੇ ਇਸ ਵਕਤ ਤੁਹਾਡੀ ਇਸ ਇੰਟਰਵਿਊ ਨੂੰ ਸੁਣ ਰਹੇ ਹੋਣਗੇ, ਦੇਖ ਵੀ ਰਹੇ ਹੋਣਗੇ ਫੇਸਬੁੱਕ ਦੇ ਉੱਤੇ, ਬਾਅਦ ਚ ਵੀ ਦੇਖਣਗੇ, ਉਹਨਾਂ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ?
ਮੈਂ ਉਹਨਾਂ ਦਾ ਥੈਂਕ ਯੂ ਕਹਿਣਾ ਚਾਹੁੰਦੀ ਹਾਂ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਸਪੋਰਟ ਮਿਲ ਰਹੀ ਹੈ ਉਹਨਾਂ ਤੋਂ, ਐਂਡ ਮੈਂ ਬਹੁਤ ਦਿਲੋਂ ਉਹਨਾਂ ਦੀ ਸ਼ੁਕਰਗੁਜ਼ਾਰ ਹਾਂ। ਤੁਸੀਂ ਇੰਨਾ ਜ਼ਿਆਦਾ ਪਿਆਰ ਦੇ ਰਹੇ ਹੋ, ਜਿਤਨਾ ਹਾਰਨਾ ਆਈ ਥਿੰਕ ਉਹ ਕੋਇਨ ਦੇ ਦੋ ਪਹਿਲੂ ਨੇ, ਲੇਕਿਨ ਉਸ ਤੋਂ ਪਹਿਲਾਂ ਇੰਨਾ ਜ਼ਿਆਦਾ ਪਿਆਰ ਦੇ ਕੇ ਤੁਸੀਂ ਆਲਰੇਡੀ ਮੈਨੂੰ ਵਿਨਰ ਬਣਾ ਰਹੇ ਹੋ। ਥੈਂਕ ਯੂ ਸੋ ਮਚ,
ਥੈਂਕ
ਯੂ ਸੋ ਮਚ, ਗੋਡ ਬਲੈਸ ਯੂ।
ਚੱਲਦੀ ਸੀਗੀ ਵੀ ਮੇਰੀ ਉਹਦੇ ਨਾਲ ਸਾਂਝ ਜਿਹਦਾ ਹੌਸਲਾ ਬੁਲੰਦ ਹੈ, ਮੇਰੀ ਉਹਦੇ ਨਾਲ ਸਾਂਝ ਜਿਹਦਾ ਹੌਸਲਾ ਬੁਲੰਦ, ਨਾ ਮੈਂ ਜਿੱਤਿਆਂ ਦੇ ਨਾਲ, ਨਾ ਮੈਂ ਹਾਰਿਆਂ ਦੇ ਨਾਲ। ਸੋ ਇਹ ਆਪਣੇ ਆਪ ਚ ਬਹੁਤ ਬਹੁਤ ਦਲੇਰੀ ਵਾਲਾ ਕੰਮ ਦੀ, ਇਹਨੇ ਭੀੜ ਦੇ ਵਿੱਚੋਂ ਨਿਕਲ ਕੇ ਤੁਸੀਂ ਇੱਕ ਖਾਸ ਮੁਕਾਮ
ਦੇ
ਫੇਸ ਕਰਨਾ। ਇਹ ਤਾਂ ਮੈਨੂੰ ਚੇਤਾ, ਮੈਂ ਤੀਜੀ ਚੌਥੀ ਚ ਸੀਗਾ ਜਦੋਂ ਘਰਦੇ ਕਹਿੰਦੇ ਵੀ ਕਾਕਾ ਸ਼ਬਦ ਗਾਉਣਾ ਤੂੰ, ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਕਹਿ ਕੇ ਰੋਣਾ ਸ਼ੁਰੂ ਕਰਤਾ, ਉਲਟਾ ਇਲਜ਼ਾਮ ਲਾਤਾ ਆਪਣੇ ਬਾਪੂ ਜੀ ਦੇ ਵੀ ਇਹਨਾਂ ਨੇ ਮੈਨੂੰ ਰੋਟੀ ਨੀ ਖਿਲਾਈ ਟਾਈਮ ਸਿਰ, ਤਾਂ ਕਰਕੇ ਮੈਨੂੰ ਤਾਂ ਭੁੱਖ ਲੱਗੀ, ਗਾਉਣਾ ਵੀ ਕੀ ਆ। ਸੋ ਜਦੋਂ ਹੁਣ ਤੁਹਾਨੂੰ ਜਦੋਂ ਮੈਂ ਇੱਦਾਂ ਸਟੇਜਾਂ ਦੇ ਉੱਤੇ ਦੇਖਦਾ ਜਾਂ ਕਿੱਦਾਂ, ਮੈਂ ਸੋਚਦਾ ਹਾਂ ਬਹੁਤ ਬਹੁਤ ਜ਼ੋਰਤ ਵਾਲਾ ਕੰਮ ਹੈ ਇਹ, ਔਰ ਪਰਮਾਤਮਾ ਕਰੇ ਤੁਸੀਂ ਇੱਦਾਂ ਚੜ੍ਹਦੀ ਕਲਾ ਚ ਰਹੋ, ਔਰ ਇੱਦਾਂ ਹੀ ਆਪਣੇ ਨਿੱਕੇ ਨਿੱਕੇ ਕਦਮਾਂ ਦੇ ਨਾਲ ਵੱਡੀਆਂ ਵੱਡੀਆਂ ਮੰਜ਼ਿਲਾਂ ਛੂ ਲਓ, ਤੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਜਿਹੜਾ ਤੁਹਾਡਾ ਟੈਲੈਂਟ ਹੈ ਉਹ ਬਿਲਕੁਲ ਨਿਧੜਕ ਹੋ ਕੇ ਤੁਸੀਂ ਸਾਡੇ ਸਰੋਤਿਆਂ ਦੇ ਰੂਬਰੂ ਰੱਖਣਾ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਸਾਡੇ ਸਟੂਡੀਓ 'ਚ ਆਉਣ ਦੇ ਲਈ।
ਚਲੋ ਫਿਰ ਇਹਨਾਂ ਧੀਆਂ ਧਿਆਣੇ ਦੇ ਲਈ ਇੱਕ ਗੀਤ ਹੋਰ ਪੇਸ਼ ਕਰਦੇ ਹਾਂ, ਫਿਰ ਖਬਰਾਂ ਪੇਸ਼ ਕਰਦੇ ਹਾਂ, ਫਿਰ ਉਸ ਤੋਂ ਬਾਅਦ ਅਨ ਜੁੜਦੇ ਹਾਂ ਜੀ।
ਇੱਕ ਕਰ ਤੇਰਾ ਜੋੜਾ ਇੱਕ ਜੋੜਨ ਚੱਲੀ ਨੀ ਮਾਏ ਇੱਕ ਕਰ ਤੇਰਾ ਜੋੜਾ ਇੱਕ ਜੋੜਨ ਚੱਲੀ ਨੀ ਮਾਏ ਇੱਕ ਕਰ ਤੇਰਾ
ਚਲੋ ਪਹਿਲਾਂ ਵੀ ਦੋਸਤੋ ਜ਼ਿਕਰ ਹੋਇਆ ਸੀ ਕਿ ਬਸਿਆਲਾ ਸਾਹਿਬ ਦਾ ਇਸ ਦੇ ਵਿੱਚ ਕਾਫੀ ਯੋਗਦਾਨ ਹੈ।
ਮੈਂ ਕਹਿੰਦਾ ਚੰਗਾ ਹੋਇਆ ਸੀ ਤਾਰੀਫ ਕਰਤੀ।
ਹਾਂਜੀ ਉਹਨੇ ਤਾਂ ਕਲਾਸ ਲੱਗ ਗਈ ਸੀ ਘਰੇ ਜਾਂਦੇ
ਕਲਾਸ ਲੱਗ ਗਈ ਸੀ
ਟਾਈਪ ਕਰਦੇ
ਚਲੋ ਬਸਿਆਲਾ ਜੀ ਤੁਹਾਡਾ ਵੀ ਸਵਾਗਤ ਹੈ ਨੱਚਦਾ ਪੰਜਾਬ ਪ੍ਰੋਗਰਾਮ ਦੇ ਜੀ ਆਇਆਂ
ਬਹੁਤ ਧੰਨਵਾਦ ਜੀ ਤੁਹਾਡਾ ਸਮਾਂ ਦੇਣ ਦੇ ਲਈ ਸਾਨੂੰ ਪਤਾ ਤੁਹਾਡੇ ਰੁਝੇਵੇਂ ਬਹੁਤ ਹੁੰਦੇ ਆ ਲੇਕਿਨ ਜਿੰਨੀ ਮਿਹਨਤ ਤੁਸੀਂ ਕਰਦੇ ਹੋ ਅਸੀਂ ਤੁਹਾਡੇ ਮੂੰਹ ਤੇ ਤਾਂ ਕੀ ਅਸੀਂ ਤੁਹਾਡੀ ਪਿੱਠ ਪਿੱਛੇ ਵੀ ਤੁਹਾਡੀ ਤਾਰੀਫ ਕਰਨ ਦੇ ਲਈ ਹਮੇਸ਼ਾ ਕਾਹਲੇ ਰਹੀਦਾ।
ਥੈਂਕ ਯੂ ਜੀ ਥੈਂਕ ਯੂ ਤੇ ਸਭ ਤੋਂ ਪਹਿਲਾਂ ਜਿਹੜੀਆਂ ਆਪਣੀਆਂ ਪੰਜ ਕੁੜੀਆਂ ਹਰਨੂਰ ਕੌਰ ਦਿਓਲ ਕਰਮਪ੍ਰੀਤ ਅੰਜਲ ਸ਼ਾਨੂ ਦੇਵਗਨ ਸ਼ਿਵਾਨੀ ਕਟਾਰੀ ਅਤੇ ਜਸ਼ਨਪ੍ਰੀਤ ਬਰਾੜ ਇਹਨਾਂ ਦਾ ਜਿਹੜਾ ਹੌਸਲਾ ਹੈਗਾ ਉਹਨੂੰ ਆਪਾਂ ਪਹਿਲਾਂ ਸਲਿਊਟ ਕਰਦੇ ਹਾਂ ਕਿਉਂਕਿ ਦੂਸਰੇ ਮੁਲਕ ਦੇ ਵਿੱਚ ਆਉਣਾ ਜਿੱਥੇ ਜੋਬ ਦੀ ਪਈ ਹੁੰਦੀ ਆ ਪਰ ਇਹ ਚੀਜ਼ਾਂ ਨੂੰ ਕਾਬਲੀਅਤ ਨੂੰ ਕਿਤੇ ਕਿਸੇ ਸਟੇਜ ਦੇ ਉੱਤੇ ਪਰਫੋਰਮ ਕਰਕੇ ਹੌਸਲਾ ਕਰਨਾ ਜਾਂ ਕੌਨਫੀਡੈਂਸ ਕ੍ਰੀਏਟ ਕਰਨਾ ਆਪਣੇ ਵਿੱਚ ਬਹੁਤ ਵੱਡੀ ਗੱਲ ਆ ਇਹਨਾਂ ਨੂੰ ਕੰਗ੍ਰੈਚੁਲੇਟ ਵਿਨ ਹੋਣਾ ਵੱਖਰੀ ਗੱਲ ਆ ਪਰ ਸਟੇਜ ਉੱਤੇ ਚੜ੍ਹਨਾ ਹੀ ਇਹਨਾਂ ਲਈ ਇੱਕ ਵਿਨਿੰਗ ਇਹਨਾਂ ਦਾ ਜਿਹੜਾ ਮੂਵਮੈਂਟ ਹੈਗਾ ਤੇ ਉਹਨਾਂ ਲਈ ਇਹਨਾਂ ਨੂੰ ਬੈਸਟ ਆਫ ਲੱਕ ਤੇ ਮੈਂ ਆਸ ਕਰਦਾ ਇਸ ਵਾਰੀ ਜਿਹੜਾ ਟਾਈਟਲ ਆ ਉਹ ਕਿਸੇ ਨਾ ਕਿਸੇ ਪੰਜਾਬੀ ਕੁੜੀ ਦੇ ਉੱਤੇ ਜਿਹੜਾ ਸਜੇ ਤਾਂ ਸਾਨੂੰ ਬਹੁਤ ਖੁਸ਼ੀ ਹੋਊਗੀ
ਤੇ
ਜੀ ਤੇ ਮੈਂ ਥੋੜਾ ਜਿਹਾ ਪਰਮਿੰਦਰ ਜੀ ਕੁੜੀਆਂ ਨੂੰ ਹੌਸਲਾ ਬਚਾਈ ਵਾਸਤੇ ਮੈਂ ਥੋੜਾ ਜਿਹਾ ਕੁਛ ਐਡ ਕਰਨਾ ਚਾਹੁੰਦਾ ਸੀਗਾ ਤੇ ਇੱਥੇ ਜੇ ਆਪਾਂ ਮੈਂ ਹੁਣੇ ਦੇਖਦਾ ਪਿਆ ਸੀਗਾ ਜਿੱਦਾਂ ਗੂਗਲ ਬਾਬਾ ਦੇ ਉੱਤੇ ਮੈਂ ਵੈਸੇ ਜਦੋਂ ਜੀਤ ਸੀਗਾ ਤੇ ਮੈਂ 6-7 ਸਾਲ ਜਿਹੜਾ ਮਿਸ ਇੰਡੀਆ ਮਿਸ ਯੂਨੀਵਰਸ ਤੇ ਮਿਸ ਵਰਲਡ ਦੇ ਉੱਤੇ ਆਰਟੀਕਲ ਦਿੰਦਾ ਹੁੰਦਾ ਸੀਗਾ ਜਦੋਂ ਵੀ ਉਹਦਾ ਕੰਪੀਟੀਸ਼ਨ ਹੁੰਦਾ ਸੀ ਉਹ ਮੈਂ ਹੀ ਸ਼ੁਰੂ ਕੀਤਾ ਸੀਗਾ ਤੇ ਲੇਕਿਨ ਆਪਾਂ ਜੇ ਉਹਨਾਂ ਨੂੰ ਰਿਫਾਈਨ ਕਰਕੇ ਦੇਖੀਏ ਵੀ ਇਹ ਚ ਪੰਜਾਬ ਦੀ ਜਾਂ ਸਾਡੇ ਕਲਚਰ ਨੇ ਕਿੰਨਾ ਕੁ ਸਾਨੂੰ ਓਪਨ ਜਿਹੜੇ ਵਿੰਗ ਦਿੱਤੇ ਆ ਤਾਂ ਕਿ ਅਸੀਂ ਉੱਥੇ ਤੱਕ ਪਹੁੰਚ ਸਕੀਏ ਤਾਂ ਇਹ ਕੁੜੀਆਂ ਦੇ ਇਹਨਾਂ ਦੇ ਲਈ ਇੱਕ ਇੰਸਪਾਇਰੇਸ਼ਨ ਹੋਊਗੀ ਵੀ 1953 ਦੇ ਵਿੱਚ ਵੀ ਜਿਹੜੀ ਇੱਕ ਕੁੜੀ ਬਣੀ ਸੀਗੀ ਪੇਜਨ ਦੇ ਵਿੱਚ ਸ਼ਾਮਲ ਹੋਈ ਸੀ ਉਹਦਾ ਨਾਮ ਪੀਸ ਕਮਲ ਸੀ ਉਹ ਵੀ ਪੰਜਾਬ ਤੋਂ ਸੀ ਇਸ ਕਰਕੇ ਜਿਹੜੀ ਇਹਨਾਂ ਦੀ ਜਿਹੜੀ ਸਪੋਰਟ ਆ ਇਹ 1953 ਤੋਂ ਅਸੀਂ ਕਹਿ ਸਕਦੇ ਹਾਂ ਵੀ ਉਸ ਵੇਲੇ ਕੁੜੀਆਂ ਦੇ ਵਿੱਚ ਜਜ਼ਬਾ ਸੀਗਾ ਜਿਹੜਾ ਅੱਜ ਇਹ ਭਾਰਤ ਤੋਂ ਬਾਹਰ ਹੋ ਕੇ ਜੇ ਨਿਊਜ਼ੀਲੈਂਡ ਦੇ ਵਿੱਚ ਵੀ ਇਹ ਪੜ੍ਹਾਈ ਕਰਨ ਜਾਂ ਕੰਮ ਕਰਨ ਆਈਆਂ ਤੇ ਜਜ਼ਬਾ ਇਹਨਾਂ ਦੇ ਵਿੱਚ ਕਾਇਮ ਹੈਗਾ ਤੇ ਉਹਨਾਂ ਦੇ ਲਈ ਇਹ ਵਧਾਈ ਦੇ ਜਿਹੜੀਆਂ ਕੁੜੀਆਂ ਹੱਕਦਾਰ ਹੈਗੀਆਂ ਤੇ ਇਹ ਪੰਜਾਬੀ ਕੁੜੀਆਂ ਨੇ ਬਹੁਤ ਵੱਡੇ ਲੈਵਲ ਦੇ ਉੱਤੇ ਜਿਹੜਾ ਆਪਣੀ ਜਿਹੜੀ ਪਹਿਚਾਣ ਬਣਾਈ ਹੈ ਇੰਟਰਨੈਸ਼ਨਲ ਲੈਵਲ ਦੇ ਉੱਤੇ ਤੇ ਮੋਟੀ ਮੋਟੀ ਸਰਚ ਮਾਰੀ ਤਾਂ ਗੁਰਲੀਨ ਗਰੇਵਾਲ 2013 ਦੇ ਵਿੱਚ ਟੌਪ 10 ਰਹੀ ਹੈਗੀ ਆ।
ਅੱਛਾ
ਤੇ ਮੈਂ ਹੋਰ ਨਾਲ ਨਾਲ ਥੋੜੀ ਜਿਹੀ ਹੋਰ ਪੜ੍ਹ ਦਿੰਦਾ ਜਿਵੇਂ ਗੁਲਪਨਾਗ ਚੰਡੀਗੜ੍ਹ ਵਿੱਚ ਵੀ ਆਏ ਸੀਗੇ 1999 ਦੇ ਵਿੱਚ ਉਹ ਜਿਹੜਾ ਉਹਨਾਂ ਨੇ ਟਾਈਟਲ ਜਿੱਤਿਆ ਸੀਗਾ ਜਿਹੜਾ ਮਿਸ ਯੂਨੀਵਰਸ ਦਾ ਤੇ ਉਹ ਤੋਂ ਬਾਅਦ ਡੋਲੀ ਮਿਨਹਾਸ ਜੂਹੀ ਚਾਵਲਾ ਇਹ ਸਾਰੀਆਂ ਪੰਜਾਬੀ ਕੁੜੀਆਂ ਹੋਈਆਂ ਆਲਮਜੀਤ ਕੌਰ ਚੌਹਾਨ ਤੇ ਇਹ ਜਿਹੜੀ ਪੰਜਾਬੀ ਕੁੜੀਆਂ ਹੈਗੀਆਂ ਇਹਨਾਂ ਨੇ ਜਿੱਦਾਂ ਕਾਫੀ ਜਿੱਦਾਂ ਆਪਣਾ ਨਾਮ ਨਾ ਖੱਟਿਆ ਦੇਸ਼ ਤੇ ਵਿਦੇਸ਼ ਦੇ ਵਿੱਚ ਨਵਨੀਤ ਕੌਰ ਢਿੱਲੋਂ ਵਾਨਿਆ ਮਿਸ਼ਰਾ ਇਹ ਸਾਰੀਆਂ ਪੰਜਾਬੀ ਕੁੜੀਆਂ ਸੀਗੀਆਂ ਪ੍ਰੀਤੀ ਕਰਮਿੰਦਰ ਕੌਰ ਵਿਰਕ ਸ਼ਾਇਦ ਇਹਨਾਂ ਮਨੀਸ਼ਾ ਕੋਹਲੀ ਸਵੀਟੀ ਗਰੇਵਾਲ ਇਹ ਸਾਰੀ ਪੰਜਾਬੀ ਕੁੜੀਆਂ ਹੈਗੀਆਂ ਜਿਹਨਾਂ ਨੇ ਸੁੰਦਰਤਾ ਮੁਕਾਬਲਿਆਂ ਵਿੱਚ ਭਾਗ ਲੈ ਕੇ ਜਿੱਦਾਂ ਜਿਹੜਾ ਪੰਜਾਬੀ ਦੇ ਕਲਚਰ ਨੂੰ ਤੇ ਇਹਨਾਂ ਕੋਲ ਇੱਕ ਮੌਕਾ ਹੈਗਾ ਆਪਣੇ ਜਦੋਂ ਇਹਨਾਂ ਦਾ ਡਰੈਸ ਰਾਊਂਡ ਆਉਣਾ ਹੈਗਾ ਆ ਕੀਵੀ ਤੇ ਇੰਡੀਅਨ ਦਾ ਕਿਉਂਕਿ 3 ਰਾਊਂਡ ਦੇ ਵਿੱਚ ਹੋ ਰਿਹਾ ਆ ਇੱਕ ਰਾਊਂਡ ਦੇ ਵਿੱਚ ਇਹਨਾਂ ਨੇ ਜਿਹੜਾ ਕੀਵੀ ਤੇ ਇੰਡੀਅਨ ਨੂੰ ਸ਼ੋਅ ਕਰਨਾ ਆ ਕਿਵੇਂ ਕਲਚਰ ਦਾ ਮਿਕਸਅਪ ਕਰਕੇ ਵੀ ਇਹਨਾਂ ਨੇ ਭਰੋਕ ਦੇਣਾ ਕਿਸ ਤਰ੍ਹਾਂ ਦਾ ਉਹਦੇ ਵਿੱਚ ਜਿੱਦਾਂ ਸਾਡਾ ਪੰਜਾਬੀ ਕਲਚਰ ਆਪਾਂ ਪਿਛਲੇ ਵਾਰ ਇਵੈਂਟ ਦੇ ਉੱਤੇ ਦੇਖਿਆ ਸੀ ਬਹੁਤ ਸਾਰੀ ਕੁੜੀਆਂ ਨੇ ਪੰਜਾਬੀ ਸੂਟ ਵੀ ਪਾਏ ਸੀਗੇ ਤੇ ਪਰਫੋਰਮ ਵੀ ਕੀਤਾ ਪੰਜਾਬੀ ਆਈਟਮ ਜਾਂ ਭੰਗੜੇ ਦੀ ਜਾਂ ਸੋਲੋ ਡਾਂਸ ਦੀ ਕੁਛ ਕੀਤੀ ਸੀਗੀ ਤੇ ਉਹਦੇ ਨਾਲ ਕਿਉਂਕਿ ਮੌਕਾ ਮਿਲ ਜਾਂਦਾ ਹੈ ਸਾਨੂੰ ਆਪਾਂ ਤਰੀਕੇ ਦੇ ਨਾਲ ਆਪਾਂ ਜਿਸ ਸੂਬੇ ਦੇ ਨਾਲ ਜਿਸ ਕੰਟਰੀ ਦੇ ਨਾਲ ਜਿਸ ਕਲਚਰ ਦੇ ਨਾਲ ਸੰਬੰਧ ਰੱਖਦੇ ਹਾਂ ਉਹਨੂੰ ਅਸੀਂ ਪ੍ਰਜੈਂਟ ਕਰ ਸਕੀਏ ਕਿਉਂਕਿ ਉੱਥੇ ਇੱਕ ਕਮਿਊਨਿਟੀ ਦੇ ਲੋਕ ਨਹੀਂ ਬੈਠੇ ਹੋਣੇ ਉੱਥੇ ਜੱਜਸ ਪੈਨਲ ਦੇ ਵਿੱਚ ਗੋਰੇ ਵੀ ਹੁੰਦੇ ਆ ਤੇ ਧਮਾਲ ਤਾਂ ਪਾਣ ਪਾਣ ਤੇ ਨਾਲ
ਕੰਫੀਡੈਂਸ ਹਾਂ ਜੀ ਆਪਣਾ ਬਣਾ ਕੇ ਰੱਖਣਾ
ਟਾਈਟਲ ਵੀ ਸਿਰ ਤੇ ਸਜਾ ਕੇ ਤੇ ਜਦੋਂ ਕਰਦੇ ਨੇ ਜਦੋਂ ਦੱਸਣਗੇ ਵੀ ਨਿਊਜ਼ੀਲੈਂਡ ਗਈਆਂ ਸੀਗੀਆਂ ਤੇ ਉਹਨਾਂ ਨੂੰ ਵੀ ਬੜਾ ਪ੍ਰਾਊਡ ਫੀਲ ਹੋਊਗਾ ਤੇ ਆਲ ਦਾ ਬੈਸਟ
ਬਹੁਤ ਧੰਨਵਾਦ ਵਿਸਾਲਾ ਜੀ ਬਹੁਤ ਜਾਣਕਾਰੀ ਦਿੱਤੀ ਬਹੁਤ ਮਿਹਰਬਾਨੀ
ਸ਼ੁਕਰੀਆ ਥੈਂਕ ਯੂ ਜੀ
ਸ਼ੁਕਰੀਆ
ਧੰਨਵਾਦ ਸੋ ਦੋਸਤੋ ਇਹ ਸਨ ਰਜਿੰਦਰ ਬਸਿਆਲਾ ਜਿਹੜੇ ਕਿ ਪੰਜਾਬੀ ਹੈਰਲਡ ਦੇ ਜ਼ਰੀਏ ਦੁਨੀਆਂ ਦੀਆਂ ਦਰਜਨਾਂ ਅਖਬਾਰਾਂ ਤੱਕ ਆਪਣੀ ਪਹੁੰਚ ਬਣਾਉਂਦੇ ਨੇ ਔਰ ਕਾਫੀ ਖੋਜ ਤੋਂ ਬਾਅਦ ਖਬਰਾਂ ਜਿਹੜੀਆਂ ਨੇ ਉਹਨਾਂ ਨੂੰ ਨਸ਼ਰ ਕਰਦੇ ਨੇ ਔਰ ਕਾਫੀ ਜ਼ਿਆਦਾ ਇਹਨਾਂ ਦਾ ਜਿਹੜਾ ਇਹਨਾਂ ਨੂੰ ਲੋਕ ਜਿਹੜੇ ਨੇ ਉਹ ਫੋਲੋ ਕਰਦੇ ਨੇ ਰੇਡੀਓ ਸਪਾਈਸ ਉੱਤੇ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜੀਆਂ ਸਾਡੀਆਂ ਸਥਾਨਕ ਖਬਰਾਂ ਹੁੰਦੀਆਂ ਉਹਨਾਂ ਦੇ ਵਿੱਚ ਵਿਸ਼ੇਸ਼ ਤੌਰ 'ਤੇ ਪੰਜਾਬੀ ਹੈਰਲਡ ਦਾ ਅਸੀਂ ਧੰਨਵਾਦ ਕਰਦੇ ਹਾਂ ਗੋਲੀ ਧਾਲੀਵਾਲ ਜਿਨ੍ਹਾਂ ਦੀ ਸ਼ਾਇਰੀ ਕਾਫੀ ਲਗਭਗ ਹਰੇਕ ਪ੍ਰੋਗਰਾਮ 'ਚ ਅਸੀਂ ਸ਼ਾਮਿਲ ਕਰਦੇ ਹਾਂ ਮੁੱਛਾਂ ਨੂੰ ਵਟਾ ਦੇ ਕੇ ਮੁੰਡਾ ਟਰੱਕ 'ਚ ਬੈਠਾ ਹੋਣਾ ਲੇਕਿਨ ਸ਼ਾਇਰੀ ਥੋੜ੍ਹੀ ਸੂਖਮ ਹੈ ਅਤੇ ਲਓ
ਆਣਦੇ ਜੀ
ਉਹਨਾਂ ਤੋਂ ਬਾਅਦ ਫਿਰ ਜਿਹੜੀਆਂ ਖਬਰਾਂ ਦਾ ਬੁਲੇਟਿਨ ਤੁਹਾਡੇ ਲਈ ਹਾਜ਼ਰ ਕਰਾਂਗੇ ਜਿਉਂ ਅੰਨੇ ਦੀ ਸੋਟੀ ਤੱਕ ਕੇ ਦੌੜ ਗਰੀਬ ਦੀ ਰੋਟੀ ਤੱਕ ਕੇ ਜ਼ਿੰਦਗੀ ਏ ਕਿ ਸੂਤ ਨਹੀਂ ਆਉਂਦੀ ਜ਼ੋਰ ਅੱਡੀ ਤੋਂ ਚੋਟੀ ਤੱਕ ਏ ਮੇਰੀ ਦੌੜ ਮਖਾਨੇ ਵੱਲ ਨਹੀਂ ਬਸ ਉਹਦੀ ਅੱਖ ਮੋਟੀ ਤੱਕ ਏ ਰੂਹਾਂ ਨੂੰ ਹੁਣ ਛੂਹੇ ਕਿਹੜਾ ਪਿਆਰ ਮਾਸ ਦੀ ਬੋਟੀ ਤੱਕ ਏ ਮੈਂ ਅੱਗ ਦੇ ਬਿਸਤਰ ਵਿੱਚ ਸੌਂਨਾ ਤੇਰੀ ਠੰਡ ਬਸ ਕੋਟੀ ਤੱਕ ਏ ਗੱਲ ਮੈਂ ਤੇਰੀ ਭੁੱਲਦਾ ਕੋਈ ਨਹੀਂ ਚੇਤੇ ਵੱਡੀਓ ਛੋਟੀ ਤੱਕ ਏ ਤੇਰੀ ਪਹੁੰਚ ਖੁਆਬੋਂ ਅੱਗੇ ਤੇਰੀ ਪਹੁੰਚ ਖੁਆਬੋਂ ਅੱਗੇ ਮੇਰੀ ਕਿਸਮਤ ਖੋਟੀ ਤੱਕ ਏ ਗੋਲੀ ਧਾਲੀਵਾਲ ਜੀ ਬਹੁਤ ਵਧੀਆ ਲੇਕਿਨ ਪੋਜ਼ਿਟਿਵ ਰਹੋ ਚੜ੍ਹਦੀ ਕਲਾ ਚ ਰਹੋ ਬਹੁਤ ਕੁਛ ਹੈ ਦੁਨੀਆਂ ਚ ਮੂਵ ਔਨ ਕਰਦੇ ਰਹੋ ਕੋਈ ਗੱਲ ਨਹੀਂ ਜੇ ਇੱਕ ਪਾਸੇ ਪਟਾਕਾ ਨਹੀਂ ਪਿਆ
ਬਿਲਕੁਲ ਜੀ
ਆਪਾਂ ਗੱਲਾਂ ਬਾਤਾਂ ਇੱਦਾਂ ਕਰਦੇ ਰਹਿਣੀਆਂ ਤੇ ਖਬਰਾਂ ਦਾ ਸਮਾਂ ਹੋ ਗਿਆ ਜੀ ਤੇ ਪੰਜਾਬ ਦੇ ਨਾਲ ਜਿਹੜੀ ਸਾਂਝ ਹੈ ਖਬਰਾਂ ਦੀ ਉਹ ਪਾਉਂਦੇ ਚੱਲਦੇ ਆ ਉਸ ਤੋਂ ਬਾਅਦ ਇਹਨਾਂ ਤਿੰਨਾਂ ਜਿਹੜੀਆਂ ਪਟਿਆਰਾਂ ਨੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਹੋਰ ਵੀ ਸਾਂਝੀਆਂ ਕਰਦੇ ਚੱਲਾਂਗੇ 104.6 FM ਤੋਂ ਪ੍ਰੋਗਰਾਮ ਚੱਲ ਰਿਹਾ ਨੱਚਦਾ ਪੰਜਾਬ
ਕਿਉਰਾ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਐਂਡ ਹੈਲੋ ਅੱਜ ਦਿਨ ਮੰਗਲਵਾਰ 21 ਅਗਸਤ 2018 ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਭਾਦੋ ਮਹੀਨੇ ਦੀ 5 ਤਰੀਕ ਹੋ ਗਈ ਹੈ ਪਰਮਿੰਦਰ ਸਿੰਘ ਬਾਬਾ ਟੋਇਟੋ ਤੁਹਾਡੇ ਤੱਕ ਰੇਡੀਓ ਤਰਾਨਾ ਰੇਡੀਓ ਸਪਾਈਸ ਨਿਊਜ਼ੀਲੈਂਡ ਤੇ ਉਧਰ ਆਸਟ੍ਰੇਲੀਆ ਦੇ ਹਰਮਨ ਰੇਡੀਓ ਦੇ ਨਾਲ ਨਾਲ ਕੈਨੇਡਾ ਦੇ ਫਰੰਟ ਲਾਈਨ ਰੇਡੀਓ ਅਤੇ ਖਬਰਾਂ ਵੈਬਸਾਈਟ ਤੋਂ ਪੰਜਾਬ ਦੀਆਂ ਖਬਰਾਂ ਲੈ ਕੇ ਹਾਜ਼ਰ ਹੈ ਪੰਜਾਬ ਦੇ ਵਿੱਚ ਨੌਜਵਾਨ ਮੁਟਿਆਰਾਂ ਅਤੇ ਮੁੰਡਿਆਂ ਨੂੰ ਹੁਣ ਇੱਕ ਸਾਲ ਹੋਰ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ ਕਪਤਾਨ ਸਾਹਿਬ ਨੇ ਆਪਣੀ ਚੋਣ ਮੁਹਿੰਮ ਦੇ ਦੌਰਾਨ ਸਮਾਰਟਫੋਨ ਦੇਣ ਦਾ ਜੋ ਵਾਅਦਾ ਕੀਤਾ ਸੀ ਉਹ ਇੱਕ ਵਾਰ ਫਿਰ ਵਫਾ ਨਹੀਂ ਹੋ ਸਕਿਆ ਭਾਵੇਂ ਕਿ ਦਿਖਾਵੇ ਦੇ ਤੌਰ ਤੇ 10% ਸਕੂਲੀ ਵਿਦਿਆਰਥੀਆਂ ਨੂੰ ਇਹ ਮੋਬਾਈਲ ਫੋਨ ਦੇ ਦਿੱਤੇ ਗਏ ਨੇ ਹਾਲਾਂਕਿ ਇਸ ਮਾਮਲੇ ਵਿੱਚ ਰਾਖਵੇਂ ਰੱਖੇ ਬਜਟ ਨੂੰ ਵੀ ਦੁਬਾਰਾ ਖਜ਼ਾਨੇ ਵਿੱਚ ਵਾਪਸ ਕੀਤਾ ਜਾ ਰਿਹਾ ਹੈ ਤੇ ਉਧਰ ਨਿਊਯਾਰਕ ਦੇ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਰਤਾ ਧਰਤਾ ਜਨਾਬ ਮਨਜੀਤ ਸਿੰਘ ਜੀ ਕੇ ਹੁਣਾਂ ਦੀ ਖਿੱਚਾ ਧੋਈ ਹੋਈ ਹੈ ਅਸਲ ਦੇ ਵਿੱਚ ਪੰਜਾਬ ਦੇ ਵਿੱਚ ਬੀਤੇ ਵਰ੍ਹਿਆਂ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦੇ ਮਾਮਲਿਆਂ ਨੂੰ ਲੈ ਕੇ ਵਿਦੇਸ਼ੀ ਵਾਸੀ ਸਿੱਖਾਂ ਦੇ ਵਿੱਚ ਹਾਲੇ ਵੀ ਕਾਫੀ ਗੁੱਸਾ ਹੈ ਤੇ ਉਧਰ ਜੇਕਰ ਗੱਲ ਕਰੀਏ ਭਾਰਤ ਦੇ ਦੱਖਣੀ ਰਾਜ ਕੇਰਲ ਦੇ ਵਿੱਚ ਆਏ ਹੜ੍ਹਾਂ ਦੀ ਤੇ ਉੱਥੇ ਮੌਤਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ਇੱਕ ਅੰਦਾਜ਼ੇ ਮੁਤਾਬਕ ਉੱਥੇ 400 ਮੌਤਾਂ ਹੋ ਚੁੱਕੀਆਂ ਨੇ ਭਾਵੇਂ ਕਿ ਵੱਖ ਵੱਖ ਥਾਵਾਂ ਤੋਂ ਉੱਥੇ ਮਦਦ ਪਹੁੰਚ ਰਹੀ ਹੈ ਕੇਰਲ ਦੀ ਸਰਕਾਰ ਨੂੰ ਵਿਸ਼ੇਸ਼ ਤੌਰ ਤੇ 10 ਕਰੋੜ ਦੀ ਗ੍ਰਾਂਟ ਪੰਜਾਬ ਸਰਕਾਰ ਵੱਲੋਂ ਵੀ ਦਿੱਤੀ ਗਈ ਹੈ ਜਦੋਂ ਕਿ ਗੈਰ ਸਰਕਾਰੀ ਏਜੰਸੀਆਂ ਦੀ ਗੱਲ ਕਰੀਏ ਤੇ ਖਾਲਸਾ ਏਡ ਬੀਤੇ ਕਈ ਦਿਨਾਂ ਤੋਂ ਉੱਥੇ ਆਪਣੀ ਕਾਰਗੁਜ਼ਾਰੀ ਦਿਖਾ ਰਹੀ ਹੈ ਤੇ ਨਾਲ ਗੱਲ ਕਰਨੀ ਬਣਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਕਾਂਡ ਦੇ ਮਾਮਲੇ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਵੱਲੋਂ ਜਿਹੜੇ ਜਿਹੜੇ ਗਵਾਹਾਂ ਨੂੰ ਭੁਗਤਾਇਆ ਗਿਆ ਉਹਨਾਂ ਦੇ ਵਿੱਚ ਗਵਾਹ ਨੰਬਰ 245 ਕਾਫੀ ਅਹਿਮ ਰਿਹਾ ਅਸਲ ਦੇ ਵਿੱਚ ਧਾਰਮਿਕ ਸ਼ਖਸੀਅਤ ਗਿਆਨੀ ਗੁਰਮੁਖ ਸਿੰਘ ਉਹਨਾਂ ਦੇ ਭਰਾਤਾ ਹਿੰਮਤ ਸਿੰਘ ਗਵਾਹ ਨੰਬਰ 245 ਨੇ ਜਿਨ੍ਹਾਂ ਨੇ ਕਿ ਆਖਿਰਕਾਰ ਗਿਆਨੀ ਗੁਰਮੁਖ ਸਿੰਘ ਉਹਨਾਂ ਦੀ ਮੁੜ ਨਿਯੁਕਤੀ ਤੋਂ ਬਾਅਦ ਯੂ ਟਰਨ ਲੈ ਲਿਆ ਸੀ ਲੇਕਿਨ ਬਹੁਤੇ ਪੱਤਰਕਾਰਾਂ ਦਾ ਇਹ ਮੰਨਣਾ ਹੈ ਕਿ ਇਸ ਗਵਾਹ ਦੇ ਮੁਕਰਨ ਦੇ ਨਾਲ ਵੀ ਜਸਟਿਸ ਰਣਜੀਤ ਸਿੰਘ ਦੀ ਕਮਿਸ਼ਨ ਦੇ ਵਿੱਚ ਕੋਈ ਬਹੁਤਾ ਵੱਡਾ ਫਰਕ ਨਹੀਂ ਪੈਣ ਲੱਗਾ ਤੇ ਉਧਰ ਪੰਜਾਬ ਦੇ ਗੁਆਂਢੀ ਰਾਜ ਹਰਿਆਣਾ ਦੇ ਵਿੱਚ ਇਹ ਗੱਲ ਲਗਾਤਾਰ ਚਰਚਾ ਦੇ ਵਿੱਚ ਆਈ ਹੋਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿ ਪੰਜਾਬ ਦੇ ਵਿੱਚ ਬੀਜੇਪੀ ਦਾ ਭਾਈਵਾਲ ਹੈ ਉਹ ਹੁਣ ਹਰਿਆਣਾ ਦੀਆਂ ਚੋਣਾਂ ਵਿੱਚ 2019 ਦੇ ਦੌਰਾਨ ਉਹਨਾਂ ਦੇ ਹੀ ਆਮੋ ਸਾਹਮਣੇ ਹੋਵੇਗਾ ਇੰਨਾ ਹੀ ਨਹੀਂ ਇਨੈਲੋ ਪਾਰਟੀ ਦੇ ਨਾਲ ਵੀ ਉਹਨਾਂ ਦਾ ਗੱਠਜੋੜ ਇਸ ਵਾਰ ਨਹੀਂ ਹੋਣ ਦੀ ਸੰਭਾਵਨਾ ਕਿਉਂਕਿ ਸਤਲੁਜ ਯਮੁਨਾ ਲਿੰਕ ਨਹਿਰ ਦੇ ਉੱਤੇ ਇਸ ਵਕਤ ਦੋਵੇਂ ਪਾਰਟੀਆਂ ਬੁਰੀ ਤਰ੍ਹਾਂ ਪਾਟੋ ਧਾੜ ਹੋਈਆਂ ਪਈਆਂ ਨੇ ਯਾਦ ਰਹੇ ਹਰਿਆਣਾ ਦੇ ਨਾਲ ਨਾਲ ਪਿਛਲੇ ਵਰ੍ਹੇ ਬਲਵੰਤ ਸਿੰਘ ਰਾਮੂਵਾਲੀਆ ਵਰਗੇ ਦੂਤ ਭੇਜ ਕੇ ਯੂਪੀ ਦੇ ਵਿੱਚ ਵੀ ਅਕਾਲੀ ਦਲ ਨੇ ਆਪਣੇ ਪੈਰ ਪਸਾਰਨੇ ਚਾਹੇ ਸਨ ਜਿਸ ਦੇ ਵਿੱਚ ਕਿ ਉਸ ਨੂੰ ਸਫਲਤਾ ਨਹੀਂ ਮਿਲ ਸਕੀ ਤੇ ਉਧਰ ਜਿੱਥੇ ਚੜ੍ਹਦੇ ਪੰਜਾਬ ਦੀ ਗੱਲ ਹੁੰਦੀ ਹੈ ਲਹਿੰਦੇ ਪੰਜਾਬ ਦਾ ਵੀ ਜ਼ਿਕਰ ਕਰਨਾ ਜ਼ਰੂਰੀ ਹੈ ਲਹਿੰਦੇ ਪੰਜਾਬ ਦੇ ਵਿੱਚ ਇਮਰਾਨ ਖਾਨ ਉਹਨਾਂ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਹੁਣ ਪੰਜਾਬ ਦੀ ਵਾਗਡੋਰ ਜਨਾਬ ਉਸਮਾਨ ਬਜ਼ਦਾਰ ਜਿਹੜੇ ਕਿ 49 ਵਰ੍ਹੇ ਦੇ ਨੇ ਉਹਨਾਂ ਦੇ ਹੱਥ ਆ ਗਈ ਹੈ ਤੇ ਉਧਰ ਜਨਾਬ ਬਾਜਵਾ ਜਿਹੜੇ ਕਿ ਪਾਕਿਸਤਾਨ ਫੌਜ ਦੇ ਮੁਖੀ ਨੇ ਉਹਨਾਂ ਨੂੰ ਜੱਫੀ ਪਾਉਣ ਦੇ ਮਾਮਲੇ ਤੋਂ ਬਾਅਦ ਵਾਪਸ ਦੇਸ਼ ਪਰਤੇ ਨਵਜੋਤ ਸਿੱਧੂ ਨੇ
ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਹਨਾਂ ਦੀ ਪੂਰੀ ਤਸੱਲੀ ਕਰਾਈ ਉਹਨਾਂ ਦਾ ਕਹਿਣਾ ਸੀ ਕਿ ਉਹ ਪਹਿਲੀ ਕਤਾਰ ਵਿੱਚ ਬੈਠੇ ਹੋਏ ਸਨ ਅਤੇ ਇਸ ਹਲਫਦਾਰੀ ਦੌਰਾਨ ਫੌਜ ਦੇ ਮੁਖੀ ਨੇ ਖੁਦ ਆ ਕੇ ਉਹਨਾਂ ਨੂੰ ਗਲੇ ਲਗਾਇਆ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧਿਤ ਗੁਰਦੁਆਰਾ ਕਰਤਾਰਪੁਰ ਨੂੰ ਇਸ ਵਰ੍ਹੇ ਮੁਫ਼ਤ ਵਿੱਚ ਲਾਂਘਾ ਦੇਣ ਦੀ ਗੱਲ ਵੀ ਆਖੀ ਜਿਸ ਨੂੰ ਲੈ ਕੇ ਉਹਨਾਂ ਨੇ ਗਲਵੱਕੜੀ ਸਾਂਝੀ ਕੀਤੀ ਹੈ ਤੇ ਨਾਲ ਖੇਡ ਦੇ ਮੈਦਾਨ ਦੀ ਗੱਲ ਕਰੀਏ ਤੇ ਭਾਰਤ ਨੇ ਜਕਾਰਟਾ ਏਸ਼ੀਅਨ ਖੇਡਾਂ ਦੇ ਵਿੱਚ 2 ਗੋਲਡ ਮੈਡਲ 2 ਸਿਲਵਰ ਮੈਡਲ ਅਤੇ ਹੁਣ ਤੱਕ 1 ਬਰੋਂਜ਼ ਮੈਡਲ ਜਿੱਤ ਲਿਆ ਅਤੇ ਕੁਸ਼ਤੀ ਵਿੱਚ ਖਾਸ ਪ੍ਰਦਰਸ਼ਨ ਦੇ ਕਰਕੇ ਆਮਿਰ ਖਾਨ ਨੇ ਵਿਸ਼ੇਸ਼ ਤੌਰ ਤੇ ਇਹਨਾਂ ਭਲਵਾਨਾਂ ਦੀ ਤਾਰੀਫ਼ ਕੀਤੀ ਹੈ ਭਾਰਤ ਅਤੇ ਇੰਗਲੈਂਡ ਦੇ ਵਿਚਾਲੇ ਬਾਰਿਸ਼ ਦੇ ਨਾਲ ਝੰਬੇ ਹੋਏ ਤੀਜੇ ਟੈਸਟ ਮੈਚ ਦੇ ਦੌਰਾਨ ਮੈਚ ਡਰਾਅ ਹੋਣ ਦੀ ਸੰਭਾਵਨਾ ਲੇਕਿਨ ਦੂਜੀ ਪਾਰੀ ਦੇ ਵਿੱਚ ਕਪਤਾਨ ਵਿਰਾਟ ਕੋਹਲੀ ਨੇ ਸੈਂਕੜਾ ਜੜ ਦਿੱਤਾ ਜਦੋਂ ਕਿ ਹੁਣ ਇੰਗਲੈਂਡ ਨੂੰ ਜਿੱਤਣ ਦੇ ਲਈ ਵੱਡਾ ਸਕੋਰ ਦਰਕਾਰ ਹੈ ਸ਼ਾਇਰੀ ਦੀ ਗੱਲ ਕਰੀਏ ਤੇ ਹੈਮਿਲਟਨ ਨਿਊਜ਼ੀਲੈਂਡ ਦੇ ਵਸਨੀਕ ਉੱਗੇ ਗਜ਼ਲਗੋ ਜੱਗੀ ਜੌਹਲ ਉਹਨਾਂ ਦੇ ਇਸ ਖਿਆਲ ਦੇ ਨਾਲ ਆਗਿਆ ਚਾਹਾਂਗੇ ਕਿ ਮਨ ਦੇ ਮਹਿਰਮ ਕੋਲੋਂ ਦੂਰੀ ਦੇਵੇਗੀ ਨਾ ਚੀਜ਼ ਕੋਈ ਮਨ ਦੇ ਮਹਿਰਮ ਕੋਲੋਂ ਦੂਰੀ ਦੇਵੇਗੀ ਨਾ ਚੀਜ਼ ਕੋਈ ਮਾਂ ਕੋਲੋਂ ਵੀ ਮਿਲੀ ਨਾ ਮੈਨੂੰ ਇਹੋ ਜਿਹੀ ਅਸੀਸ ਕੋਈ ਪਰਮੇਸ਼ਰ ਦੀ ਇਜਾਜ਼ਤ
ਇੰਡੀਅਨ ਫਲੇਮ ਕਿਸੇ ਵੀ ਤਰ੍ਹਾਂ ਦੀ ਨਾਨ ਵੈਜੀਟੇਰੀਅਨ ਜਾਂ ਵੈਜੀਟੇਰੀਅਨ ਕੇਟਰਿੰਗ ਦੇ ਲਈ ਹਮੇਸ਼ਾ ਉਹਨਾਂ ਦਾ ਨਾਮ ਯਾਦ ਰੱਖੋ ਇੰਨਾ ਹੀ ਨਹੀਂ ਸਵੀਟਸ ਅਤੇ ਸਨੈਕਸ ਦੇ ਵਿੱਚ ਸੱਤੋ ਦਿਨ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ ਨੰਬਰ 166 ਗ੍ਰੇਟ ਸਾਊਥ ਰੋਡ ਮੈਦਰੇਵਾ ਦੇ ਵਿਖੇ ਐਨਜ਼ੈਡ ਇੰਡੀਅਨ ਫਲੇਮ ਜਾਂ ਫਿਰ ਫੋਨ ਕਰੋ 266-9127
ਇਸ ਤਿਉਹਾਰਾਂ ਦੇ ਉੱਤੇ ਤੁਸੀਂ ਸੋਚਾਂ ਵਿੱਚ ਘੁੰਮੇ ਜਾਂਦੇ ਹੋ
ਬਈ ਮੈਂ ਸੋਚ ਰਿਹਾ ਸੀ ਕਿ ਵਿਆਹ ਤੇ ਡੈਕੋਰੇਸ਼ਨ ਤੇ ਐਂਟਰਟੇਨਮੈਂਟ ਦਾ ਪ੍ਰਬੰਧ ਕਿਵੇਂ ਕਰੀਏ
ਇਸ ਦੀ ਜ਼ਿੰਮੇਵਾਰੀ ਅਸੀਂ ਦੇਵਾਂਗੇ ਸਟਾਈਲ ਐਨਜ਼ੈਡ ਇਵੈਂਟਸ ਨੂੰ ਜੋ ਕਿ ਇਵੈਂਟ ਮੈਨੇਜਮੈਂਟ ਤੇ ਮਾਹਿਰ ਨੇ ਇਹ ਬਹੁਤ ਹੀ ਪ੍ਰੋਫੈਸ਼ਨਲ ਨੇ ਤੇ ਸਾਰੀਆਂ ਹੀ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ ਜਿਵੇਂ ਕਿ ਘਰ ਜਾਂ ਹਾਲ ਦੀ ਡੈਕੋਰੇਸ਼ਨ ਭੰਗੜੇ ਦੀ ਟੀਮ ਡੀਜੇ ਲਾਈਵ ਢੋਲ ਜਾਗੋ ਡੈਕੋਰੇਸ਼ਨ ਹਾਇਰ ਮਹਿੰਦੀ ਨਾਈਟਸ ਅਤੇ ਮੱਚ ਮੋਰ ਮੈਂ ਤਾਂ ਲੱਕੀ ਦਾ ਫੋਨ ਨੰਬਰ ਵੀ ਨੋਟ ਕੀਤਾ ਹੋਇਆ 021-99-4458 ਜਾਂ ਫਿਰ 09-212-9563
ਸਟਾਈਲ ਐਨਜ਼ੈਡ ਇਵੈਂਟਸ ਫੰਕਸ਼ਨ ਕੋਈ ਵੀ ਹੋਵੇ ਉਸ ਨੂੰ ਯਾਦਗਾਰੀ ਬਣਾਉਣ ਦੀ ਜ਼ਿੰਮੇਵਾਰੀ ਸਾਡੀ
ਜਾਂ ਫਿਰ ਲੌਗਇਨ ਕਰੋ www.bollywoodbhangra.nz
ਜ਼ਿੰਦਗੀ ਦੇ ਹਰ ਪੱਖ ਤੇ ਭਾਈਚਾਰਕ ਸਾਂਝ ਬਾਰੇ ਆਨਲਾਈਨ ਪੜੋ
ਪੰਜਾਬੀ ਨਿਊਜ਼ੀਲੈਂਡ ਵਿੱਚ ਵਸਦੇ ਪੰਜਾਬ ਦੀ ਤਾਜ਼ਾ ਖਬਰ ਜ਼ਿਆਦਾ ਜਾਣਕਾਰੀ ਦੇ ਲਈ ਸੰਪਰਕ ਕਰੋ ਸਰਦਾਰ ਹਰਜਿੰਦਰ ਸਿੰਘ ਬਸਿਆਲਾ ਜੀ ਨੂੰ
ਪਰਦੇਸੀ ਵਾਸਤਿਆਂ ਤੁਹਾਡੇ ਬੱਚਿਆਂ ਨੂੰ ਆਪਣੇ ਅਮੀਰ ਵਿਰਸੇ ਦੇ ਨਾਲ ਜੋੜੀ ਰੱਖਦੀ ਹੈ ਵਿਰਸਾ ਅਕੈਡਮੀ ਓਲਡ ਪਪਟੋ ਵਿੱਚ ਸੇਂਟ ਜੋਰਜ ਸਟਰੀਟ ਤੇ ਸਥਿਤ ਪਪਟੋ ਟਾਊਨ ਹਾਲ ਦੇ ਵਿੱਚ ਹਰੇਕ ਵੀਰਵਾਰ ਸ਼ਾਮੀ 6:30 ਵਜੇ ਜ਼ਿਆਦਾ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਨਵਤੇਜ ਰੰਧਾਵਾ ਜੀ ਨੂੰ ਫੋਨ 021-0813634 ਤੇ ਜਾਂ ਫਿਰ ਲੱਕੀ ਸੈਣੀ ਹੋਣਾ ਦੇ ਨਾਲ ਗੱਲਬਾਤ ਕਰੋ ਫੋਨ 021-9944-58 ਤੇ ਵਿਰਸਾ ਅਕੈਡਮੀ
ਅੱਛਾ ਜਾਤ ਅਸਾਂ ਦਾ ਰੱਬ ਰਾਖਾ ਉਹ ਤੋਂ ਬੁਰਾ ਜੁਦਾਈ ਤਾਂ ਦੁਖੀਰ ਉਹ ਜਿੰਨਾ ਹੇਠ ਬਹਿ ਕੇ ਮੌਜਾ ਮਾਣਿਆ ਸੀ ਮੈਨੂੰ ਵੇਖ ਕੇ ਰੋਂਦੇ ਨੇ ਰੁਕ ਗਈ ਕੌਲ ਕਰਾਰਾਂ ਨੂੰ
ਉਹ ਖੁੱਲ ਕੇ ਕੌਲ ਕਰਾਰਾਂ ਨੂੰ
ਉਹ ਸ਼ਮ ਸ਼ਮ ਕਰਕੇ ਚੜ ਗਈ ਡੋਲੀ ਰੋਂਦੇ ਛੱਡ ਗਈ ਯਾਰਾਂ ਨੂੰ
ਉਹ ਰੋਂਦੇ ਛੱਡ ਗਈ ਯਾਰਾਂ ਨੂੰ
ਦੁੱਖਾਂ ਵਿੱਚ ਦਿਲਾਂ ਦੇ ਜਾਨੀ ਦੇਣ ਦਗਾ ਦਿਲਦਾਰਾਂ ਨੂੰ
ਹਰ ਲਈ ਖੇਸੀ ਨੀ ਉਹ ਮੋਢੇ ਘਰ ਲਈ ਖੇਸੀ ਨੀ
ਮੈਂ ਹੀਰੇ ਅਗਧੀ ਤੋਂ ਰਾਂਝਾ ਹੋ ਚੱਲਿਆ ਪਰਦੇਸੀ ਨੀ
ਓਹੋ ਚੱਲਿਆ ਪਰਦੇਸੀ ਨੀ
ਅੱਜ ਤੇਰੇ ਹੁਣ ਮੈਨੂੰ ਜੱਟੀਏ ਕੌਣ ਦਿਲਾਸੇ ਦੇਸੀ ਨੀ
ਦੋਸਤੋ ਸੋ ਕਾਫੀ ਗੁਫਤਗੂ ਹੋਈ ਕਾਫੀ ਗੱਲਾਂ ਬਾਤਾਂ ਹੋਈਆਂ ਵਿਸ਼ਾਲਾ ਜੀ ਨਾਲ ਵੀ ਗੱਲ ਹੋਈ ਸੋ ਬਹੁਤ ਧੰਨਵਾਦ ਸਾਰੇ ਹੀ ਮਿੱਤਰ ਪਿਆਰਾਂ ਦਾ ਜਿਨ੍ਹਾਂ ਨੇ ਫੋਨ ਕਰਕੇ ਹੌਸਲਾ ਅਫਜ਼ਾਈ ਕੀਤੀ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਪੰਮੀ ਬਾਈ ਜੀ ਤੁਹਾਡਾ ਵੀ ਧੰਨਵਾਦ ਤੁਹਾਡਾ ਗੀਤ ਰੈਡੀ ਹੈ ਲੇਕਿਨ ਇਹਨਾਂ ਮੁਟਿਆਰਾਂ ਤੋਂ ਬਾਅਦ ਤੁਹਾਡਾ ਗੀਤ ਵੀ ਜ਼ਰੂਰ ਪੇਸ਼ ਕਰਾਂਗੇ ਅੱਜ ਜਿਹੜੀਆਂ ਜਾਣਕਾਰੀਆਂ ਨੇ ਉਹ ਲੈਣੀਆਂ ਬੜੀਆਂ ਜ਼ਰੂਰੀ ਨੇ ਸੋ ਇਹਨਾਂ ਦੇ ਮੁਟਿਆਰਾਂ ਦੇ ਵਿੱਚ ਕਾਫੀ ਹੋਰ ਵੀ ਟੈਲੈਂਟ ਹੈ ਥੋੜ੍ਹਾ ਥੋੜ੍ਹਾ ਪਤਾ ਲੱਗਿਆ ਸੋ ਉਹ ਅਸੀਂ ਤਕਰੀਬਨ ਸਮਾਂ ਜਿਹੜਾ ਉਹ ਇਜਾਜ਼ਤ ਨਹੀਂ ਦੇ ਰਿਹਾ ਸੋ ਇਸ ਕਰਕੇ ਅਸੀਂ ਜ਼ਰੂਰ ਸ਼ਾਨੂ ਇਹਨਾਂ ਤੋਂ ਸੁਣਨਾ ਚਾਹਾਂਗੇ ਇਹਨਾਂ ਨੇ ਸਾਨੂੰ ਦੱਸਿਆ ਕਿ ਬਹੁਤ ਪਿਆਰੀ ਆਵਾਜ਼ ਹੈ ਅਤੇ ਇਹਨਾਂ ਦੇ ਗੀਤ ਵੀ ਬਾ ਲਾਜਵਾਬ ਨੇ ਸੋ ਸ਼ਾਨੂ ਹੁਣਾਂ ਤੋਂ ਸ਼ੁਰੂ ਕਰਦੇ ਹਾਂ ਇੱਕ ਪਿਆਰਾ ਗੀਤ ਜਿਹੜਾ ਤੁਹਾਡੇ ਦਿਲ ਦੇ ਕਰੀਬ ਹੋਵੇ ਸੁਣਨਾ ਚਾਹਾਂਗੇ
ਹਾਂਜੀ ਜ਼ਰੂਰ ਮੈਂ ਕਲਚਰ ਸੌਂਗ ਇੱਥੇ ਗਾਉਣਾ ਚਾਹੂੰਗੀ
ਜੀ
ਡਾਚੀ ਵਾਲਿਆ ਡਾਚੀ ਵਾਲਿਆ ਮੋੜ ਮੁਹਾਰ ਵੇ ਸੋਹਣੀ ਵਾਲੇ ਲੈ ਚੱਲ ਨਾਲ ਵੇ ਡਾਚੀ ਵਾਲਿਆ ਮੋੜ ਮੁਹਾਰ ਵੇ ਸੋਹਣੀ ਵਾਲੇ ਲੈ ਚੱਲ ਨਾਲ ਵੇ ਹਾਏ ਡਾਚੀ ਵਾਲਿਆ ਮੋੜ ਮੁਹਾਰ ਵੇ ਹਾਏ ਡਾਚੀ ਵਾਲਿਆ ਮੋੜ ਮੁਹਾਰ ਵੇ ਹਾਏ ਸੋਹਣੀ ਵਾਲਿਆ ਲੈ ਚੱਲ ਨਾਲ ਵੇ ਲੈ ਚੱਲ ਨਾਲ ਵੇ ਹਾਏ ਲੈ ਚੱਲ ਨਾਲ ਵੇ
ਕਿਆ ਬਾਤ ਹੈ ਬਹੁਤ ਖੂਬ ਜੀ ਬਹੁਤ ਵਾਕਿਆ ਜੋ ਸੁਣਿਆ ਸੀ ਉਸ ਤਰ੍ਹਾਂ ਦੀ ਪਿਆਰੀ ਆਵਾਜ਼ ਹੈ ਸੋ ਬਹੁਤ ਚੰਗਾ ਲੱਗਾ ਸੋ ਜਿਹੜੀਆਂ ਸਾਡੀਆਂ ਮੁਟਿਆਰਾਂ ਨੇ ਉਹ ਹੁਣ ਇਹ ਕਹਿ ਰਹੀਆਂ ਨੇ ਕਿ ਪਹਿਲਾਂ ਤੂੰ ਪਹਿਲਾਂ ਮੈਂ ਲੇਕਿਨ ਸੋ ਤੋਂ ਪਹਿਲਾਂ ਮੈਂ ਸੋ ਹਰਨੂਰ ਕੌਣ ਰੈਡੀ ਤੁਸੀਂ ਰੈਡੀ ਹੋ ਸੋ ਜ਼ਰੂਰ ਤੁਹਾਡੇ ਤੋਂ ਵੀ ਸੁਣਨਾ ਚਾਹਾਂਗੇ ਹਿੰਦੀ ਦੇ ਵਿੱਚ ਸੁਣਾਓਗੇ ਜਾਂ ਪੰਜਾਬੀ ਚ
ਇੱਕ ਕਵਿਤਾ ਹੈ ਹਿੰਦੀ ਮੈਂ ਵੋ ਸੁਣਾਉਂਗੀ
ਜੀ ਜ਼ਰੂਰ
ਕਵਿਤਾ ਹੈ ਕਭੀ ਫੂਲੋ ਕੀ ਤਰ੍ਹਾਂ ਮਤ ਜੀਨਾ ਜਿਸ ਦਿਨ ਖਿਲੋਗੇ ਉਸ ਦਿਨ ਬਿਖਰ ਜਾਓਗੇ ਜੀਨਾ ਹੈ ਤੋ ਪੱਥਰ ਕੀ ਤਰ੍ਹਾਂ ਜੀਨਾ ਕਿਸ ਦਿਨ ਤਰਾਸ਼ ਗਏ ਤੋ ਖੁਦਾ ਬਣ ਜਾਓਗੇ
ਕਿਆ ਬਾਤ ਹੈ ਡੂੰਘੀਆਂ ਗੱਲਾਂ ਕਰ ਗਏ ਸ਼ਿਵਾਨੀ ਕਹਿਣ ਦਾ ਕੋਈ ਕਹਿ ਲਈ ਖਾ ਲਈ
ਨੇ ਜੋ ਤਰਾਸ਼ੇ ਸੀ ਬੁੱਤ ਉਹ ਖੁਦਾ ਹੋ ਗਏ ਆਹਿਸਤਾ ਆਹਿਸਤਾ
ਕਿਆ ਬਾਤ ਹੈ ਤੁਹਾਡਾ ਪਰਮਿੰਦਰ ਜੀ ਤੁਸੀਂ ਵੀ ਆਣ ਦਿਓ ਪਹਿਲਾਂ ਮੈਂ ਕਹਿੰਦਾ ਇੱਕ ਹੋਰ ਆਉਣ ਦਿਓ ਇਸ਼ਾਰਾ ਇਸ਼ਾਰੀ ਤੁਹਾਡਾ ਵੀ ਕੋਈ ਜਵਾਬ ਨਹੀਂ ਸੋ
ਪਤਾ ਲੱਗੇ ਰਹੀਦਾ ਜੀ ਇਹਨਾਂ ਕੁੜੀਆਂ ਨਾਲ ਚੱਪਾ ਮੌਕਾ ਦਿੰਦੇ ਆ ਸੋ ਕਹਿੰਦੇ ਨਾ ਵੀ ਸਿਰ ਕਰਜ਼ਾ ਲੈ ਕੇ ਮਰਨਾ ਹੁੰਦਾ ਨਹੀਂ ਹੈ ਚੰਗਾ
ਜੀ
ਸਿਰ ਕਰਜ਼ਾ ਲੈ ਕੇ ਮਰਨਾ ਹੁੰਦਾ ਨਹੀਂ ਹੈ ਚੰਗਾ ਲਫਜ਼ਾਂ ਚ ਮੋੜ ਦੇਵੀ ਇਸ ਜੱਗ ਤੋਂ ਜੋ ਲਵੇਗਾ
ਜੀ ਕਿਆ ਬਾਤ
ਲਫਜ਼ਾਂ ਦੀ ਇਮਾਨਤ ਹੈ ਜੀ ਆਪਣੇ ਲੋਕਾਂ ਨੂੰ ਵਾਪਸ ਮੋੜਨ ਦੀ ਕੋਸ਼ਿਸ਼ ਕਰ ਰਹੇ ਹਾਂ ਸੋ ਸਾਡੇ ਨਾਲ ਹਰਨੂਰ ਕੌਰ ਦਿਓਲ ਕਪੂਰਥਲੇ ਇਲਾਕੇ ਦੀ ਮੁਟਿਆਰ
ਜੀ
ਪਤਾ ਨੀ ਸੰਗਦੀ ਆ ਪਤਾ ਨੀ ਉਹਨੂੰ ਚੇਤਾ ਭੁੱਲ ਗਿਆ ਵੀ ਇਹਨੇ ਕਹਿਣਾ ਕੀ ਸੀ
ਪਹਿਲਾਂ ਕਹਿੰਦੇ ਸੀ ਭੰਗੜਾ ਪਾਉਣਾ ਭੰਗੜਾ ਦੇਖਣਾ ਨੀ ਹੁਣ ਸੋ ਹੁਣ
ਭੰਗੜੇ ਤੇ ਗਿੱਧੇ ਦਾ ਬਹੁਤ ਸ਼ੌਂਕ ਹੈ ਬਟ ਅਨਫੋਰਚੁਨੇਟਲੀ ਆਪਾਂ ਇੱਥੇ ਰੇਡੀਓ ਤੇ ਭੰਗੜਾ ਤੇ ਗਿੱਧਾ ਵਿਖਾ ਨਹੀਂ ਸਕਦੇ ਇਸ ਕਰਕੇ ਮੈਂ ਕੁਛ ਬੋਲੀ ਦੀਆਂ ਲਾਈਨਾਂ ਸੁਣਾਉਂਗੀ ਤੁਹਾਨੂੰ ਆਰੀ 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 ਮੈਂ ਜੱਟੀ ਪਰੀਆਂ ਤੋਂ ਵੱਧ ਸੋਹਣੀ ਮੇਰੀ ਪੱਚੀਆਂ ਪਿੰਡਾਂ ਚ ਸਰਦਾਰੀ ਮੈਂ ਜੱਟੀ ਪਰੀਆਂ ਤੋਂ ਵੱਧ ਸੋਹਣੀ ਮੇਰੀ ਪੱਚੀਆਂ ਪਿੰਡਾਂ ਚ ਸਰਦਾਰੀ ਐਰੇ ਗਹਿਰੇ ਵੱਲ ਦੇਖਾਂ ਵੀ ਨਾ ਲਾਉ ਉਸ ਗੱਭਰੂ ਨਾਲ ਯਾਰੀ ਜਿਹੜਾ ਉਮਰ ਵਾਰ ਦੇਵੇ ਮੇਰੇ ਤੋਂ ਸਾਰੀ ਓਵੇ ਜਿਹੜਾ ਉਮਰ ਵਾਰ ਦੇਵੇ ਮੇਰੇ ਤੋਂ ਸਾਰੀ
ਕਿਆ ਬਾਤ
ਇਸ ਵਿੱਚ ਮੈਂ ਬਸ ਇੰਨਾ ਹੀ ਕਹਿਣਾ ਚਾਹੁੰਦੀ ਸੀ ਕਿ ਹਾਂ ਮੈਂ ਪੰਜਾਬੀ ਮੁਟਿਆਰਾਂ ਬਾਰੇ ਕੁਛ ਬੋਲਣਾ ਚਾਹੁੰਦੀ ਸੀ ਬਟ ਚਲੋ ਆਪਾਂ ਹੁਣ ਇੱਥੇ ਕੁਛ ਕਰ ਤਾਂ ਸਕਦੇ ਨਹੀਂ ਸੀ ਮੈਂ ਬੋਲੀ ਸੁਣਾ ਕੇ ਜ਼ਾਹਿਰ ਕਰਤਾ
ਸ਼ਿਵਾਨੀ ਹਰਿਆਣੇ ਦੇ ਵਿੱਚ ਰਾਗਣੀ ਬਹੁਤ ਮਸ਼ਹੂਰ ਆ ਨਾ ਰਾਗਣੀ ਆਉਂਦੀ ਕੋਈ
ਨਹੀਂ
ਜਿੰਨੇ ਜੋਸ਼ ਨਾਲ ਤੁਸੀਂ ਊ ਗਿਆ ਸੀ ਮੈਂ ਤਾਂ ਕਿਹਾ ਵੀ ਸੁਣਾਓ
ਗਾਤੇ ਹੈ ਵੋ ਥੋੜੀ ਯਾਦ ਆ ਰਹੀ ਹੈ ਜੋ ਬੋਲਤੇ ਹੈ सुंदरी मुंदरी ओए तेरा कौन
चारा पट्टी वाला है
मुझे पूरी नहीं आती हाँ
ठीक है जी चलो दोस्तों गल्ला हो रही हरनूर कौर दियोल शिवानी कटारिया ते शानू देवगन दे नाल शानू देवगन उन्होंने जिथे पहला अपना जिहड़ा गीत है ਪੰਜਾਬੀ ਫੋਕਲੋਰ ਦੇ ਵਿੱਚੋਂ ਪੰਜਾਬੀ ਲੋਕ ਰੰਗ ਦੇ ਵਿੱਚੋਂ ਪੇਸ਼ ਕੀਤਾ ਸ਼ਿਵਾਨੀ ਹੁਣਾਂ ਨੇ ਇੱਕ ਹਿੰਦੀ ਕਵਿਤਾ ਜਿਹੜੀ ਭਾਵਪੂਰਤ ਕਵਿਤਾ ਪੇਸ਼ ਕੀਤੀ ਔਰ ਹਰਨੂਰ ਹੁਣਾਂ ਨੇ ਪੰਜਾਬੀ ਬੋਲੀ ਜਿਹੜੀ ਪੇਸ਼ ਕੀਤੀ ਹੁਣ ਅਸੀਂ ਇਸ ਮਹਿਫਲ ਦੇ ਵਿੱਚ ਅਲਵਿਦਾ ਕਹਿਣ ਤੋਂ ਪਹਿਲਾਂ ਉਹਨਾਂ ਨੂੰ ਜ਼ਰੂਰ ਚਾਹਾਂਗੇ ਕਿ ਉਹ ਆਪਣੇ ਵੱਲੋਂ ਵੀ ਆਪਣੇ ਸਾਰੇ ਪਿਆਰਿਆਂ ਨੂੰ ਸੱਦਾ ਦੇਣ ਜਿਹੜੇ ਜਿਹੜੇ ਵੀ ਕਲਾ ਅਤੇ ਸੰਗੀਤ ਦੇ ਖੇਤਰ ਦੇ ਨਾਲ ਪਿਆਰ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਆਪਣੇ ਵੱਲੋਂ ਜ਼ਰੂਰ ਇਹਨਾਂ ਨੂੰ ਤਿੰਨਾਂ ਨੂੰ ਅਸੀਂ ਸੱਦਾ ਦੇਣ ਦੀ ਬੇਨਤੀ ਕਰਾਂਗੇ
ਸਭ ਤੋਂ ਪਹਿਲਾਂ ਮੈਂ ਰੇਡੀਓ ਸਪਾਈਸ ਹਰਜਿੰਦਰ ਸਿੰਘ ਬਸਿਆਲਾ ਪਰਮਿੰਦਰ ਸਿੰਘ ਪਾਪਾ ਟੋਏ ਐਂਡ ਭਾਅ ਜੀ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਸਾਨੂੰ ਅੱਜ ਮੌਕਾ ਦਿੱਤਾ ਤਾਂ ਕਿ ਅਸੀਂ ਆਪਣੇ ਜੋ ਵਿਚਾਰ ਆ ਉਹ ਸਾਰਾ ਸਾਹਮਣੇ ਰੱਖ ਸਕੀਏ ਐਂਡ ਮੈਂ ਸਾਰਿਆਂ ਨੂੰ ਸਪੈਸ਼ਲ ਇਨਵਾਈਟ ਕਰਨਾ ਚਾਹੁੰਦੀ ਹਾਂ ਔਨ 15th ਆਫ ਸਪਤੰਬਰ ਸਾਰੇ ਪਲੀਜ਼ ਹੁਮ ਹੁਮ ਆ ਕੇ ਮਹਾਤਮਾ ਗਾਂਧੀ ਸੈਂਟਰ 'ਚ ਪਹੁੰਚੋ ਐਂਡ ਸਾਨੂੰ ਤੁਹਾਡੇ ਸਾਰਿਆਂ ਦੀਆਂ ਵੋਟਸ ਐਂਡ ਪਿਆਰ ਦੀ ਬਹੁਤ ਜ਼ਿਆਦਾ ਲੋੜ ਆ ਐਂਡ ਵੋਟਿੰਗ ਕਰਨ ਲਈ ਤੁਸੀਂ ਸਾਨੂੰ 226 'ਤੇ ਔਰ ਇੰਡੀਆ ਐਨ ਜ਼ੈਡ ਸ਼ਾਨੂ ਦੇਵਗਨ 'ਤੇ ਟਾਈਪ ਕਰਕੇ ਭੇਜ ਸਕਦੇ ਹੋ ਐਂਡ ਥੈਂਕ ਯੂ ਸੋ ਮੱਚ ਸਭ ਤੋਂ ਪਹਿਲਾਂ ਉਸ ਤੋਂ ਵੀ ਪਹਿਲਾਂ ਤੁਹਾਡੇ ਪਿਆਰ ਦੀ ਔਰ ਤੁਹਾਡੀਆਂ ਦੁਆਵਾਂ ਦੀ ਲੋੜ ਆ ਆਈ ਥਿੰਕ ਤੁਹਾਡੀਆਂ ਦੁਆਵਾਂ ਹੋਣਗੀਆਂ ਅਤੇ ਅਸੀਂ ਆਪੇ ਕੁਛ ਨਾ ਕੁਛ ਵਧੀਆ ਕਰ ਲਾਂਗੇ ਥੈਂਕ ਯੂ ਸੋ ਮੱਚ
ਬਹੁਤ ਬਹੁਤ ਧੰਨਵਾਦ ਸ਼ਾਨੂਰ ਜੀ
ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਸੁਣਿਆ ਇਸ ਵਕਤ ਅਤੇ ਬਾਕੀ ਮੈਂ ਧੰਨਵਾਦ ਕਰਨਾ ਚਾਹੁੰਦੀ ਹਾਂ ਰੇਡੀਓ ਸਪਾਈਸ ਦਾ ਧਰਮੇਸ਼ ਸਰ ਦਾ ਅਤੇ ਹਰਜਿੰਦਰ ਸਿੰਘ ਬਸਿਆਲਾ ਸਰ ਪੰਜਾਬੀ ਹੈਰਲਡ ਵਾਲੇ ਪੰਜਾਬੀ ਹੈਰਲਡ ਦਾ ਅਤੇ ਅਮਰੀਕ ਸਰ ਦਾ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਅਤੇ ਕੁਛ ਨਵਾਂ ਸਿੱਖਣ ਲਈ ਦਿੱਤਾ ਅਤੇ ਬਾਕੀ ਤੁਹਾਡੇ ਸਾਰਿਆਂ ਦਾ ਪਿਆਰ ਲਈ ਬਹੁਤ ਬਹੁਤ ਧੰਨਵਾਦ ਅਤੇ ਤੁਸੀਂ ਸਾਰੇ ਪਲੀਜ਼ 15 ਸਪਤੰਬਰ ਨੂੰ ਮਹਾਤਮਾ ਗਾਂਧੀ ਸੈਂਟਰ ਵਿੱਚ ਮਿਸ ਇੰਡੀਆ ਐਨ ਜ਼ੈਡ 2018 ਵੇਖਣ ਲਈ ਜ਼ਰੂਰ ਆਇਓ ਅਤੇ ਉਸਦੀਆਂ ਟਿਕਟਸ ਵੀ ਔਨਲਾਈਨ ਅਵੇਲੇਬਲ ਨੇ ਅਤੇ ਬਾਕੀ ਤੁਸੀਂ ਮਿਸ ਪੋਪੂਲਰ ਲਈ ਵੋਟਿੰਗ ਵੀ ਕਰ ਸਕਦੇ ਹੋ ਅਤੇ ਮੈਨੂੰ ਵੋਟ ਕਰਨ ਲਈ ਪਲੀਜ਼ ਤੁਸੀਂ ਟੈਕਸਟ ਕਰੋ ਇੰਡੀਆ ਐਨ ਜ਼ੈਡ ਹਰਨੂਰ ਦਿਓਲ ਅਤੇ ਉਹਨੂੰ 226 'ਤੇ ਭੇਜ ਦਿਓ ਐਂਡ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਥੈਂਕ ਯੂ
ਸਤਿ ਸ਼੍ਰੀ ਅਕਾਲ ਔਰ ਮੈਂ ਵੀ ਸਭ ਕੋ ਥੈਂਕ ਯੂ ਬੋਲਣਾ ਚਾਹਤੀ ਹੂੰ ਔਰ ਸਪੈਸ਼ਲੀ ਧਰਮੇਸ਼ ਸਰ ਕੋ ਉਹਨੇ ਮੁਝੇ ਓਪਰਚੁਨਿਟੀ ਦੀ ਯਹਾਂ ਤੱਕ ਪਹੁੰਚਣੇ ਕੇ ਲਈ ਔਰ ਪਰਮਿੰਦਰ ਸਰ ਕੋ ਔਰ ਇੰਡੀਆ ਨਿਊਜ਼ ਲਿੰਕ ਪੰਜਾਬੀ ਹੈਰਾਲਡ ਸਭ ਕੋ ਥੈਂਕ ਯੂ ਸੋ ਮੱਚ ਫੋਰ ਦ ਜਿਤਨੀ ਵੀ ਕਵਰੇਜ ਦੀ ਉਸ ਕੇ ਲੀਏ ਐਂਡ ਪਲੀਜ਼ ਵੋਟ ਫੋਰ ਮੀ ਐਜ਼ ਵੈਲ ਫੋਰ ਮਿਸ ਇੰਡੀਆ ਪੋਪੂਲਰ ਵਿਚ ਯੂ ਕੈਨ ਡੂ ਦਿਸ ਬਾਏ ਟਾਈਪਿੰਗ ਇੰਡੀਆ ਐਨ ਜ਼ੈਡ ਸ਼ਿਵਾਨੀ ਕਟਾਰੀਆ ਐਂਡ ਸੈਂਡ ਇਟ ਟੂ 226 ਐਂਡ ਪਲੀਜ਼ ਬੀ ਅ ਪਾਰਟ ਆਫ ਮਿਸ ਇੰਡੀਆ ਐਨ ਜ਼ੈਡ ਇਵੈਂਟ ਔਨ 15th ਆਫ ਸਪਟੈਂਬਰ ਐਟ ਮਹਾਤਮਾ ਗਾਂਧੀ ਸੈਂਟਰ ਥੈਂਕ ਯੂ ਸੋ ਮੱਚ
ਬਹੁਤ ਬਹੁਤ ਅੱਛਾ ਲੱਗਾ ਔਰ ਪਰਮਾਤਮਾ ਕਰੇ ਤੁਸੀਂ ਇਹਦੇ ਚੜ੍ਹਦੀ ਕਲਾ ਚ ਰਹੋ ਹਮੇਸ਼ਾ ਜਿਵੇਂ ਸ਼ਿਵਾਨੀ ਨੇ ਵੀ ਜ਼ਿਕਰ ਕੀਤਾ ਸੀ ਸਿਹਤਮੰਦ ਰਹੋ ਕਿਉਂਕਿ ਸਿਹਤਮੰਦ ਰਹਿਣਾ ਬਹੁਤ ਲਾਜ਼ਮੀ ਆ ਜੇ ਆਪਣੀ ਪੰਡ ਬੰਦਾ ਚੱਕਦਾ ਫੇਰ ਹੀ ਲੋਕਾਂ ਦੀ ਚੱਕ ਹੁੰਦੀ ਆ ਸੋ ਇਸ ਕਰਕੇ ਸਮਾਜ ਦੇ ਵਿੱਚ ਇੱਕ ਵਧੀਆ ਸੁਨੇਹਾ ਤੁਸੀਂ ਤਿੰਨਾਂ ਨੇ ਪਹੁੰਚਾਉਣਾ ਇਸ ਕੰਟੈਸਟ ਦੀ ਜੇਕਰ ਗੱਲ ਕਰਦੇ ਹਾਂ ਭਾਵੇਂ ਕਿ ਵਿਨਰ ਇਹਦੇ ਵਿੱਚੋਂ ਆਪੋ ਆਪਣੇ ਖੇਤਰ ਦੇ ਵਿੱਚ ਅਲੱਗ ਅਲੱਗ ਟਾਈਟਲਸ ਦੇ ਵਿੱਚ ਜਿਹੜੀਆਂ ਵੀ ਮੁਟਿਆਰਾਂ ਨਿਕਲਣਗੀਆਂ ਉਹਨਾਂ ਨੂੰ ਹੀ ਨਹੀਂ ਤੁਹਾਨੂੰ ਸਾਰੀਆਂ ਨੂੰ ਇਕੱਠੀਆਂ ਨੂੰ ਅਸੀਂ ਸ਼ੁਭਕਾਮਨਾਵਾਂ ਦਿੰਦੇ ਹਾਂ ਟੋਟਲ ਜਿੰਨੀਆਂ ਵੀ ਕੰਟੈਸਟੈਂਟਸ ਇਸ ਦੇ ਵਿੱਚ ਹਿੱਸਾ ਲੈ ਰਹੀਆਂ ਨੇ ਜ਼ਿੰਦਗੀ ਦੇ ਅਗਲੇ ਪੜਾਅ ਦੇ ਉੱਤੇ ਵੀ ਇਸ ਤਰ੍ਹਾਂ ਦੇ ਕੰਪੀਟੀਸ਼ਨ ਦੇ ਵਿੱਚ ਤੁਸੀਂ ਜ਼ਰੂਰ ਆਪਣੀ ਹਾਜ਼ਰੀ ਲਾਉਂਦੇ ਰਹਿਣਾ ਆਪਣੇ ਮਾਂ ਬਾਪ ਆਪਣੇ ਸਮਾਜ ਆਪਣੇ ਦੇਸ਼ ਦਾ ਨਾਮ ਜਿਹੜਾ ਉਸ ਨੂੰ ਜ਼ਰੂਰ ਉੱਚਾ ਕਰਦੇ ਰਹਿਣਾ ਬਹੁਤ ਧੰਨਵਾਦ
ਜੀ ਬਿਲਕੁਲ ਜੀ ਬਹੁਤ ਚੰਗਾ ਲੱਗਾ
ਸੋ ਥੈਂਕ
ਯੂ ਜੀ ਸੋ ਨਾਲ ਨਾਲ ਵੀਡੀਓ ਵੀ ਚੱਲ ਰਹੀ ਜੀ ਉੱਥੇ ਥੈਂਕ ਯੂ ਕਰ ਰਹੇ ਨੇ ਮੈਂ ਤੁਹਾਡਾ ਕਰ ਦਿੰਦਾ ਦੋਸਤੋ ਤੁਸੀਂ ਸਾਡਾ ਸਾਥ ਦਿੱਤਾ 2 ਘੰਟੇ ਦੇ ਲਈ ਸੋ ਕੁਝ ਹੋਰ ਗੱਲਾਂ ਬਾਤਾਂ ਜਿਹੜੀਆਂ ਤੁਹਾਡੇ ਤੱਕ ਅਸੀਂ ਛੱਡ ਕੇ ਜਾਵਾਂਗੇ ਨਸ਼ਤਾ ਪੰਜਾਬ ਪ੍ਰੋਗਰਾਮ
ਅਮੀ ਬਾਈ ਹੁਣਾਂ ਦਾ ਇੱਕ ਸਿੰਘਾ ਜੀ ਫਰਮਾਇਸ਼ ਉਹਨਾਂ ਦੀ
ਉਹ ਜ਼ਰੂਰ
ਬਾਕੀ ਬਾਈ ਪਿੰਦਰ ਧਨਵਾ ਹੁਣੀ ਵਧੀਆ ਲਿਖਾਰੀ ਬਣ ਗਏ ਨੇ ਉਹਨਾਂ ਦੇ ਲਿਖੇ
ਉਹਨਾਂ ਦਾ ਗੀਤ ਰੁਕ
ਜੀ ਆ ਰਹੇ ਆ ਜੀ ਤੇ ਉਸ ਨੂੰ ਵੀ ਬਹੁਤ ਜਲਦ ਤੁਹਾਡੇ ਲਈ ਹਾਜ਼ਰ ਕਰਾਂਗੇ ਤੇ ਉਹਦੀ ਵੀਡੀਓ ਜਿਹੜੀ ਆ ਕੱਲ ਸ਼ੂਟ ਹੋਣੀ ਸ਼ੁਰੂ ਹੋ ਗਈ ਇੰਡੀਆ ਦੇ ਵਿੱਚ ਸੋ ਆਪਣਾ ਜਿਹੜਾ ਇੱਥੋਂ ਦਾ ਸਥਾਨਕ ਟੈਲੈਂਟ ਆ ਜਿਹੜਾ ਉਹ ਵੀ ਬਹੁਤ ਇੰਟਰਨੈਸ਼ਨਲ ਲੈਵਲ ਦੇ ਉੱਤੇ ਆਪਣਾ ਨਾਮ ਬਣਾ ਰਿਹਾ ਹੌਲੀ ਹੌਲੀ ਅਸੀਂ ਇਸ ਛੋਟੇ ਜਿਹੇ ਮੁਲਕ ਨੂੰ ਦੁਨੀਆਂ ਭਰ ਦੇ ਵਿੱਚ ਜ਼ਰੂਰ ਮਸ਼ਹੂਰ ਹੁੰਦਾ ਦੇਖਾਂਗੇ ਗੁਰਦਾਸ ਮਾਨ ਉਹਨਾਂ ਦੀ ਨਵੀਂ ਫਿਲਮ ਦੇ ਵਿੱਚੋਂ ਇਸ ਗੀਤ ਨੂੰ ਪੰਮੀ ਬਾਈ ਹੁਣਾਂ ਲਈ ਹਾਜ਼ਰ ਕਰਦੇ ਹਾਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜਿਹੜੀਆਂ ਕੋਈ ਗੱਲਾਂ ਗਲਤ ਕਹੀਆਂ ਗਈਆਂ ਉਹਨਾਂ ਨੂੰ ਨਾ ਚਿਤਾਰਨਾ ਜੇ ਕੋਈ ਚੰਗੇ ਗੁਣ ਵਾਲੀ ਗੱਲ ਤੁਹਾਡੇ ਵੱਲੋਂ ਸਾਡੇ ਵੱਲੋਂ ਕਹੀ ਗਈ ਹੋਵੇ ਇਹਨਾਂ ਮੁਟਿਆਰਾਂ ਦੁਆਰਾ ਕਹੀ ਗਈ ਹੋਵੇ ਉਸ ਨੂੰ ਜ਼ਿੰਦਗੀ ਦੇ ਵਿੱਚ ਜ਼ਰੂਰ ਆਪਣੇ ਪੱਲੇ 'ਚ ਬੰਨ ਕੇ ਰੱਖਣਾ ਤੁਹਾਡਾ ਸਾਰਿਆਂ ਦਾ ਸੁਣਨ ਦੇ ਲਈ ਬਹੁਤ ਬਹੁਤ ਧੰਨਵਾਦ 104.6 FM ਦੇ ਉੱਤੇ ਇਸੇ ਤਰ੍ਹਾਂ ਲਗਾਤਾਰ ਆਪਣੇ ਰਾਬਤੇ ਬਣਾਈ ਰੱਖਣੇ ਰੇਡੀਓ ਸਪਾਈਸ ਉੱਤੇ ਸਥਾਨਕ ਖਬਰਾਂ ਦੇ ਵਿੱਚ ਮੁਲਾਕਾਤਾਂ ਹੁੰਦੀਆਂ ਰਹਿਣਗੀਆਂ ਇੱਥੇ ਦਿਓ ਇਜਾਜ਼ਤ ਮਿਹਰਬਾਨੀ
ਜੀ ਬਿਲਕੁਲ ਅਗਲੇ ਹਫ਼ਤੇ ਫਿਰ ਮਿਲਾਂਗੇ ਇਸੇ ਹੀ ਸਮੇਂ ਨੱਚਦਾ ਪੰਜਾਬ ਪ੍ਰੋਗਰਾਮ ਤੇ ਮੁਟਿਆਰਾਂ ਦੇ ਲਈ ਆਲ ਦਾ ਬੈਸਟ ਫੋਰ 15 ਸਤੰਬਰ ਬਹੁਤ ਮਿਹਰਬਾਨੀ
ਅਸੀਂ ਸਾਰੇ ਲੰਘ ਟੰਗ ਸੰਸਾਰ ਤੋਂ ਬਿਨਾ ਅਸੀਂ ਸਾਰੇ ਲੰਘ ਟੰਗ ਸੰਸਾਰ ਤੋਂ ਬਿਨਾ ਕਿਵੇਂ ਕਰਾਂਗੇ ਗੁਜ਼ਾਰਾ ਤੇਰੇ ਪਿਆਰ ਤੋਂ ਬਿਨਾ ਕਿਵੇਂ ਕਰਾਂਗੇ ਗੁਜ਼ਾਰਾ ਤੇਰੇ ਪਿਆਰ ਤੋਂ ਬਿਨਾ ਕਿਵੇਂ ਕਰਾਂਗੇ ਗੁਜ਼ਾਰਾ ਯਾਰਾ ਕਰਾਂਗੇ ਗੁਜ਼ਾਰਾ ਦੁਨੀਆ ਦਾ ਕਹਿਣਾ ਲੋਕੀ ਬੜਾ ਕੁਝ ਕਹਿੰਦੇ ਕੰਮ ਦੁਨੀਆ ਦਾ ਕਹਿਣਾ ਲੋਕੀ ਬੜਾ ਕੁਝ ਕਹਿੰਦੇ ਜਿਹਨੂੰ ਰੱਬ ਤੇ ਯਕੀਨ ਉਹੀ ਤਾਨੇ ਮੇਰੇ ਸਹਿੰਦੇ ਜਿਹਨੂੰ ਰੱਬ ਤੇ ਯਕੀਨ ਉਹੀ ਤਾਨੇ ਮੇਰੇ ਸਹਿੰਦੇ ਜੰਗ ਲੜ ਲਾਂਗੇ ਅਸੀਂ ਜੰਗ ਲੜ ਲਾਂਗੇ ਅਸੀਂ ਤਲਵਾਰ ਤੋਂ ਬਿਨਾ ਜੰਗ ਲੜ ਲਾਂਗੇ ਅਸੀਂ ਤਲਵਾਰ ਤੋਂ ਬਿਨਾ ਕਿਵੇਂ ਕਰਾਂਗੇ ਗੁਜ਼ਾਰਾ ਕਿਵੇਂ ਕਰਾਂਗੇ ਗੁਜ਼ਾਰਾ ਤੇਰੇ ਪਿਆਰ ਤੋਂ ਬਿਨਾ ਕਿਵੇਂ ਕਰਾਂਗੇ ਗੁਜ਼ਾਰਾ ਕਿਵੇਂ ਕਰਾਂਗੇ ਗੁਜ਼ਾਰਾ ਯਾਰਾ ਕਰਾਂਗੇ ਗੁਜ਼ਾਰਾ ਜੰਗ ਲੜ ਲਾਂਗੇ ਅਸੀਂ ਤਲਵਾਰ ਤੋਂ ਬਿਨਾ ਜੰਗ ਲੜ ਲਾਂਗੇ ਅਸੀਂ ਤਲਵਾਰ ਤੋਂ ਬਿਨਾ ਕਿਵੇਂ ਕਰਾਂਗੇ ਗੁਜ਼ਾਰਾ ਕਿਵੇਂ ਕਰਾਂਗੇ ਗੁਜ਼ਾਰਾ ਤੇਰੇ ਪਿਆਰ ਤੋਂ ਬਿਨਾ ਕਿਵੇਂ ਕਰਾਂਗੇ
ਰੇਡੀਓ 1550 AM ਬੈਨ ਦੇ ਉੱਤੇ ਪ੍ਰੋਗਰਾਮ ਦਿਲਾਂ ਦੀ ਸਾਂਝ ਸੁਣਦੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਪਿਆਰ ਭਰੇ ਨਿੱਘੇ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਗੁੱਡ ਆਫਟਰਨੂਨ ਗੁੱਡ ਈਵਨਿੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਐਤਵਾਰ ਦਾ ਦਿਨ ਹੈ 19 ਤਰੀਕ ਹੈ ਅਗਸਤ ਮਹੀਨੇ ਦੀ 4 ਭਾਦਰੋਂ ਨਾਨਕ ਸ਼ਾਹੀ ਸੰਮਤ 550 ਅੱਜ ਤੁਹਾਨੂੰ ਲੈ ਕੇ ਚੱਲਦੇ ਹਾਂ ਆਪਾਂ ਬਰਗਾੜੀ ਦੇ ਵਿੱਚ 75 ਦਿਨ ਤੋਤੇ ਹੋ ਗਏ ਨੇ ਮੋਰਚਾ ਲੱਗੇ ਨੂੰ ਪਹਿਲਾਂ ਜਦੋਂ ਲੱਗਾ ਸੀ ਤੇ ਮਾਲਕਾਂ ਨੇ ਤੀਜੇ ਚੌਥੇ ਦਿਨ ਗੋਲੀਆਂ ਮਾਰ ਕੇ ਦੋ ਮੁੰਡੇ ਮਾਰਤੇ ਤੇ ਪਾਣੀ ਦੀਆਂ ਬੁਛਾੜਾਂ ਕਰਕੇ ਬਾਕੀ ਜਿਹੜੇ ਪ੍ਰਬੰਧਕ ਸਨ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ, ਬਾਅਦ ਛੱਡ ਦਿੱਤਾ, ਮੋਰਚਾ ਖੇਰੋ ਖੇਰੋ ਕਰ ਦਿੱਤਾ। ਹੁਣ ਮੋਰਚੇ ਪਿੱਛੇ ਕੀ ਕਹਾਣੀ ਹੈ ਪ੍ਰਮਾਤਮਾ ਜਾਣਦਾ ਹੈ, ਪਰੰਤੂ ਜੋ ਕੁਛ ਵਾਪਰਿਆ ਇਸ ਕਹਾਣੀ ਦੇ ਪਿੱਛੇ ਤੁਹਾਨੂੰ ਚੇਤੇ ਹੋਏਗਾ, ਮੈਂ ਜਥੇਦਾਰ ਗੁਰਮੁਖ ਸਿੰਘ ਉਹਨਾਂ ਨੂੰ ਲੈ ਕੇ ਆਇਆ ਸੀ, ਉਦੋਂ ਪਹਿਲਾਂ ਕਦੇ ਨੀ ਬੋਲੇ ਸਨ, ਜਦੋਂ ਉਹਨਾਂ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਲਾ ਕੇ ਭੁੰਜੇ ਮਾਰਿਆ ਸੀ। ਫਿਰ ਜਥੇਦਾਰ ਸਾਹਿਬ ਨੇ ਇਹ ਗੱਲ ਆਪਣੇ ਆਪ ਆਖੀ ਸੀ ਕਿ ਮੇਰੇ ਨਾਲ ਜੋੜਿਆ ਜਾ ਰਿਹਾ ਕਿ ਮੈਂ ਅਕਸ਼ੇ ਕੁਮਾਰ ਦੀ ਕੋਠੀ ਗਿਆ, ਮੈਂ ਫਲਾਣੀ ਜਗ੍ਹਾ ਗਿਆ, ਮੈਨੂੰ ਹੈਲੀਕਾਪਟਰ ਤੇ ਲੈ ਕੇ ਗਏ। ਇਹ ਬੜੀਆਂ ਗੱਲਾਂ ਬਾਤਾਂ ਹੋਈਆਂ ਸਨ, ਪਰ ਬਰਗਾੜੀ ਦੀ ਜਿਹੜੀ ਕਹਾਣੀ ਹੈ ਉਹਦੇ ਵਿੱਚ ਕੀ ਕੁਛ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਰਿਪੋਰਟ ਜਾਰੀ ਕੀਤੀ ਹੈ, ਮੀਡੀਆ ਦੇ ਬੜੇ ਸੀਨੀਅਰ ਪੱਤਰਕਾਰ, ਸੀਨੀਅਰ ਜਰਨਲਿਸਟ ਔਰ ਜਿਹਨਾਂ ਦਾ ਪੰਜਾਬੀ ਮਾਂ ਬੋਲੀ ਦੇ ਨਾਲ ਬੜਾ ਪਿਆਰ ਹੈ ਔਰ ਕਾਫੀ ਲੰਮੇ ਸਮੇਂ ਤੋਂ ਵਿਚ ਰਹੇ ਨੇ, ਬਹੁਤ ਸੀਨੀਅਰ ਨੇ। ਅੱਜ ਮੈਂ ਉਹਨਾਂ ਨਾਲ ਗੱਲਬਾਤ ਕਰਾਂਗਾ, ਬਲਤੇਜ ਸਿੰਘ ਪੰਨੂ, ਉਹਨਾਂ ਤੋਂ ਸਾਰੀ ਜਾਣਕਾਰੀ ਕੀ ਕੁਛ ਬਰਗਾੜੀ ਇਸ ਵੇਲੇ ਵਾਪਰ ਰਿਹਾ ਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਕੀ ਰਿਪੋਰਟ ਦਿੱਤੀ ਹੈ ਤੇ ਕੀ ਇਹਦਾ ਪ੍ਰਤੀਕਰਮ ਹੋ ਰਿਹਾ। ਪੰਨੂ ਸਾਹਿਬ, ਸਭ ਤੋਂ ਪਹਿਲਾਂ ਪ੍ਰੋਗਰਾਮ ਦਿਲਾਂ ਦੀ ਸਾਂਝ ਕੇ ਆਰ ਪੀ ਏ ਰੇਡੀਓ 1550 AM ਬੈਂਡ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
ਬਹੁਤ ਮਿਹਰਬਾਨੀ ਜੀ, ਧੰਨਵਾਦ ਜੀ। ਜਿੰਨੇ ਵੀ ਸੁਣ ਰਹੇ ਸੋਤੇ ਨੇ ਜੀ, ਸਾਰਿਆਂ ਨੂੰ ਮੇਰੇ ਵੱਲੋਂ ਇੱਥੋਂ ਪੰਜਾਬ ਤੋਂ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ, ਬਹੁਤ ਮਿਹਰਬਾਨੀ।
ਸਤਿ ਸ੍ਰੀ ਅਕਾਲ ਜੀ। ਪੰਨੂ ਸਾਹਿਬ, ਥੋੜਾ ਜਿਹਾ ਇਹਦੀ ਜਾਣਕਾਰੀ ਦਿਓ, ਕਿਉਂਕਿ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਸੀ, ਉਦੋਂ ਇੱਕ ਸ਼ਾਇਦ ਜਸਟਿਸ ਜੋਰਾ ਸਿੰਘ ਉਹਨਾਂ ਦਾ ਕਮਿਸ਼ਨ ਬਿਠਾਇਆ ਸੀ, ਨਾ ਤਾਂ ਉਹਦਾ ਪਤਾ ਲੱਗਾ ਕਿ ਉਹਦੀ ਰਿਪੋਰਟ ਕਿੱਥੇ ਗਈ, ਕੀ ਕੁਝ ਵਾਪਰਿਆ, ਕਿਵੇਂ ਇੰਪਲੀਮੈਂਟ ਕੀਤੀ, ਸਾਰਾ ਕੁਝ ਚੁੱਪ ਚੁਪੀ ਤੇ ਰਹਿ ਗਿਆ। ਪਰ ਜਸਟਿਸ ਰਣਜੀਤ ਸਿੰਘ ਉਹਨਾਂ ਦੀ ਰਿਪੋਰਟ ਆਉਣ ਤੋਂ ਬਾਅਦ ਕਾਫੀ ਤਰਥੱਲੀ ਮੱਚੀ ਹੋਈ ਹੈ, ਥਾਂ ਥਾਂ ਤੇ ਲੋਕੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀਆਂ ਰੈਲੀਆਂ ਦੇ ਵਿੱਚ ਕਾਫੀ ਜ਼ਿਆਦਾ ਆਪਣਾ ਗੁੱਸਾ ਜ਼ਾਹਰ ਕਰ ਰਹੇ ਨੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕਾਤਲ ਇਹ ਨੇ ਔਰ ਬਰਗਾੜੀ ਕਾਂਡ ਕਰਵਾਉਣ ਵਾਲੇ ਨੇ ਜਿਹੜੇ। ਇਹਦੇ ਵਿੱਚ ਥੋੜੀ ਜਿਹੀ ਵਿਸਤਾਰ ਜਾਣਕਾਰੀ ਦਿਓ ਕਿ ਕਿਹੜੇ ਕਿਹੜੇ ਲੋਕ ਦੋਸ਼ੀ ਪਾਏ ਗਏ ਨੇ, ਕੀ ਕੁਝ ਵਾਪਰਿਆ, ਜਸਟਿਸ ਰਣਜੀਤ ਸਿੰਘ ਉਹਨਾਂ ਨੇ ਕੀ ਕੁਝ ਕਿਹਾ ਜੀ।
ਇੱਕ ਤਾਂ ਜੀ ਇਹ ਆਫੀਸ਼ਲੀ ਤਾਂ ਅਜੇ ਰਿਪੋਰਟ ਜਾਰੀ ਨਹੀਂ ਹੋਈ, ਹਾਂ ਇੰਨਾ ਜ਼ਰੂਰ ਹੈ ਕਿ ਇਹਦਾ ਜਿਹੜਾ ਪਹਿਲਾ ਭਾਗ ਹੈ ਜਿਹੜਾ ਸਭ ਤੋਂ ਵੱਡਾ ਤੇ ਪੰਜ ਜਿਹੜੀਆਂ ਮੇਨ ਘਟਨਾਵਾਂ ਨੇ ਉਹਦੇ ਉੱਤੇ ਉਹ ਕੇਂਦਰਿਤ ਹੈ, ਜਿਹਦੇ ਵਿੱਚ ਬੁਰਜ ਜਵਾਹਰ ਸਿੰਘ ਵਾਲਾ, ਬਾਈਬਲ ਕਲਾਂ, ਕੋਟਕਪੂਰਾ ਜਿਹੜਾ ਜੀ ਇਹ ਇਹਦੇ ਵਿੱਚ ਸ਼ਾਮਿਲ ਨੇ ਜਿਹੜੀਆਂ ਮੇਨ ਘਟਨਾਵਾਂ। ਜਸਟਿਸ ਜੋਰਾ ਸਿੰਘ ਹੋਰਾਂ ਦੇ ਕਮਿਸ਼ਨ ਦੀ ਤੁਸੀਂ ਗੱਲ ਕੀਤੀ ਆ, ਉਹਦੇ ਇੱਕ ਪੈਰਲ ਪੰਥਕ ਜਥੇਬੰਦੀਆਂ ਨੇ ਜਸਟਿਸ ਜਿਹੜੇ ਸਾਬਕਾ ਜਸਟਿਸ ਕਾਟਜੂ ਨੇ ਉਹਨਾਂ ਤੋਂ, ਹਾਂਜੀ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਜਸਟਿਸ ਕਾਟਜੂ ਹੋਰਾਂ ਨੇ ਤਾਂ ਬਹੁਤ ਕੁਛ ਉਦੋਂ ਉਹ ਕਹਿ ਦਿੱਤਾ ਸੀਗਾ, ਇੰਨੇ ਵਿਸਤਾਰ ਦੇ ਵਿੱਚ ਨਹੀਂ ਜਿੰਨੇ ਵਿਸਤਾਰ ਦੇ ਵਿੱਚ ਹੁਣ ਜਸਟਿਸ ਰਣਜੀਤ ਸਿੰਘ ਹੋਰਾਂ ਦੇ ਕਮਿਸ਼ਨ ਨੇ ਜਿਹੜੀ ਆ ਜੀ ਉਹ ਗੱਲ ਦੱਸੀ ਆ ਜੀ।
ਜੀ
ਜੇ ਆਪਾਂ ਇਹਦੇ ਡਿਟੇਲ ਦੇ ਵਿੱਚ ਆਈਏ, ਕਿਉਂਕਿ ਜਿੰਨੀ ਦੇਰ ਤੱਕ ਸਰ ਇਹ ਆਫੀਸ਼ਲੀ ਰਿਪੋਰਟ ਜਿਹੜੀ ਆ ਉਹ ਨਹੀਂ ਆ ਜਾਂਦੀ, ਆਪਾਂ ਉਨੀ ਦੇਰ ਤੱਕ ਤਾਂ ਇਹ ਨਹੀਂ ਕਹਿ ਸਕਦੇ ਕਿ ਇਹਦੇ ਵਿੱਚ ਦੋਸ਼ੀ ਕਿਹਨੂੰ ਠਹਿਰਾਇਆ ਗਿਆ, ਨਾ ਕਮਿਸ਼ਨ ਨੇ ਜਿਹੜਾ ਜੀ ਉਹ ਦੋਸ਼ੀ ਠਹਿਰਾਉਣਾ ਹੁੰਦਾ, ਉਹਨੇ ਤਾਂ ਜਿਹੜੀ ਚੀਰ ਫਾੜ ਕਰਕੇ ਤੇ ਐਕਸ਼ਨ ਟੇਕਨ ਰਿਪੋਰਟ ਜਿਹੜੀ ਆ ਜੀ ਉਹ ਦੇਣੀ ਹੁੰਦੀ ਆ। ਪਹਿਲੀ ਤਾਂ ਗੱਲ ਮੇਰਾ ਖਿਆਲ ਸਾਨੂੰ ਨਾ ਜੀ ਇਸ ਚੀਜ਼ ਦਾ ਐਪਰੀਸ਼ੀਏਟ ਕਰਨਾ ਚਾਹੀਦਾ ਸਭ ਨੂੰ, ਛੋਟੇ ਮੋਟੇ ਜਿਹੜੇ ਵਿਵਾਦ ਕਿਸੇ ਪਾਰਟੀ ਦੇ ਨਾਲ ਹੋਣ ਉਹਦੇ ਤੋਂ ਉੱਪਰ ਉੱਠ ਕੇ ਕਮ ਸੇ ਕਮ ਜਸਟਿਸ ਰਣਜੀਤ ਸਿੰਘ ਹੋਰਾਂ ਦੇ ਜਿਹੜਾ ਜੀ ਕਮਿਸ਼ਨ ਆ ਉਹਦਾ ਕਿ ਉਹਦੀ ਮਿਆਦ ਜਿਹੜੀ ਆ ਇਸ ਮਹੀਨੇ ਦੀ 30 ਤਰੀਕ ਨੂੰ ਜਿਹੜੀ ਆ ਜੀ ਉਹ ਪੂਰੀ ਹੋਣੀ ਆ, ਪਰ ਪਹਿਲਾਂ ਉਹਨਾਂ ਨੇ ਜਿਹੜੀ ਜੀ ਇਹਦੀ ਮਿਆਦ ਪੂਰੀ ਹੋਣ ਤੋਂ ਪਹਿਲਾਂ ਉਹਨਾਂ ਨੇ ਇਹ ਸਾਰੀ ਦੀ ਸਾਰੀ ਜਿਹੜੀ ਰਿਪੋਰਟ ਆ ਜੀ ਉਹ ਸੌਂਪ ਦਿੱਤੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹਦੇ ਜਿਹੜਾ ਪਹਿਲਾ ਭਾਗ ਹੈ ਜੀ ਉਹ ਤਾਂ ਲੀਕ ਵੀ ਹੋ ਗਿਆ, ਮੈਂ ਉਹਨੂੰ ਪੜ੍ਹਿਆ ਵੀ ਹੈ ਜੀ ਕਈ ਵਾਰੀ, 3 ਭਾਗ ਇਹਦੇ ਹੋਰ ਨੇ ਅਜੇ ਆਫੀਸ਼ਲੀ ਜਿਹੜੀ ਜੀ ਆ ਲੈਂਦੇ ਹੋ ਫਿਰ ਇਹ ਕਿਹਾ ਜਾਊਗਾ ਪਰ ਇੰਨਾ ਜ਼ਰੂਰ ਆਇਆ ਮੈਂ ਅੱਜ ਜਸਟਿਸ ਰਣਜੀਤ ਸਿੰਘ ਹੋਰਾਂ ਨੂੰ ਮਿਲਿਆ ਸੀਗਾ ਜੀ ਉਹਨਾਂ ਦੇ ਘਰੇ ਮੈਂ ਜਿਹੜਾ ਟੀਵੀ ਚੈਨਲ ਜਿਹਦੇ ਵਾਸਤੇ ਮੈਂ ਕੰਮ ਕਰਦਾ ਜੀ ਪੰਜਾਬ ਟੀਵੀ ਮੈਂ ਉਹਦੇ ਵਾਸਤੇ ਉਹਨਾਂ ਦੀ ਇੰਟਰਵਿਊ ਜਿਹੜੀ ਆ ਜੀ ਉਹ ਰਿਕਾਰਡ ਕੀਤੀ ਆ ਅੱਜ ਕੁਛ ਜਿਹੜੀਆਂ ਜੀ ਗੱਲਾਂ ਔਨ ਰਿਕਾਰਡ ਉਹਨਾਂ ਨੇ ਕਈਆਂ ਨੇ ਇਹਦੇ ਵਿੱਚ ਇੰਟਰਵਿਊ ਦੇ ਵਿੱਚ ਕੁਛ ਆਫ ਰਿਕਾਰਡ ਵੀ ਨੇ ਖੈਰ ਮੈਂ ਆਫ ਰਿਕਾਰਡ ਤਾਂ ਨਹੀਂ ਜਿਹੜੀਆਂ ਉਹ ਸਾਂਝੀਆਂ ਕਰਨੀਆਂ ਕਿਉਂਕਿ ਐਥਿਕਸ ਹੁੰਦੇ ਨੇ ਜਰਨਲਿਜ਼ਮ ਦੇ ਵੀ ਉਹਦੇ ਵਿੱਚ ਆਪਾਂ ਉਹ ਤੋਂ ਬਾਹਰ ਨਾ ਜਾਈਏ ਪਰ ਇੱਕ ਜਿਹੜੀ ਸਭ ਤੋਂ ਅਹਿਮ ਗੱਲ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਜੀ ਇਹਦੇ ਵਿੱਚ ਜਿਹੜਾ ਇੱਕ ਬਹੁਤ ਵੱਡਾ ਐਵੀਡੈਂਸ ਹੈ ਜੀ ਮੈਂ ਐਵੀਡੈਂਸ ਦੇ ਤੌਰ ਦੇ ਉੱਤੇ ਕਹਿੰਦਾ ਦੋਸ਼ੀ ਜਿਹੜਾ ਜੀ ਉਹ ਤਾਂ ਦੇਖੋ ਸਰਕਾਰ ਕੀ ਐਕਸ਼ਨ ਲੈਂਦੀ ਆ ਕੀ ਕੁਛ ਹੁੰਦਾ ਉਹ ਬਾਅਦ ਵਾਲੀਆਂ ਗੱਲਾਂ ਨੇ ਦੋਸ਼ੀ ਤਾਂ ਨਹੀਂ ਅਜੇ ਕਿਹਾ ਜਾ ਸਕਦਾ ਪਰ ਜਿਹੜਾ ਐਵੀਡੈਂਸ ਹੈ ਜੀ ਉਹ ਬਹੁਤ ਅਹਿਮ ਹੈ ਸਾਬਕਾ ਪੰਜਾਬ ਪੁਲਿਸ ਦੇ ਮੁਖੀ ਸੁਮੇਧ ਸਿੰਘ ਸੈਣੀ ਹੋਰਾਂ ਦਾ ਉਹ ਇੱਕ ਐਫੀਡੇਵਿਟ ਸਾਈਨ ਕੀਤਾ ਆ ਉਹਨਾਂ ਨੂੰ ਤਿੰਨ ਸੰਮਨ ਜਿਹੜੇ ਸੀਗੇ ਜੀ ਇਹ ਜਸਟਿਸ ਰਣਜੀਤ ਸਿੰਘ ਹੋਰਾਂ ਨੇ ਕੀਤੇ ਉਹ ਨਹੀਂ ਆਏ ਜਿਸ ਦਿਨ ਉਹਨਾਂ ਨੇ ਰਿਟਾਇਰ ਹੋਣਾ ਸੀਗਾ ਇੱਕ ਦਿਨ ਪਹਿਲਾਂ ਉਹ ਇਹ ਐਫੀਡੇਵਿਟ ਜਿਹੜਾ ਜੀ ਉਹ ਸਾਈਨ ਕਰਕੇ ਦੇ ਗਏ ਬਾਕੀ ਗੱਲਾਂ ਛੱਡੋ ਜਿਹੜੀ ਅਹਿਮ ਗੱਲ ਹੈ ਸਭ ਤੋਂ ਵੱਡੀ ਗੱਲ ਹੈ ਉਹਦੇ ਵਿੱਚ ਉਹਨਾਂ ਨੇ ਲਿਖਤ ਰੂਪ ਦੇ ਵਿੱਚ ਇਹ ਗੱਲ ਆਖੀ ਆ ਇਹ ਅੱਜ ਇੰਟਰਵਿਊ ਦੇ ਵਿੱਚ ਵੀ ਸਾਬਕਾ ਜਸਟਿਸ ਰਣਜੀਤ ਸਿੰਘ ਹੋਰਾਂ ਨੇ ਜਿਹੜੀ ਅਜੇ ਔਨ ਰਿਕਾਰਡ ਕਹੀ ਆ ਕਿ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਆ ਮੈਂ ਉਹ ਐਫੀਡੇਵਿਟ ਨਹੀਂ ਦੇਖਿਆ ਜੀ ਮੈਂ ਉਹ ਗੱਲ ਨਹੀਂ ਕਰੂੰਗਾ ਜਿਹੜੀ ਨਹੀਂ ਆ ਜਦੋਂ ਆਜੂਗਾ ਸਾਹਮਣੇ ਉਹ ਸਭ ਦੇ ਸਾਹਮਣੇ ਆ ਜਾਣਾ ਪਰ ਉਹਨਾਂ ਨੇ ਔਨ ਰਿਕਾਰਡ ਇਹ ਗੱਲ ਕਹੀ ਆ ਕਿ ਉਹਦੇ ਵਿੱਚ ਉਹਨਾਂ ਨੇ ਇਹ ਮੈਨਸ਼ਨ ਕੀਤਾ ਆ ਕਿ ਮੇਰੀ ਉਦੋਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਨਾਲ ਰਾਤ ਨੂੰ 2 to 2:30 ਦੇ ਦਰਮਿਆਨ ਗੱਲਬਾਤ ਹੋਈ ਉਹਨਾਂ ਨੇ ਇਹ ਗੱਲ ਕਹੀ ਆ ਕਿ ਮੈਂ ਉਹਨਾਂ ਨੂੰ ਕਰੰਟ ਸਿਚੁਏਸ਼ਨ ਦੱਸੀ ਉਹਨਾਂ ਨੇ ਇਹ ਗੱਲ ਕਹੀ ਆ ਕਿ ਉਹਨਾਂ ਨੇ ਅੱਗੋਂ ਜਿਹੜੀ ਸੀ ਡਾਇਰੈਕਸ਼ਨ ਦਿੱਤੀ ਕਿ ਐਕਸ਼ਨ ਕੀ ਲੈਣਾ ਇੱਥੋਂ ਤੁਸੀਂ ਅਗਲਾ ਜਿਹੜਾ ਜੀ ਉਹ ਪੁਆਇੰਟ ਪੜ ਲੈਣਾ ਕਿ ਉਦੋਂ ਬਾਅਦ ਜਿਹੜੀ ਆ ਜੀ ਕੋ 4:45 ਦੇ ਦੌਰਾਨ ਬਰਗਾੜੀ ਦੇ ਵਿੱਚ ਜਿਹੜੀ ਆ ਉਹ ਗੋਲੀ ਚੱਲਦੀ ਆ ਜਿੱਥੇ ਦੋ ਜਾਣੇ ਜਿੱਥੇ ਸੰਗਤ ਜਿਹੜੀ ਸੀਗੀ ਜੀ ਉਹ ਸ਼ਾਂਤਮਈ ਤਰੀਕੇ ਦੇ ਨਾਲ ਪਾਠ ਕਰ ਰਹੀ ਸੀ ਉਹਨਾਂ ਲੋਕਾਂ ਕੋਲੇ ਟਕੂਏ ਗੰਡਾਸੇ ਕਿਰਪਾਨਾਂ ਡਾਂਗਾਂ ਬੰਦੂਕਾਂ ਕੁਛ ਵੀ ਨਹੀਂ ਸੀਗਾ ਨਿਹੱਥੇ ਉਹ ਲੋਕ ਜਿਨ੍ਹਾਂ ਦੇ ਉੱਤੇ ਇਹ ਗੋਲੀ ਜਿਹੜੀ ਆ ਜੀ ਉਹ ਚਲਾਈ ਗਈ ਆ ਜੇ ਸੁਮੇਧ ਸੈਣੀ ਹੋਰਾਂ ਦੇ ਇਸ ਐਫੀਡੇਵਿਟ ਦੇ ਉੱਤੇ ਜਿਹੜਾ ਜੀ ਉਹ ਯਕੀਨ ਕੀਤਾ ਜਾਵੇ ਤਾਂ ਸਿੱਧਮ ਸਿੱਧੀ ਉਂਗਲ ਜਿਹੜੀ ਆ ਜੀ ਉਦੋਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਉੱਤੇ ਜਿਹੜੀ ਆ ਜੀ ਉਹ ਉੱਠ ਰਹੀ ਆ ਇਹਦੇ ਵਿੱਚ ਉਹਨਾਂ ਨੇ ਨਾਮ ਬੇਸ਼ੱਕ ਮੈਨਸ਼ਨ ਨਹੀਂ ਕੀਤਾ ਜਿੰਨਾ ਕਿ ਮੈਨੂੰ ਪਤਾ ਉਹਨਾਂ ਨੇ ਕਿਹਾ ਮੁੱਖ ਮੰਤਰੀ ਨਾਲ ਮੇਰੀ ਗੱਲ ਹੋਈ ਮੇਰਾ ਇਹ ਪਰਸਨਲ ਤੌਰ ਦੇ ਉੱਤੇ ਸਟਰੋਂਗਲੀ ਜਿਹੜਾ ਜੀ ਮੰਨਣਾ ਕਿ ਅਣ ਐਲਾਨੇ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰੀ ਸਨ ਹੋ ਸਕਦਾ ਕਿ ਫੋਨ ਜਿਹੜਾ ਮੁੱਖ ਮੰਤਰੀ ਹੋਰਾਂ ਦਾ ਉਹ ਆਂਸਰ ਕਰਦੇ ਹੋਣ ਕਿਉਂਕਿ ਇਹਦੇ ਵਿੱਚ ਕੁਛ ਐਵੀਡੈਂਸ ਜਿਹੜੇ ਲੱਗੇ ਆ ਜਿਹੜੀਆਂ ਰਿਪੋਰਟਸ ਆਈਆਂ ਨੇ ਜੇ ਤੁਸੀਂ ਉਹਨੂੰ ਬਹੁਤ ਕਲੋਜ਼ਲੀ ਵਾਚ ਕਰੋ ਤਾਂ ਉਹ ਐਵੀਡੈਂਸ ਇਹ ਕਹਿੰਦੇ ਆ ਕਿ ਕਿਤੇ ਨਾ ਕਿਤੇ ਇਹ ਡਾਇਰੈਕਸ਼ਨ ਦਿੱਤੀ ਗਈ ਸੀ ਕਿ 10 ਮਿੰਟਾਂ ਦੇ ਵਿੱਚ ਉਹ ਚੌਂਕ ਕਲੀਅਰ ਚਾਹੀਦਾ ਤੇ 10 ਮਿੰਟਾਂ ਦੇ ਵਿੱਚ ਉਹ ਸਿਟੀ ਜਿਹੜੀ ਆ ਜੀ ਉਹ ਕਲੀਅਰ ਚਾਹੀਦੀ ਆ ਇੱਕ ਗੱਲ ਤਾਂ ਮੇਰਾ ਖਿਆਲ ਜਿਹੜੀ ਆ ਜੀ ਇਹ ਮੰਨੀ ਜਾਣੀ ਚਾਹੀਦੀ ਆ ਕਿ ਕਮ ਸੇ ਕਮ ਪ੍ਰਕਾਸ਼ ਸਿੰਘ ਬਾਦਲ ਹੋਰੀ ਇੰਨੀ ਗੱਲ ਨਹੀਂ ਕਹਿ ਸਕਦੇ ਜੋ ਮੇਰਾ ਆਪਣਾ ਨਿੱਜੀ ਤੌਰ ਦੇ ਉੱਤੇ ਮੰਨਣਾ ਮੈਂ ਕੋਈ ਉਹਨਾਂ ਦੀ ਸਿਆਸਤ ਦਾ ਜਾਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਫੈਨ ਨਹੀਂ ਮੈਂ ਇੱਕ ਗੱਲ ਬੜੀ ਕਲੀਅਰ ਜਿਹੜੀ ਜੀ ਉਹ ਕਰ ਦਵਾਂ ਪਰ ਮੇਰਾ ਖਿਆਲ ਇੰਨੀ ਗੱਲ ਜਿਹੜੀ ਆ ਨਾ ਜੀ ਉਹ ਕੌਣ ਕਹਿ ਸਕਦਾ ਆ ਸਭ ਨੂੰ ਪਤਾ ਕਿ ਅਣ ਐਲਾਨੇ ਮੁੱਖ ਮੰਤਰੀ ਜਿਹੜੇ ਜੀ ਉਹ ਕੌਣ ਸੀਗੇ ਇਹ ਬਹੁਤ ਵੱਡੇ ਐਵੀਡੈਂਸ ਨੇ ਮੈਂ ਜਿਹੜੀ ਗੱਲ ਜ਼ੋਰ ਦੇ ਕੇ ਪਿਛਲੇ ਦਿਨਾਂ ਤੋਂ ਸਾਰੇ ਜਗ੍ਹਾ ਦੇ ਉੱਤੇ ਜਿਹੜਾ ਜੀ ਕਹਿ ਰਿਹਾ ਕਿ ਜੇ ਭਾਈਚਾਰਾ ਸਾਡਾ ਪੂਰੀ ਦੁਨੀਆ ਦੇ ਵਿੱਚ ਬੈਠਾ ਜਿਹੜਾ ਕਿ ਅੱਜ ਵੀ ਇਸ ਗੱਲ ਦੇ ਉੱਤੇ ਜ਼ੋਰ ਦੇ ਰਿਹਾ ਕਿ ਫਲਾਨੀ ਪਾਰਟੀ ਦਾ ਫਲਾਨਾ ਆਗੂ ਕੀ ਕਰਦਾ ਧਮਕਾਨੀ ਪਾਰਟੀ ਦਾ ਆਗੂ ਕਿੱਧਰ ਨੂੰ ਜਾਂਦਾ ਕਿਹਦੇ ਮਗਰ ਕਿੰਨੇ MLA ਹੋ ਗਏ ਕੀ ਹੋ ਗਿਆ ਸਾਰੀਆਂ ਗੱਲਾਂ ਇਡਲੀ ਹਾਲ ਦੀ ਘੜੀ ਸਾਈਡ ਤੇ ਰੱਖ ਦਿਓ ਜਿਹੜੀ ਇਹ ਰਿਪੋਰਟ ਆਈ ਆ ਜਿਹਨੂੰ ਅਸੀਂ 3 ਸਾਲ ਤੋਂ ਉਡੀਕ ਰਹੇ ਹਾਂ ਜੇ ਇਹ ਰਿਪੋਰਟ ਤੁਹਾਡਾ ਦਬਾਓ ਨਾ ਪਿਆ ਘੱਟੇ ਮਿੱਟੀ ਦੇ ਵਿੱਚ ਰੁਲ ਗਈ ਯਕੀਨ ਕਰਨਾ ਇਹੋ ਜੀ ਜਿਹੜੀ ਘੋਖ ਆ ਇਹੋ ਜਿਹੀਆਂ ਲੱਭਤਾਂ ਕਿਸੇ ਕਮਿਸ਼ਨ ਨੇ ਮੁੜ ਕੇ ਨਹੀਂ ਲੱਭਣੀਆਂ ਤੇ ਸਾਨੂੰ ਇਨਸਾਫ਼ ਜਿਹੜਾ ਨਾ ਜੀ ਉਹ ਮੁੜ ਕੇ ਮਿਲਣਾ ਨੀਗਾ ਮੈਂ ਜਸਟਿਸ ਸਾਹਿਬ ਨੂੰ ਇੱਕ ਗੱਲ ਪੁੱਛੀ ਸੀ ਕਿ ਇਹਨੂੰ ਕਿਵੇਂ ਲਿਆ ਜਾਵੇ ਕਿ ਤੁਸੀਂ ਬਿਲਕੁਲ ਟਾਈਮ ਪੀਰੀਅਡ ਦੇ ਵਿੱਚ ਬਿਨਾਂ ਜਿਹੜਾ ਸੀ ਸਮਾਂ ਵਧਾਏ ਤੋਂ ਇਹ ਰਿਪੋਰਟ ਦੇ ਸੀ ਉਹ ਕਹਿੰਦੇ ਜੀ ਮੈਂ ਇੱਕ ਗੱਲ ਕਦੀ ਬਰਦਾਸ਼ਤ ਨਹੀਂ ਕੀਤੀ ਕਿ ਜਸਟਿਸ ਡਿਲੇ ਜਸਟਿਸ ਦੇ ਨਾਲ ਇਹ ਮੈਂ ਨਹੀਂ ਸੀ ਕਰਨਾ ਚਾਹੁੰਦਾ ਇਹ ਅਸੀਂ ਕਿਤੇ ਆਪਣੇ ਹੱਥੀ ਹੁਣ ਜਸਟਿਸ ਦੇ ਨਾਲ ਜਿਹੜਾ ਨਾ ਜੀ ਉਹ ਨਾ ਕਰ ਲਈਏ ਮੇਰੀ ਇਹ ਜਿਹੜੀ ਮੈਂ ਇਸ ਕਰਕੇ ਇਸ ਚੀਜ਼ ਨੂੰ ਵਾਰ ਵਾਰ ਉਭਾਰ ਰਿਹਾ ਕਿ ਇਹਦੇ ਉੱਤੇ ਗੱਲ ਕਰੋ ਦਬਾਓ ਪਾਓ ਤਾਂ ਕਿ ਉਹ ਲੁਕਵੇਂ ਚਿਹਰੇ ਜਿਹਨਾਂ ਨੂੰ ਪੰਥ ਰਤਨ ਦੇ ਜਿਹੜੇ ਜੀ ਖਿਤਾਬ ਤੇ ਫਖਰੇ ਕੌਮ ਵਰਗੇ ਜਿਹੜੇ ਖਿਤਾਬ ਮਿਲੇ ਹੋਏ ਆ ਜੇ ਇਹ ਰਿਪੋਰਟਾਂ ਜਿਹੜੀਆਂ ਜੀ ਉਹਨਾਂ ਨੂੰ ਸੱਚ ਮੰਨ ਲਈਏ ਜੇ ਇਹਨਾਂ ਲੱਭਤਾਂ ਨੂੰ ਸੱਚ ਮੰਨ ਲਈਏ ਕਿਉਂਕਿ ਉਹ ਰਿਟਾਇਰਡ ਜਸਟਿਸ ਨੇ ਇਹ ਨਹੀਂ ਆ ਜੀ ਕਿ ਐਵੇਂ ਕਿਸੇ ਨੇ ਚੁੱਕ ਕੇ ਜਿਹੜੀ ਜੀ ਉਹ ਗੱਲ ਕਹਿ ਦਿੱਤੀ ਤੇ ਮੇਰਾ ਖਿਆਲ ਏਦੋ ਵੱਡੀ ਸ਼ਰਮਨਾਕ ਕੋਈ ਗੱਲ ਹੋਰ ਨਹੀਂ ਹੋਣੀ ਭਾਈ ਕਾਹਨ ਸਿੰਘ ਨਾਭਾ ਦੇ ਅਨੁਸਾਰ ਅਕਾਲੀ ਲਫ਼ਜ਼ ਜਿਹੜਾ ਜੀ ਉਹ ਅਕਾਲ ਤਖ਼ਤ ਨੂੰ ਸਮਰਪਿਤ ਜਿਹੜਾ ਜੀ ਉਹ ਬੰਦਾ ਅਕਾਲੀ ਹੁੰਦਾ ਉਸ ਪਾਰਟੀ ਦੇ ਉੱਤੇ ਇੱਕ ਵੱਡਾ ਧੱਬਾ ਲੱਗਣ ਜਾ ਰਿਹਾ ਅੱਜ ਉਹਦੇ ਜਿਹੜੇ ਵਰਕਰ ਨੇ ਰੈਲੀਆਂ ਨੀ ਜੀ ਉਹ ਉੱਥੇ ਬਾਰਡਰ ਦੇ ਉੱਤੇ ਜਿਹੜਾ ਸੀਗਾ ਉਹ ਪੱਗੜੀ ਸੰਭਾਲ ਜੱਟਾਂ ਦੇ ਨਾਂ ਦੇ ਥੱਲੇ ਮੁਜ਼ਾਹਰਾ ਜਿਹੜਾ ਜੀ ਉਹ ਕਰ ਰਹੇ ਸੀ ਨਵਜੋਤ ਸਿੰਘ ਸਿੱਧੂ ਦੇ ਖਿਲਾਫ਼ ਇਹ ਇੱਕ ਬਹੁਤ ਵੱਡੀ ਸਾਜਿਸ਼ ਹੋ ਰਹੀ ਹੈ ਕਿ ਕਿਸੇ ਤਰੀਕੇ ਦੇ ਨਾਲ ਵਿਧਾਨ ਸਭਾ ਦਾ 2 ਦਿਨ ਦਾ ਸੈਸ਼ਨ ਆ ਜੀ ਇਹ ਵੀ ਇੱਕ ਚਾਲ ਹੈ ਬਹੁਤ ਵੱਡੀ 2 ਦਿਨ ਦਾ ਇਸ ਕਰਕੇ 24 ਤਰੀਕ ਨੂੰ ਜਿਹੜੇ ਦੁਨੀਆਂ ਤੋਂ ਤੁਰ ਗਏ ਉਹਨਾਂ ਨੂੰ ਸ਼ਰਧਾਂਜਲੀਆਂ ਦੇ ਕੇ ਉਠਾ ਦੇਣਾ 25 ਨੂੰ ਸ਼ਨਿਚਰਵਾਰ ਹੈ ਛੁੱਟੀ ਆ 26 ਨੂੰ ਐਤਵਾਰ ਹੈ ਛੁੱਟੀ ਆ 27 ਤੇ 28 2 ਦਿਨ ਹੈ 2 ਦਿਨਾਂ ਦੇ ਵਿੱਚ ਇਹ ਦੇਖਣਾ ਹੋਊਗਾ ਕਿ ਇਹਨੂੰ ਕਿਵੇਂ ਗਰਾਊਂਡ ਤੇ ਰੱਖਿਆ ਜਾਂਦਾ ਇਹਦੇ ਉੱਤੇ ਕਿੰਨੀ ਬਹਿਸ ਹੁੰਦੀ ਆ ਅਕਾਲੀ ਦਲ ਨੇ ਪੂਰੀ ਕੋਸ਼ਿਸ਼ ਕਰਨੀ ਆ ਕਿ ਇਹ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਹੈ ਉਹ ਚੱਲੇ ਨਾ ਪਰ ਦੂਜੇ ਪਾਸੇ ਜਿਹੜੀ ਵਿਰੋਧੀ ਧਿਰ ਹੈ ਜੀ ਉਹ ਜਿਵੇਂ ਪਾਰਟੀ ਪਈ ਆ ਇਸ ਵੇਲੇ ਸਭ ਤੋਂ ਜਿਹੜਾ ਨਾ ਜੀ ਫਿਕਰ ਇਸ ਗੱਲ ਦਾ ਹੈ ਕਿ ਜੇ ਉਹਨਾਂ ਦੀ ਇਹ ਪਾਟੋ ਧਾੜ ਉੱਥੇ ਵਿਧਾਨ ਸਭਾ ਦੇ ਵਿੱਚ ਵੀ ਰਹੀ ਤੇ ਫਿਰ ਕਿਤੇ ਸਾਡੇ ਖਦਸ਼ੇ ਜਿਹੜੇ ਨੇ ਨਾ ਜੀ ਸਾਰਿਆਂ ਦੇ ਜਿਹੜੇ ਕਿ ਇਨਸਾਫ਼ ਭਾਲਦੇ ਨੇ ਉਹ ਸੱਚ ਨਾ ਹੋ ਨਿਬੜਨ ਚ
ਜੀ ਇਹਦੇ ਵਿੱਚ ਆਪਾਂ ਅੱਜ ਕਰਦੇ ਹਾਂ ਪੰਨੂ ਸਾਹਿਬ ਥੋੜਾ ਜਿਹਾ ਹੋਲਡ ਕਰਕੇ ਰੱਖੇ ਹੋ ਮੈਂ ਇੱਕ ਛੋਟਾ ਜਿਹਾ ਬ੍ਰੇਕ ਲੈ ਲਾਂ ਤੇ ਉਸ ਤੋਂ ਬਾਅਦ ਮੈਂ ਥੋੜਾ ਜਿਹਾ ਜਾਣਨਾ ਚਾਹੁੰਦਾ ਕਿ ਇਸ ਰਿਪੋਰਟ ਦੇ ਵਿੱਚ ਪਤਾ ਲੱਗਾ ਹੈ ਕਿ ਸਭ ਤੋਂ ਵੱਡਾ ਹੱਥ ਗੁਰਮੀਤ ਰਾਮ ਰਹੀਮ ਜਿਹੜਾ ਇਸ ਵੇਲੇ ਜੇਲ੍ਹ ਦੇ ਵਿੱਚ ਸ਼ਾਮਲ ਹੈ ਉਹਦੇ ਵਿਅਕਤੀਆਂ ਨੇ ਪਤਾ ਲੱਗਾ ਕਿ ਉਹਦੇ ਵਿੱਚ ਕੁਝ ਉਹ ਵਿਅਕਤੀ ਸ਼ਾਮਲ ਸਨ ਜਿਨ੍ਹਾਂ ਦੇ ਵਿੱਚ ਜਥੇਦਾਰਾਂ ਦਾ ਬੜਾ ਵੱਡਾ ਰੋਲ ਸੀ ਥੋੜਾ ਜਿਹਾ ਹੋਲਡ ਕਰਿਓ ਮੈਂ ਛੋਟਾ ਜਿਹਾ ਵਪਾਰਕ ਸੰਦੇਸ਼ ਲੈ ਲਾਂ ਤੇ ਉਸ ਤੋਂ ਬਾਅਦ ਦੱਸਿਓ ਵੀ ਉਹਦੇ ਬਾਰੇ ਵੀ ਜਸਟਿਸ ਰਣਜੀਤ ਸਿੰਘ ਉਹਨਾਂ ਨੇ ਕੋਈ ਗੱਲਬਾਤ ਤੁਹਾਨੂੰ ਕਹੀ ਹੈ ਜੀ ਕਿਉਂਕਿ ਤੁਹਾਡੀ ਲੇਟੈਸਟ ਅਪਡੇਟ ਮੁਲਾਕਾਤ ਉਹਨਾਂ ਨਾਲ ਮੇਰਾ ਖਿਆਲ ਹੈ ਪਹਿਲੀ ਵਾਰੀ ਮੀਡੀਆ ਦੇ ਵਿੱਚ ਉਹਨਾਂ ਨਾਲ ਹੋਈ ਹੈ ਮੈਂ ਜਾਣਨਾ ਚਾਹੁੰਦਾ ਉਸ ਬਾਰੇ ਜੀ ਹੋਲਡ ਕਰਿਓ ਥੋੜਾ ਜਿਹਾ ਸੱਚ ਹੱਕ ਤੇ ਇਨਸਾਫ਼ ਦੀ ਆਵਾਜ਼ ਨੰਬਰ 1 South ਏਸ਼ੀਅਨ ਨਿਊਜ਼ ਟਾਕ ਰੇਡੀਓ KRPA 1550 AM ਬੈਂਡ ਤੇ ਪ੍ਰੋਗਰਾਮ ਦਿਲਾਂ ਦੀ ਸਾਂਝ ਕੁਲਦੀਪ ਨਾਲ ਸੁਣਨੇ ਕੁਲਦੀਪ ਸਿੰਘ ਨਾਲ ਸੁਣਨੇ ਹੋ ਤੇ ਮੇਰੇ ਨਾਲ ਖਾਸ ਮਹਿਮਾਨ ਨੇ ਨਿਤੜਕ ਨਿਡਰ ਤੇ ਸੱਚ ਤੇ ਪਹਿਰਾ ਦੇਣ ਵਾਲੇ ਖੋਜਾਂ ਤੇ ਆਧਾਰਿਤ ਗੱਲਬਾਤ ਕਰਨ ਵਾਲੇ ਸੀਨੀਅਰ ਪੱਤਰਕਾਰ ਬਲਤੇਜ ਸਿੰਘ ਪੰਨੂ ਉਹਨਾਂ ਨਾਲ ਗੱਲਬਾਤ ਹੋ ਰਹੀ ਹੈ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਉਹਦੇ ਉੱਤੇ ਕਿ ਅੱਜ ਹੀ ਅਜੇ ਇਹਨਾਂ ਨੇ ਜਸਟਿਸ ਰਣਜੀਤ ਸਿੰਘ ਉਹਨਾਂ ਦਾ ਪਰਸਨਲੀ ਆਪਣੇ ਜਿਹੜਾ ਮੇਨ ਇਹਨਾਂ ਦਾ ਪ੍ਰੋਗਰਾਮ ਹੈ ਉਹਦੇ ਵਿੱਚ ਇੰਟਰੋ ਕੀਤੀ ਹੈ ਤੇ ਉਹਦੀਆਂ ਗੱਲਾਂ ਬਾਤਾਂ ਮੇਰੇ ਨਾਲ ਕਰ ਰਹੇ ਨੇ ਸਬਲਤੇਜ ਸਿੰਘ ਸਬਲਤੇਜ ਸਿੰਘ ਜੀ ਇਹਦੇ ਵਿੱਚ ਥੋੜਾ ਜਿਹਾ ਮੈਨੂੰ ਇਹ ਦੱਸਿਓ ਕਿ ਇਹ ਤਾਂ ਤੁਸੀਂ ਦੱਸ ਦਿੱਤਾ ਕਿ ਜਿਹੜਾ ਜਸਟਿਸ ਰਣਜੀਤ ਸਿੰਘ ਉਹਨਾਂ ਨੇ ਦੱਸਿਆ ਕਿ ਕਿੱਥੋਂ ਕਿੱਥੋਂ ਉਹਨਾਂ ਨੂੰ ਡਾਇਰੈਕਸ਼ਨ ਮਿਲੀਆਂ ਸਨ DGP ਨੂੰ ਇਹਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਸੌਦਾ ਸਾਹਿਬ ਦਾ ਬੜਾ ਵੱਡਾ ਰੋਲ ਰਿਹਾ ਹੈ ਸਾਰੇ ਬੇਅਦਬੀ ਕਰਨ ਦੇ ਵਿੱਚ ਉਹਨਾਂ ਦੇ ਵਿਅਕਤੀਆਂ ਦਾ ਤੇ ਉਹਨਾਂ ਦੇ ਨਾਲ ਕੁਛ ਲੈਣ ਦੇਣ ਦਾ ਜਿਹੜਾ ਗੱਲਬਾਤ ਹੋਈ ਸੀ ਉਹਨਾਂ ਦੀ ਮੂਵੀ ਬਾਰੇ ਇਹਦੇ ਕਿੰਨੀ ਕੁ ਸੱਚਾਈ ਹੈ ਇਹਦੇ ਵਿੱਚ ਜਸਟਿਸ ਰਣਜੀਤ ਸਿੰਘ ਉਹਨਾਂ ਦੇ ਕਮਿਸ਼ਨ ਨੇ ਕੀ ਰਿਪੋਰਟ ਦਿੱਤੀ ਹੈ ਜੀ
ਦੇਖੋ ਇਹ ਤਾਂ ਜਿਹੜੀ ਇਹਦੀ ਗੱਲ ਦਾ ਕੋਈ ਪੁਖਤਾ ਸਬੂਤ ਨਹੀਂ ਹੈਗਾ ਨਾ ਇਹਦੀ ਕਮਿਸ਼ਨ ਦੇ ਵਿੱਚ ਕੋਈ ਜਿਹੜਾ ਲੈਣ ਦੇਣ ਵਾਲੀ ਗੱਲ ਹੈ ਜੀ ਇਹਦਾ ਕੋਈ ਜ਼ਿਕਰ ਹੈਗਾ ਜਿੰਨੀ ਕੁ ਜਿਹੜੀ ਉਹ ਲੀਕ ਹੋਈ ਰਿਪੋਰਟ ਹੈ ਜਿਹੜੀ ਇਹਦੀ ਪੜ੍ਹੀ ਆ ਹਾਂ ਇੱਕ ਗੱਲ ਦਾ ਜ਼ਿਕਰ ਜਿਹੜਾ ਜ਼ਰੂਰ ਹੈਗਾ ਜਿਹੜੀ ਇਹਦੀ ਦੂਸਰੀ ਫਿਲਮ ਸੀਗੀ MSG ਜਿਹੜੀ ਦੀ ਉਹਦੀ ਰਿਲੀਜ਼ਿੰਗ ਨੂੰ ਲੈ ਕੇ ਜਿਹੜਾ ਸੀਗਾ ਜੀ ਕੁਛ ਸਮਝੌਤੇ ਜਿਹੜੇ ਸੀਗੇ ਜੀ ਉਹ ਜ਼ਰੂਰ ਕੀਤੇ ਉਦੋਂ ਦੀ ਜਿਹੜੀ ਸਰਕਾਰ ਸੀ ਉਹਨੇ ਔਰ ਦੂਸਰੀ ਗੱਲ ਜਿਹੜੀ ਜੀ ਜਿੱਥੋਂ ਤੱਕ ਇਹਨਾਂ ਦੀ ਸ਼ਮੂਲੀਅਤ ਦੀ ਗੱਲ ਹੈ ਇਹ ਤਾਂ ਕੋਈ ਲੁਕੀ ਚਿੱਪੀ ਹੀ ਗੱਲ ਨਹੀਂ ਗੀ ਇਹ ਤਾਂ ਨੰਗੀ ਚਿੱਟੀ ਜਿਹੜੀ ਹੈ ਜੀ ਉਹ ਗੱਲ ਹੈ ਕਿ ਇਹਦੇ ਵਿੱਚ ਸਰਸੇ ਵਾਲੇ ਦੇ ਜਿਹੜੇ ਚਾਟੜੇ ਸੀਗੇ ਜੀ ਉਹਨਾਂ ਦਾ ਬਹੁਤ ਵੱਡਾ ਜਿਹੜਾ ਜੀ ਉਹ ਰੋਲ ਹੈ ਈਵਨ ਜਿਹੜੀ SIT ਬਣੀ ਆ ਜੇ ਤੁਸੀਂ ਉਸ SIT ਦੀ ਰਿਪੋਰਟ ਵਿੱਚ ਜਾਓ ਜਿਹੜੇ ਜਿਹੜੇ ਖੱਟੜਾ ਸਾਹਿਬ ਦੀ ਅਗਵਾਈ ਦੇ ਵਿੱਚ ਜਿਹੜੀ ਜੀ ਐਸ ਆਈ ਟੀ ਬਣੀ ਸੀਗੀ, ਇਸ ਐਸ ਆਈ ਟੀ ਨੇ ਦੋ ਜਾਂਚ ਜਿਹੜੀਆਂ ਸੀਗੀਆਂ ਜੀ ਉਹ ਕੀਤੀਆਂ। ਮੈਂ ਤੁਹਾਨੂੰ ਥੋੜਾ ਜਿਹਾ ਇਹਦੀ ਡਿਟੇਲ ਦੇ ਵਿੱਚ ਜਿਹੜਾ ਜੀ ਉਹ ਲਿਜਾਣਾ ਚਾਹੁੰਦਾ। ਮੌੜ ਮੰਡੀ ਵਾਲਾ ਜਿਹੜਾ ਬੰਬ ਧਮਾਕਾ ਸੀ, ਜਿਹੜਾ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਹੁੰਦਾ,
ਬਿਲਕੁਲ
ਉਹਦੀ ਜਾਂਚ ਵੀ ਰਣਬੀਰ ਸਿੰਘ ਖੱਟੜਾ ਜਿਹੜੇ ਆਈ ਜੀ ਨੇ ਜੀ ਉਹਨਾਂ ਨੇ ਕੀਤੀ। ਉਹ ਬਣਾਈ ਸੀ ਇਹ ਜਿਹੜੀ ਐਸ ਆਈ ਟੀ ਬਣਾਈ ਸੀਗੀ ਜੀ ਪਿਛਲੀ ਸਰਕਾਰ ਨੇ ਬਣਾਈ ਸੀ।
ਬਿਲਕੁਲ
ਉਹਨਾਂ ਨੇ ਉਦੋਂ ਵੀ ਲੱਭ ਲਿਆ ਸੀਗਾ ਜੀ ਵੀ ਇਹ ਕਾਰ ਜਿਹੜੀ ਆ ਸਰਤੇ ਵਾਲੇ ਦੇ ਡੇਰੇ ਦੇ ਵਿੱਚ ਵੀ ਆਈ ਪੀ ਜਿਹੜੀ ਵਰਕਸ਼ਾਪ ਸੀ ਉੱਥੇ ਤਿਆਰ ਹੋਈ, ਉਹਦਾ ਹੀ ਚੇਲਾ ਜਿਹੜਾ ਸੀਗਾ ਜੀ ਇਹਨੂੰ ਮੌੜ ਮੰਡੀ ਖੜੀ ਕਰਕੇ ਆਇਆ, ਕੁੱਕਰ ਬੰਬ ਜਿਹੜਾ ਸੀਗਾ ਜੀ ਇਹਦੇ ਵਿੱਚ ਲਾ ਕੇ, ਔਰ ਉਹਦਾ ਜਿਹੜਾ ਰਿਸ਼ਤੇਦਾਰ ਸੀ ਜਿਹੜਾ ਉੱਥੋਂ ਚੋਣ ਲੜ ਰਿਹਾ ਸੀ ਉਹਦੇ ਵਾਸਤੇ ਸਿੰਪਤੀ ਗੇਨ ਕਰਨ ਦੇ ਵਾਸਤੇ ਇਹ ਜਿਹੜੀ ਸੀਗੀ ਜੀ ਇਹ ਸਾਰਾ ਕੁਛ ਕੀਤਾ ਗਿਆ। ਅੱਛਾ, ਮੁੜ ਕੇ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਸੀਗਾ ਜੀ ਇਹਦੀ ਸਾਰਾ ਕੁਛ ਨੇੜੇ ਆ ਗਿਆ, ਜਾ ਕੇ ਜਾਂਚ ਸਾਰੀ ਦੀ ਸਾਰੀ ਡੇਰੇ ਦੇ ਅੰਦਰ ਵੜ ਗਈ ਤੇ ਮੁੜ ਕੇ ਇਹਨੂੰ ਜਿਹੜਾ ਸੀਗਾ ਜੀ ਉਹ ਰੋਕ ਦਿੱਤਾ ਗਿਆ ਕਿ ਇੱਥੇ ਡੱਕ ਦਿਓ। ਅੱਛਾ, ਉਸ ਤੋਂ ਬਾਅਦ ਜਿਹੜਾ ਬਿੱਟੂ ਮੇਨ ਜਿਹੜਾ ਜਿਹੜੀ 45 ਮੈਂਬਰੀ ਕਮੇਟੀ ਆ ਇਹਦੀ ਸਰਤੇ ਵਾਲੇ ਦੀ, ਉਹਦੇ ਵਿੱਚ ਉਹ ਇੱਕ ਮੈਂਬਰ ਆ ਜੀ। ਇਹ ਜਿਹੜੀਆਂ ਗ੍ਰਿਫਤਾਰੀਆਂ ਨੌ ਜਾਣੇ ਜਿਹੜੇ ਫੜੇ ਆ ਇਹ ਵੀ ਆਈ ਜੀ ਰਣਬੀਰ ਸਿੰਘ ਖੱਟੜਾ ਹੋਰਾਂ ਦੀ ਅਗਵਾਈ ਵਾਲੀ ਜਿਹੜੀ ਐਸ ਆਈ ਟੀ ਆ ਉਹਨੇ ਹੀ ਗ੍ਰਿਫਤਾਰੀਆਂ ਜਿਹੜੀਆਂ ਜੀ ਇਹ ਕੀਤੀਆਂ ਨੇ। ਔਰ ਇਹ ਜਿਹੜੀਆਂ ਗ੍ਰਿਫਤਾਰੀਆਂ ਨੇ ਇਹਦੇ ਵਿੱਚ ਬਿੱਟੂ ਜਿਹੜੀ ਆ ਇਹ ਬਿੱਟੂ ਜਿਹੜਾ ਹੈ ਜੀ ਉਹ ਇਹਦੀ ਅਗਵਾਈ ਕਰਦਾ, ਜਿਹੜਾ ਕਿ ਇਹਨਾਂ ਘਟਨਾਵਾਂ ਨੂੰ ਅੰਜਾਮ ਦੇਣ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਵਿੱਚ ਮੂਵ ਹੋ ਗਿਆ ਜਾਂ ਮੂਵ ਕਰ ਦਿੱਤਾ ਗਿਆ। ਜਿਹੜਾ ਅਸਲ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਹੈ ਜੀ ਉਹ ਬੀੜ ਚੁੱਕਦਾ, ਉਹ ਚੁੱਕ ਕੇ ਲਿਜਾ ਕੇ ਸੰਦੂਕ ਚ ਬੰਦ ਕਰਦਾ, ਉੱਥੋਂ 3 ਮਹੀਨਿਆਂ ਬਾਅਦ ਇਹਨੂੰ ਜਿਹੜਾ ਜੀ ਯੂਜ਼ ਕੀਤਾ ਜਾਂਦਾ। ਜਿਹੜੇ ਪੋਸਟਰ ਨੇ ਉਹ ਹੱਥ ਲਿਖਤ ਬਣਾਏ ਜਾਂਦੇ ਆ, ਇਹਦੇ ਵਿੱਚ ਡਾਇਰੈਕਟ ਇਨਵੋਲਵਮੈਂਟ ਜਿਹੜੀ ਆ ਜੀ ਉਹ ਸਰਸੇ ਵਾਲੇ ਦੀ ਆ, ਪਰ ਕਰਵਾਇਆ ਕਿਵੇਂ ਆ ਇਹ ਇਹ ਜਿਹੜਾ ਜੀ ਵੱਡਾ ਇੱਕ ਇਸ਼ੂ ਹੈ। ਸਭ ਤੋਂ ਵੱਡਾ ਜਿਹੜਾ ਜੀ ਉਹ ਇਸ਼ੂ ਇਹ ਆ ਕਿ ਕਰਵਾਇਆ ਕਿਵੇਂ ਆ, ਪਿੱਛੇ ਇਹਦੇ ਜਿਹੜਾ ਜੀ ਉਹ ਕਿਹੜੀਆਂ ਤਾਕਤਾਂ ਸਨ, ਔਰ ਇਹ ਨੌ ਜਿਹੜੀਆਂ ਗ੍ਰਿਫਤਾਰੀਆਂ ਹੋਈਆਂ ਨੇ ਕਿਉਂਕਿ ਇਹਦੇ ਵਿੱਚ ਵੀ ਥੋੜੀ ਜੀ ਜਿਹੜੀ ਨਾ ਭਾਜੀ ਉਹ ਕਨਫਿਊਜ਼ਨ ਜਿਹੜੀ ਹੈ ਕਿ ਸੀ ਬੀ ਆਈ ਨੂੰ ਫਿਰ ਕਿਹੜਾ ਦਿੱਤਾ। ਇੱਥੇ ਹੁਣ ਕੀਤਾ ਕੀ ਜਾ ਰਿਹਾ, ਪਿਕ ਐਂਡ ਚੂਸ ਦੀ ਪਾਲਿਸੀ ਜਿਹੜੀ ਇਹਨਾਂ ਦੀ ਉਹ ਚੱਲ ਰਹੀ। ਕਹਿੰਦੇ ਜੀ ਅੱਛਾ ਤੁਸੀਂ ਇੰਨਾ ਮੁਆਵਜ਼ਾ ਰਿਕਮੈਂਡ ਕੀਤਾ, ਲਓ ਇਦੋਂ ਵੱਧ ਫੜੋ। ਨੌਕਰੀ ਦੀ ਗੱਲ ਕੀਤੀ, ਆ ਲਓ ਨੌਕਰੀ ਜਿਹੜੀ ਆ ਜੀ ਉਹ ਤੁਸੀਂ ਲੈ ਲਓ, ਉਹਦੀ ਜਿਹੜੀ ਗੱਲ ਹੋ ਗਈ। ਪਰ ਸੀ ਬੀ ਆਈ ਨੂੰ ਕਿਹੜੀ ਦਿੱਤੀ ਜਾ ਰਹੀ ਹੈ, ਬਾਈਬਲ ਕਲਾਂ ਗੋਲੀ ਕਾਂਡ, ਕਿਉਂਕਿ ਉਹਦੇ ਵਿੱਚ ਸਿੱਧਾ ਇਸ਼ਾਰਾ ਜਿਹੜਾ ਜੀ ਹੋ ਰਿਹਾ ਸਾਬਕਾ ਡੀ ਜੀ ਪੀ ਦੇ ਵੱਲ, ਆਈ ਜੀ ਦੇ ਵੱਲ, ਜਿਹੜਾ ਜੀ ਜਿਹੜੀ ਗੋਲੀ ਕੋਟਕਪੂਰੇ ਚੱਲੀ ਆ ਉਸ ਮਾਮਲੇ ਦੇ ਉੱਤੇ 307 ਦਾ ਪਰਚਾ ਦਰਜ ਹੋ ਗਿਆ ਇਰਾਦਾ ਕਤਲ ਦਾ। ਇਰਾਦਾ ਕਤਲ ਦਾ ਪਰਚਾ ਦਰਜ ਹੋਇਆ ਹੋਵੇ ਤੇ ਜਿਹਨਾਂ ਦੇ ਉੱਤੇ ਦਰਜ ਹੋਇਆ ਹੋਵੇ ਉਹ ਆਰਾਮ ਨਾਲ ਘੁੰਮਦੇ ਫਿਰਨ, ਇਹ ਇਹ ਆਪਣੇ ਆਪ ਦੇ ਵਿੱਚ ਜਿਹੜਾ ਜੀ ਉਹ ਸਵਾਲ ਹੈ ਬਹੁਤ ਵੱਡਾ। ਭਾਵ ਕਿ ਜਿਹੜੀ ਉਹ ਸੀ ਬੀ ਆਈ ਨੂੰ ਜਾਂਚ ਜਿਹੜੀ ਆ ਉਹ ਦਿੱਤੀ ਗਈ ਆ, ਉਹ ਮੈਂ ਅੱਜ ਜਸਟਿਸ ਸਾਹਿਬ ਨੂੰ ਇਹ ਗੱਲ ਪੁੱਛੀ ਸੀ ਕਿ ਜਿਹੜੀ ਤੁਸੀਂ ਰਿਪੋਰਟ ਲਿਖੀ ਆ ਉਹਦੇ ਵਿੱਚ ਕੀ ਤੁਸੀਂ ਰਿਕਮੈਂਡ ਕੀਤਾ ਕਿ ਇਹ ਸੀ ਬੀ ਆਈ ਨੂੰ ਜਾਂਚ ਦਿੱਤੀ ਜਾਵੇ। ਉਹਨਾਂ ਨੇ ਕਿਹਾ ਮੈਂ ਬਿਲਕੁਲ ਇਹਦੇ ਵਿੱਚ ਕੋਈ ਰਿਕਮੈਂਡ ਨਹੀਂ ਕੀਤਾ ਕਿ ਇਹ ਜਾਂਚ ਸੀ ਬੀ ਆਈ ਨੂੰ ਦਿੱਤੀ ਜਾਵੇ। ਉਹ ਕਹਿੰਦੇ ਜੇ ਸੀ ਬੀ ਆਈ ਨੂੰ ਜਾਂਚ ਦੇਣੀ ਸੀਗੀ ਫਿਰ ਕਮਿਸ਼ਨ ਬਣਾਉਣ ਦਾ ਜਿਹੜਾ ਜੀ ਉਹ ਕੀ ਫਾਇਦਾ ਸੀਗਾ। ਇੱਕ ਗੱਲ ਉਹਨਾਂ ਨੇ ਜਿਹੜੀ ਇਹ ਵੀ ਕਹੀ, ਉਹ ਕਹਿੰਦੇ ਕਿ ਕਮਿਸ਼ਨ ਦੇ ਕੋਲੇ ਇਹ ਅਥਾਰਟੀ ਹੈ ਕਿ ਜੇ ਕੋਈ ਵਿਅਕਤੀ ਕਮਿਸ਼ਨ ਦੇ ਖਿਲਾਫ ਬੋਲਦਾ, ਉਹਦੇ ਬਾਰ ਬਾਰ ਸੰਮਣ ਕਰਨ ਦੇ ਬਾਵਜੂਦ ਉਹ ਨਹੀਂ ਆਉਂਦਾ ਤੇ ਉਹਦੇ ਉੱਤੇ ਐਕਸ਼ਨ ਜਿਹੜਾ ਜੀ ਲਿਆ ਜਾ ਸਕਦਾ। ਪਰ ਉਹ ਕਹਿੰਦੇ ਮੇਰਾ ਕਿਸੇ ਪਾਰਟੀ ਦੇ ਨਾਲ ਕਿਸੇ ਵਿਅਕਤੀ ਵਿਸ਼ੇਸ਼ ਦੇ ਨਾਲ ਉਲਝਣਾ ਮਕਸਦ ਨਹੀਂ ਸੀਗਾ, ਮੈਂ ਉਲਝਿਆ ਨਹੀਂ, ਮੈਂ ਆਪਣਾ ਕੰਮ ਜਿਹੜਾ ਸੀਗਾ ਜੀ ਉਹ ਸਿਰ ਸੁੱਟ ਕੇ ਕਰਦਾ ਰਿਹਾ। ਔਰ ਇੱਕ ਇੱਕ ਚੀਜ਼ ਉਹਨਾਂ ਨੇ ਕੋਲ ਬਹਿ ਕੇ ਜਿਹੜੀ ਆ ਜੀ ਉਹ ਟਾਈਪ ਕਰਵਾਈ ਆ ਤਾਂ ਕਿ ਕੋਈ ਮਿਸਟੇਕ ਜਿਹੜੀ ਆ ਜੀ ਉਹ ਕਿਸੇ ਤਰ੍ਹਾਂ ਦੀ ਨਾ ਹੋ ਜਾਵੇ। ਜਿਹੜੀ ਤੁਸੀਂ ਸਰਸੇ ਵਾਲੇ ਦੀ ਗੱਲ ਪੁੱਛੀ ਆ, ਸਾਰਾ ਕੁਛ ਕੀਤਾ ਕਰਾਇਆ ਜੀ ਉਹਦਾ ਤੇ ਉਹਦੇ ਜਿਹੜੇ ਬੰਦਿਆਂ ਦਾ ਹੈ, ਇਹ ਮਿਲੀ ਭੁਗਤ ਦੇ ਨਾਲ ਸਾਰਾ ਕੁਛ ਜਿਹੜਾ ਜੀ ਹੋਇਆ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੁਕਮਨਾਮੇ ਦੀ ਸ਼ਰੇਆਮ ਉਲੰਘਣਾ ਕਰਕੇ ਇਹ ਲੋਕ ਸਟੇਜ ਦੇ ਉੱਤੇ ਜਾ ਕੇ ਅਕਾਲੀ ਦਲ ਦੇ
ਮੇਰੇ ਨਾਲ ਇਸ ਵੇਲੇ
ਤੁਹਾਡੀ ਜਿਹੜੀ
ਬਲਤੇਜ ਸਿੰਘ ਪੰਨੂ, ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਿਹੜੀ ਰਿਪੋਰਟ ਹੈ ਉਹਦੇ ਉੱਤੇ ਗੱਲਬਾਤ ਕਰ ਰਹੇ ਨੇ, ਜਿਨ੍ਹਾਂ ਨੇ ਵਿਸਥਾਰ ਦੇ ਨਾਲ ਇਹ ਗੱਲ ਦੱਸੀ ਹੈ ਕਿ ਇਹਦਾ ਅਸਲ ਦੋਸ਼ੀ ਕੌਣ ਹੈ। ਇਹ ਸਾਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰ ਰਹੇ ਸਨ। ਪ੍ਰੋਗਰਾਮ ਕੇ ਆਰ ਪੀ ਰੇਡੀਓ 1550 ਏ ਐਮ ਬੈਂਡ ਤੇ ਸੁਣ ਰਹੇ ਹੋ। ਮੇਰੇ ਨਾਲ ਬਲਤੇਜ ਸਿੰਘ ਪੰਨੂ ਸ਼ਾਮਲ ਨੇ। ਗੱਲਬਾਤ ਚੱਲ ਰਹੀ ਹੈ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ, ਕਿਉਂਕਿ ਇਹਨਾਂ ਨੇ ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਰੀਸੈਂਟਲੀ
ਤਾਜ਼ਾ ਹੀ ਅਜੇ ਉਹਨਾਂ ਨਾਲ ਬਹਿ ਕੇ ਇੰਟਰਵਿਊ ਕੀਤੀ ਹੈ ਤੇ ਜਿਹੜੇ ਤੱਥ ਨੇ ਜਿਹੜੇ ਅਜੇ ਬਾਹਰ ਆਉਣੇ ਨੇ ਉਹ ਤੁਹਾਡੇ ਨਾਲ ਸਾਂਝੇ ਕਰ ਰਹੇ ਨੇ। ਪੰਨੂ ਸਾਹਿਬ ਇਹ ਪਤਾ ਲੱਗਾ ਹੈ ਕਿ ਤੁਸੀਂ ਹੁਣੇ ਜ਼ਿਕਰ ਕਰ ਰਹੇ ਸੀ ਕਿ ਭਾਵੇਂ ਆਮ ਆਦਮੀ ਪਾਰਟੀ ਜਿਹੜੀ ਓਪੋਜੀਸ਼ਨ ਦੇ ਵਿੱਚ ਹੈ ਖੱਖਰੀਆਂ ਕਰੇਲੇ ਹੋਏ ਪਈ ਹੈ, ਪਰੰਤੂ ਉਹਨਾਂ ਦੇ ਨਵੇਂ ਬਣੇ ਜਿਹੜੇ ਓਪੋਜੀਸ਼ਨ ਲੀਡਰ ਨੇ ਹਰਪਾਲ ਸਿੰਘ ਚੀਮਾ, ਉਹਨਾਂ ਨੇ ਇਹ ਗੱਲ ਆਖੀ ਹੈ ਕਿ ਕੈਪਟਨ ਸਾਹਿਬ ਬਾਦਲ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਇਸ ਕਰਕੇ ਕਹਿੰਦੇ ਨੇ ਕਿ ਇੱਕ ਦਿਨ ਦਾ ਜਿਹੜਾ ਸੈਸ਼ਨ ਹੈ ਉਹ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਬਹਿਸ ਲਈ ਹੋਵੇ। ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਜੀ? ਕੋਈ ਪੰਨੂ ਸਾਹਿਬ ਕੋਈ ਕਨੈਕਸ਼ਨ ਦੀ ਸ਼ਾਇਦ ਪ੍ਰੋਬਲਮ ਆ ਰਹੀ ਹੈ, ਕੋਈ ਗੱਲ ਨੀ, ਆਪਾਂ ਗੱਲਬਾਤ ਨੂੰ ਜਾਰੀ ਰੱਖਦੇ ਹਾਂ। ਮੇਰੇ ਨਾਲ ਇਸ ਤੋਂ ਬਾਅਦ ਦੂਸਰੇ ਮਹਿਮਾਨ ਪ੍ਰੋਗਰਾਮ ਦਿਲਾਂ ਦੀ ਸਾਂਝ ਵਿੱਚ ਸ਼ਾਮਲ ਹੋਣ ਜਾ ਰਹੇ ਨੇ, ਕਿਉਂਕਿ ਸਬਲਤੇਜ ਸਿੰਘ ਪੰਨੂ ਉਹਨਾਂ ਨੇ ਤੁਹਾਨੂੰ ਮੋਟੇ ਅੱਖਰਾਂ ਦੇ ਵਿੱਚ ਲਿਖ ਕੇ ਦੱਸ ਦਿੱਤਾ ਹੈ, ਬੋਲ ਕੇ ਦੱਸ ਦਿੱਤਾ ਹੈ ਕਿ ਇਹਦੇ ਲਈ ਸੋ ਫਾਰ ਇਸ ਰਿਪੋਰਟ ਦੇ ਵਿੱਚ ਜਿਹੜੇ ਦੋਸ਼ੀ ਨੇ ਉਹ ਪਹਿਲੇ ਹਿੱਸੇ ਦੇ ਵਿੱਚ ਜਿਹੜੀ ਸਾਬਕਾ ਸਰਕਾਰ ਉਹਦੇ DGP ਤੇ ਸਭ ਤੋਂ ਉਹਦੇ ਨਾਲ ਜਿਹੜੀ ਵੱਡੀ ਉਂਗਲ ਖੜੀ ਹੋ ਰਹੀ ਹੈ ਉਹ ਹੋ ਰਹੀ ਹੈ ਡੇਰਾ ਸਿਰਸਾ ਦੇ ਗੁਰਮੀਤ ਰਾਮ ਰਹੀਮ ਤੇ ਉਹਦੇ ਚੇਲੇ ਚਾਟੜਿਆਂ ਦੇ ਵੱਲ ਜਿਹਨਾਂ ਨੇ ਕੰਮ ਕਰਵਾਇਆ। ਇਸ ਦੇ ਵਿੱਚ ਹੁਣ ਮੇਰਾ ਖਿਆਲ ਹੈ ਕੋਈ ਵੀ ਸ਼ੱਕ ਨਹੀਂ ਰਹਿ ਗਿਆ। ਬਲਤੇਜ ਸਿੰਘ ਜੀ ਤੁਸੀਂ ਏਅਰ ਤੇ ਵਾਪਸ, ਮੇਰਾ ਖਿਆਲ ਹੈ ਲਾਈਨ ਉਹਨਾਂ ਦੀ ਵਾਰ ਵਾਰ ਡਿਸਕਨੈਕਟ ਹੋ ਰਹੀ ਹੈ, ਆਓ ਫਿਰ ਆਪਾਂ ਤੁਹਾਡੇ ਨਾਲ ਪੰਜਾਬ ਦੀ ਇੱਕ ਐਸੀ ਸ਼ਖਸੀਅਤ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜਿਹੜੇ ਇਸੇ ਵਿਸ਼ੇ ਨੂੰ ਥੋੜਾ ਜਿਹਾ ਆਪਾਂ ਜਾਰੀ ਰੱਖਾਂਗੇ। ਤੇ ਇਹਦੇ ਵਿੱਚ ਜਿਹੜੀ ਰਿਪੋਰਟ ਦੀ ਗੱਲ ਕੀਤੀ ਹੈ, ਅੱਜ ਰੋਜ਼ਾਨਾ ਸਪੋਕਸਮੈਨ ਦੇ ਪਹਿਲੇ ਪੰਨੇ ਦੇ ਉੱਤੇ ਬਰਗਾੜੀ ਦੀ ਕਹਾਣੀ ਗਵਾਹ ਨੰਬਰ 245 ਦੀ ਜ਼ਬਾਨੀ, ਤੁਹਾਨੂੰ ਚੇਤੇ ਹੋਏਗਾ ਗਿਆਨੀ ਗੁਰਮੁਖ ਸਿੰਘ ਉਹਨਾਂ ਨਾਲ ਮੇਰੀ ਏਅਰ ਦੇ ਉੱਤੇ ਦੋ ਵਾਰੀ ਗੱਲਬਾਤ ਹੋਈ ਸੀ ਤੇ ਉਹਨਾਂ ਨੇ ਗੱਲ ਹੀ ਇੱਥੋਂ ਸ਼ੁਰੂ ਕੀਤੀ ਸੀ ਕਿ ਮੇਰੇ ਤੇ ਦੋਸ਼ ਲੱਗ ਰਹੇ ਨੇ ਕਿ ਮੈਂ 20 ਸਤੰਬਰ 2015 ਨੂੰ ਸਰਕਾਰੀ ਹੈਲੀਕਾਪਟਰ ਤੇ ਸਵਾਰ ਹੋ ਕੇ ਬੰਬਈ ਵਾਲੇ ਐਕਟਰ ਅਕਸ਼ੇ ਕੁਮਾਰ ਦੀ ਕੋਠੀ ਚ ਗਿਆ, ਉੱਥੇ ਸੌਦਾ ਸਾਧ ਵੀ ਸ਼ਾਮਲ ਹੋਏ ਨੇ ਤੇ ਉੱਥੇ ਬਹਿ ਕੇ ਗੱਲਬਾਤ ਚੱਲੀ। ਉਹ ਕਹਿੰਦੇ ਮੇਰੇ ਤੇ ਝੂਠਾ ਇਲਜ਼ਾਮ ਹੈ, ਮੈਂ ਉਸ ਦਿਨ ਸੰਤ ਮੰਗਲ ਸਿੰਘ ਸਤਰਾਣੀ ਪਤਾ ਨੀ ਕਿਹਦਾ ਨਾਂ ਲੈ ਰਹੇ ਸੀ ਵੀ ਮੈਂ ਉਹਨਾਂ ਕੋਲ ਬੈਠਾ ਸਾਂ, ਇਹ ਉਹਨਾਂ ਨੇ ਗੱਲ ਆਖੀ ਹੈ। ਪਰੰਤੂ ਜਿਹੜੀ ਹੁਣ ਰਿਪੋਰਟ ਨਸ਼ਰ ਹੋ ਰਹੀ ਹੈ ਉਹਦੇ ਵਿੱਚ ਉਹਨਾਂ ਦਾ ਆਪਣਾ ਭਰਾ ਕੋਈ ਤੀਸਰਾ ਬੰਦਾ ਨਹੀਂ ਹਿੰਮਤ ਸਿੰਘ, ਜਿਹਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਕੋਲ ਬਿਆਨ ਦਰਜ ਕਰਾਏ ਨੇ, ਉਹਨੇ ਸਪਸ਼ਟ ਕਰ ਦਿੱਤਾ ਇਹ ਗਿਆਨੀ ਗੁਰਮੁਖ ਸਿੰਘ ਦਾ ਭਰਾ ਤੇ ਉਹਨਾਂ ਦਾ ਨਿੱਜੀ ਸਹਾਇਕ ਵੀ ਹੈ, ਉਹਨੇ ਇਹ ਗੱਲ ਜਸਟਿਸ ਰਣਜੀਤ ਸਿੰਘ ਉਹਨਾਂ ਕੋਲ ਦਰਜ ਕਰਾਈ ਹੈ ਕਿ ਕਿਵੇਂ ਇਹ ਮੀਟਿੰਗ ਹੋਈ। ਇਹਦੇ ਵਿੱਚ ਸੁਖਬੀਰ ਬਾਦਲ ਵੀ ਸ਼ਾਮਲ ਹੋਏ, ਸੌਦਾ ਸਾਹਿਬ ਦੀ ਜਿਹੜੀ ਫਿਲਮ ਤੋਂ ਪਾਬੰਦੀ ਹਟਾਉਣ ਦੀ ਵੀ ਗੱਲ ਚੱਲੀ ਤੇ 1 ਕਰੋੜ ਰੁਪਇਆ ਇਹ ਅਖਬਾਰ ਦੇ ਵਿੱਚ ਇਹਨਾਂ ਆਪਣੇ ਪੱਲਿਓਂ ਨਹੀਂ ਕਹਿ ਰਿਹਾ, ਕਿਤੇ ਇਹਨਾਂ ਕਿਹਾ ਕਿ ਕੁਲਦੀਪ ਸਿੰਘ ਆਪਣੇ ਵੱਲੋਂ ਬਣਾਈ ਜਾਂਦਾ, ਬੜੀ ਵੱਡੀ ਕਹਾਣੀ ਹੈ ਪਹਿਲੇ ਪੰਨੇ ਦੇ ਉੱਤੇ ਹੈ ਕਿ 1 ਕਰੋੜ ਰੁਪਇਆ ਅਕਾਲੀ ਦਲ ਦੇ ਚੋਣ ਫੰਡ ਵਿੱਚ ਦੇਣ ਨੂੰ ਤਿਆਰ ਹੋ ਗਿਆ। ਤੇ ਇਸੇ ਮੀਟਿੰਗ ਦੇ ਵਿੱਚ ਇਹ ਫੈਸਲਾ ਹੋਇਆ ਕਿ ਸੌਦਾ ਸਾਹਿਬ ਦੇ ਵਿਰੁੱਧ ਹੁਕਮਨਾਮਾ ਖਤਮ ਕੀਤਾ ਜਾਏ। ਇਹ ਸਾਰੀਆਂ ਗੱਲਾਂ ਬਾਤਾਂ ਹੋਈਆਂ ਨੇ ਤੇ ਇਸ ਸੰਬੰਧ ਦੇ ਵਿੱਚ ਬਲਤੇਜ ਸਿੰਘ ਜੀ ਤੁਸੀਂ ਏਅਰ ਤੇ ਬੈਕ ਜੀ। ਹੈਲੋ
ਹਾਂਜੀ ਹਾਂਜੀ
ਹਾਂਜੀ ਹਾਂਜੀ ਪੰਨੂ ਸਾਹਿਬ ਮੈਨੂੰ ਇਹ ਸੀ ਵੀ ਤੁਹਾਡੀ ਲਾਈਨ ਵਾਰ ਵਾਰ ਡਿਸਕਨੈਕਟ ਹੋ ਰਹੀ ਸੀ, ਥੋੜਾ ਜਿਹਾ ਇਹਨੂੰ ਕਲੀਅਰ ਕਰਿਓ ਕਿਉਂਕਿ ਜਿਹੜੀ ਜਸਟਿਸ ਗੁਰਮੁਖ ਸਿੰਘ ਵਾਲੀ ਗੱਲਬਾਤ ਸੀ ਉਹਦੇ ਬਾਰੇ ਥੋੜਾ ਜਿਹਾ ਕਲੀਅਰ ਕਰਿਓ ਪਲੀਜ਼। ਆਪਣੇ ਕੋਲ ਪੂਰੇ 5 ਮਿੰਟ ਨੇ, ਇਹ ਸਾਰੀ ਗੱਲਬਾਤ ਨੂੰ ਆਪਾਂ ਵਾਈਂਡ ਅਪ ਕਰੀਏ ਜੀ। ਕੀ ਕੁਛ ਹੋਇਆ ਤੇ ਇਹਦੇ ਵਿੱਚ ਹੁਣ ਕਿਵੇਂ ਲੱਗ ਰਿਹਾ ਕਿ ਜਿਹੜੀ ਗੱਲਬਾਤ ਹੁਣੇ ਹੁਣੇ ਰੀਸੈਂਟਲੀ ਹੋਈ ਹੈ ਕਿ ਹਰਪਾਲ ਸਿੰਘ ਚੀਮਾ ਉਹਨਾਂ ਨੇ ਕਿਹਾ ਕਿ ਇੱਕ ਦਿਨ ਦਾ ਜਿਹੜਾ ਸੈਸ਼ਨ ਹੈ ਉਹ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਲਈ ਬਹਿਸ ਦੇ ਵਾਸਤੇ ਹੋਵੇ, ਇਹਦੇ ਬਾਰੇ ਤੁਹਾਡਾ ਕੀ ਪ੍ਰਤੀਕਰਮ ਹੈ ਜੀ?
ਹੋਣਾ ਚਾਹੀਦਾ ਜੀ, ਮੈਨੂੰ ਨੀ ਲੱਗਦਾ ਕਿ ਇੱਕ ਦਿਨ ਦੇ ਵਿੱਚ ਵੀ ਜਿਹੜਾ ਜੀ ਇਹ ਸਾਰਾ ਕਲੈਰੀਫਾਈ ਹੋ ਸਕਦਾ, ਬਲਕਿ ਘੱਟੋ ਘੱਟ ਦੋ ਦਿਨ ਜਿਹੜੇ ਆ ਜੀ, ਮਿਨੀਮਮ ਦੋ ਦਿਨ। ਪਰ ਇਉਂ ਆ ਕਿ ਉਹਦੇ ਵਿੱਚੋਂ ਕੋਈ ਜਿਹੜੀ ਪਾਰਟੀ ਆ ਉਹ ਵਾਕਆਊਟ ਨਾ ਕਰੇ ਜੀ। ਹੁਣ ਜਰਾ ਬਹਿ ਕੇ ਇੱਕ ਵਾਰੀ ਸੁਣ ਲੈਣ ਇਹ ਕਿ ਦਸਾਂ ਸਾਲਾਂ ਦੇ ਵਿੱਚ ਇਹਨਾਂ ਨੇ ਕੀਤਾ ਕੀ ਕੁਛ ਆ ਜੀ। ਜਿਹੜੀ ਤੁਸੀਂ ਗੱਲ ਕਰ ਰਹੇ ਹੋ ਬਿਲਕੁਲ ਉਹ ਸਹੀ ਆ, ਗਿਆਨੀ ਗੁਰਮੁਖ ਸਿੰਘ ਹੋਰਾਂ ਨੂੰ ਦੁਬਾਰਾ ਕਿਉਂ ਲਾਇਆ ਗਿਆ, ਉਹਦਾ ਜਵਾਬ ਤੁਹਾਨੂੰ ਇਹਦੇ ਵਿੱਚੋਂ ਹੀ ਜਿਹੜਾ ਜੀ ਉਹ ਮਿਲ ਜਾਣਾ। ਔਰ ਜਿਹੜੇ ਉਹਨਾਂ ਦੇ ਭਰਾ ਵਾਲੀ ਤੁਸੀਂ ਗੱਲ ਕਰ ਰਹੇ ਹੋ, ਬਿਲਕੁਲ ਇਹ ਜਿਹੜਾ ਜੀ ਉਹਦਾ ਬਿਆਨ ਬਹੁਤ ਅਹਿਮੀਅਤ ਜਿਹੜੀ ਆ ਜੀ ਉਹ ਰੱਖਦਾ ਕਿ ਇਹ ਸਾਰੀ ਕਹਾਣੀ ਜਿਹੜੀ ਸੀ ਉਹ ਕਿੱਥੇ ਘੜੀ ਗਈ। ਮੈਂ ਇੱਕ ਮਿੰਟ ਦੇ ਵਿੱਚ ਜਿਹੜਾ ਜੀ ਉਹ ਸਮਾਪਤ ਕਰਦਿਆਂ ਕਿ ਜਦੋਂ ਜਥੇਦਾਰ ਗੁਰਬਚਨ ਸਿੰਘ ਹੋਰਾਂ ਨੇ ਇਹ ਕਹਿ ਦਿੱਤਾ ਸੀਗਾ ਕਿ ਸਾਡੇ ਕੋਲੇ ਕੋਈ ਰਿਕਾਰਡ ਨੀ ਹੈਗਾ ਹੁਕਮਨਾਮਿਆਂ ਦਾ, ਜਦੋਂ ਉਹਨਾਂ ਨੂੰ ਰਿਕਾਰਡ ਮੰਗਿਆ ਗਿਆ ਸੀਗਾ ਤੇ ਉਹ ਹੁਕਮਨਾਮੇ ਮੇਰੇ ਕੋਲੇ ਮੌਜੂਦ ਸੀ, ਮੈਂ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕਰਤੇ ਸੀਗੇ। ਉਦੋਂ ਜਸਟਿਸ ਸਾਹਿਬ ਦਾ ਮੈਨੂੰ ਫੋਨ ਆਇਆ ਸੀਗਾ ਇਹ ਉਹ ਫੇਸਬੁੱਕ ਤੇ ਦੇਖ ਕੇ ਕਿ ਮੈਨੂੰ ਉਹ ਚਾਹੀਦੇ ਨੇ ਜੇ ਤੁਸੀਂ ਆਪਣੇ ਨਾਂ ਤੇ ਸਬਮਿਟ ਕਰਾਓ। ਔਰ ਮੈਂ ਤੁਹਾਡੇ ਰੇਡੀਓ ਦੇ ਰਾਹੀਂ ਦੱਸ ਰਿਹਾ ਕਿ ਮੇਰੇ ਨਾਂ ਦੇ ਉੱਤੇ ਐਜ਼ ਏ ਗਵਾਹ ਦੇ ਤੌਰ ਦੇ ਉੱਤੇ ਉਹ ਸਬਮਿਟ ਹੋਏ ਨੇ ਇਸ ਕਮਿਸ਼ਨ ਦੇ ਕੋਲੇ, ਉਹ ਦੋਨੋਂ ਹੁਕਮਨਾਮੇ ਮੈਂ ਸਬਮਿਟ ਕਰਾਏ ਸੀਗੇ ਜੀ।
ਬਿਲਕੁਲ ਜੀ, ਮੈਂ ਤੁਹਾਨੂੰ ਅਸਲ ਚ ਬਲਤੇਜ ਸਿੰਘ ਜੀ ਮੈਂ ਤੁਹਾਨੂੰ ਫੋਲੋ ਕਰਦਾ ਰਹਿੰਦਾ ਸੋਸ਼ਲ ਮੀਡੀਆ ਦੇ ਵਿੱਚ, ਮੈਨੂੰ ਇਸ ਗੱਲ ਦਾ ਪਤਾ ਹੈ ਕਿ ਤੁਸੀਂ ਇਹ ਨਸ਼ਰ ਕੀਤਾ ਸੀ ਆਪਣੇ ਆਪਣਾ ਸੋਸ਼ਲ ਮੀਡੀਆ ਦੇ ਵਿੱਚ ਕਿ ਹੁਕਮਨਾਮੇ ਮੇਰੇ ਕੋਲ ਪਏ ਨੇ, ਜਦੋਂ ਕਿ ਜਥੇਦਾਰ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਮੇਰੇ ਕੋਲ ਕੋਈ ਇਸ ਤਰ੍ਹਾਂ ਦਾ ਰਿਕਾਰਡ ਨਹੀਂ। ਹੁਣ ਤੁਹਾਨੂੰ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੈਪਟਨ ਸਾਹਿਬ ਬਾਦਲਾਂ ਨੂੰ ਬਖਸ਼ ਦੇਣਗੇ ਜਾਂ ਇਹਦੇ ਉੱਤੇ ਕੋਈ ਐਕਸ਼ਨ ਲੈਣਗੇ, ਕਿਸ ਤਰ੍ਹਾਂ ਦੀ ਉਮੀਦ ਕੀਤੀ ਜਾ ਰਹੀ ਹੈ?
ਦੇਖੋ ਜੀ, ਸਿਰੇ ਦਾ ਸਵਾਲ ਤਾਂ ਇਹੀ ਆ ਜਿਹਦੀ ਅਸੀਂ ਉਡੀਕ ਕਰ ਰਹੇ ਹਾਂ, ਪਰ ਇਉਂ ਇੱਕ ਗੱਲ ਦੀ ਤਸੱਲੀ ਆ ਕਿ ਕਾਂਗਰਸ ਦੇ ਅੰਦਰ ਚਾਹੇ ਉਹ ਮੰਤਰੀ ਨੇ ਤੇ ਚਾਹੇ ਉਹ ਕਾਂਗਰਸ ਦੇ ਵਿਧਾਇਕ ਨੇ, ਉਹਦਾ ਇੱਕ ਬਹੁਤ ਵੱਡਾ ਧੜਾ ਜਿਹੜਾ ਜੀ ਉਹ ਇਹ ਚਾਹੁੰਦਾ ਕਿ ਇਹਦੇ ਉੱਤੇ ਐਕਸ਼ਨ ਹੋਵੇ। ਜਿਹੜੀ ਰਿਪੋਰਟ ਸਰਕਾਰ ਦੇ ਅੰਦਰੋਂ ਲੀਕ ਹੋਈ ਆ ਇਹ ਉਸੇ ਧੜੇ ਨੇ ਹੀ ਲੀਕ ਜਿਹੜੀ ਆ ਜੀ ਉਹ ਕਰਵਾਈ ਆ, ਕਿ ਕੋਈ ਲੁੱਕਾ ਚਿੱਪੀ ਵਾਲਾ ਜਿਹੜਾ ਨਾ ਉਹ ਖੇਡ ਆ ਉਹ ਨਾ ਰਹੇ। ਇਸ ਕਰਕੇ ਉਮੀਦ ਬਹੁਤ ਹੈਗੀ ਆ, ਪਰ ਇੱਕ ਨਾ ਉਮੀਦੀ ਜਿਹੜੀ ਆ ਜੀ ਇੱਥੋਂ ਥੋੜੀ ਜਿਹੀ ਲੱਗਦੀ ਆ ਕਿ ਜੇ ਉਹ ਸੁਖਪਾਲ ਸਿੰਘ ਖਹਿਰਾ, ਭਗਵੰਤ ਮਾਨ, ਹਾਈ ਕਮਾਂਡ ਜੇ ਉਹਦੇ ਵਿੱਚ ਇਹ ਲੋਕ ਉਲਝੇ ਰਹੇ ਵਿਰੋਧੀ ਧਿਰ, ਇਹ ਆਪਣਾ ਰੋਲ ਪ੍ਰੋਪਰ ਜਿਹੜਾ ਜੀ ਉਹ ਨਾ ਨਿਭਾ ਸਕੇ, ਤੇ ਮੇਰੀ ਜਾਚੇ ਜਿਹੜਾ ਆਉਣ ਵਾਲਾ ਇਤਿਹਾਸ ਆ ਨਾ ਜੀ ਉਹਦੇ ਵਿੱਚ ਇਹ ਚੀਜ਼ ਦਰਜ ਹੋਊਗੀ ਕਿ ਵਿਰੋਧੀ ਧਿਰ ਨੇ ਉਦੋਂ ਆਪਣਾ ਬਣਦਾ ਰੋਲ ਜਿਹੜਾ ਜੀ ਉਹ ਅਦਾ ਨਹੀਂ ਕੀਤਾ। ਵਿਰੋਧੀ ਧਿਰ ਇਕੱਠੀ ਹੋ ਕੇ ਜੇ ਕਿਤੇ ਇਹਨੂੰ ਚੁੱਕ ਲਿਆ ਤੇ ਉਹ ਜਿਹੜਾ ਧੜਾ ਜਿਹਦੀ ਮੈਂ ਗੱਲ ਕੀਤੀ ਕਾਂਗਰਸ ਦਾ ਅੰਦਰੂਨੀ ਧੜਾ, ਉਹ ਇਹਨੂੰ ਬੂਸਟ ਜਿਹੜਾ ਜੀ ਉਹ ਤਾਂ ਕਰ ਦੂਗਾ, ਫਿਰ ਕੁਛ ਨਾ ਕੁਛ ਜਿਹੜਾ ਜੀ ਹੋ ਸਕਦਾ। ਮੈਂ ਪਰਸਨਲ ਤੌਰ ਦੇ ਉੱਤੇ ਆਸਵੰਦ ਬਹੁਤ ਹੈ ਜੀ, ਕਿਉਂਕਿ ਦਸਤਾਵੇਜ਼ ਜਿਹੜਾ ਬਣ ਗਿਆ ਸਰ ਇਹਨੂੰ ਡਿਨਾਈ ਨਹੀਂ ਕੀਤਾ ਜਾ ਸਕਣਾ ਜੀ, ਚਾਹੇ ਜੋ ਕੋਈ ਮਰਜ਼ੀ ਜੋ ਮਰਜ਼ੀ ਕਰ ਲੇ ਜੀ ਇਹ ਡਿਨਾਈ ਨਹੀਂ ਹੋ ਸਕੋ
ਜੀ। ਬਲਤੇਜ ਸਿੰਘ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਮਾਂ ਕੱਢਿਆ ਤੇ ਸਾਰੀ ਜਿਹੜੀ ਤੱਥ ਨੇ ਅਸਲੀਅਤ ਹੈ ਜਿਹੜੀ ਅੱਖਾਂ ਦੇ ਸਾਹਮਣੇ ਤੁਸੀਂ ਦੇਖਿਆ, ਔਰ ਜਸਟਿਸ ਰਣਜੀਤ ਸਿੰਘ ਉਹਨਾਂ ਨੂੰ ਲੈ ਕੇ ਗੱਲਬਾਤ ਸਾਰੀ ਸਾਂਝੀ ਕੀਤੀ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਆਉਣ ਵਾਲੇ ਸਮੇਂ ਫਿਰ ਗੱਲ